कहो नानक तो ਆਪੋ ਆਪਣੇ ਘਰਾਂ ਚ ਬੈਠ ਕੇ ਹਰ ਹਫਤੇ ਦੀ ਤਰ੍ਹਾਂ ਸਾਨੂੰ ਗੁਰਮਤਿ ਦੀਆਂ ਵਿਚਾਰਾਂ ਹਰੀਜਸ ਕੀਰਤਨ ਸਰਵਣ ਕਰਨ ਦਾ ਸਮਝਣ ਦਾ ਮੌਕਾ ਨਸੀਬ ਹੁੰਦਾ। ਸੋ ਅੱਜ ਇਸ ਹਫਤੇ ਦੋ ਦਿਨ ਦਾ ਪ੍ਰੋਗਰਾਮ ਜੋ ਉਲੀਕਿਆ ਗਿਆ, ਅੱਜ ਪਹਿਲੇ ਦਿਨ ਦੇ ਪ੍ਰੋਗਰਾਮ ਵਿੱਚ ਸਾਰੇ ਸ਼ਮੂਲੀਅਤ ਕਰ ਰਹੇ ਹਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਫਤਿਹ ਬੁਲਾਈ ਆਖੋ ਜੀ, ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਜਿਵੇਂ ਆਪਾਂ ਨੂੰ ਪਤਾ ਹੀ ਵੀ ਪਿਛਲੇ ਦਿਨੀ ਜੋ ਜਥੇਦਾਰ ਦਾ ਬਿਆਨ, ਉਸ ਮਸਲੇ ਤੇ ਭਾਈ ਸਾਹਿਬ ਜੀ ਦੀਆਂ ਕਾਫੀ ਇੰਟਰਵਿਊ ਜਿਹੜੀਆਂ ਆ ਗਈਆਂ, ਤੇ ਇਸ ਵਿਸ਼ੇ ਦੇ ਉੱਤੇ ਕਾਫੀ ਲੰਬੀ ਵਿਚਾਰ ਗੱਲਬਾਤ ਹੋ ਚੁੱਕੀ ਹੈ। ਆਪਾਂ ਸੁਣਦੇ ਰਹੀ ਦਾ ਤਕਰੀਬਨ ਦਿਨ ਵਿੱਚ ਦੋ ਦੋ ਤਿੰਨ ਤਿੰਨ ਚਾਰ ਚਾਰ ਵੀ ਇੰਟਰਵਿਊ ਹੁੰਦੀਆਂ ਰਹੀਆਂ, ਸੋ ਆਪਾਂ ਸੁਣਦੇ ਰਹੇ ਹਾਂ। ਮਸਲਾ ਕੀ ਹੈ, ਗੱਲਬਾਤ ਕੀ ਹੈ, ਅਸਲ ਵਿੱਚ ਉਹਨੂੰ ਸਮਝਣ ਦੀ ਥੋੜੀ ਜਿਹੀ ਜ਼ਰੂਰਤ ਹੈ। ਜੇ ਅਸੀਂ ਆਪਣੇ ਦਸ ਪਾਤਸ਼ਾਹਾਂ ਦੀ ਗੱਲ ਕਰੀਏ, ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਮ ਪਿਤਾ ਤੱਕ ਦਸ ਪਾਤਸ਼ਾਹ, ਤੇ ਮੌਜੂਦਾ ਆਪਾਂ ਸਮਝਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਤੋਂ ਸੇਧ ਲਈ ਦੀ ਹੈ, ਜਿਨ੍ਹਾਂ ਤੋਂ ਅਸੀਂ ਇਹ ਸਿੱਖਿਆ ਵੀ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮੈਂ ਰਹਿਆ ਸਮਾਏ। ਇਸ ਗਿਆਨ ਨੂੰ ਸਮਝ ਕੇ ਸਾਨੂੰ ਆਲੇ ਦੁਆਲੇ ਦੇ ਗਿਆਨ ਨਾਲ ਪਿਆਰ ਪਿਆ, ਇਸ ਗਿਆਨ ਨਾਲ ਜੁੜ ਕੇ, ਇਸ ਗੁਰੂ ਨਾਲ ਜੁੜ ਕੇ। ਹੁਣ ਮਸਲਾ ਕੀ ਹੈ, ਗੱਲਬਾਤ ਇਹ ਹੋ ਰਹੀ ਹੈ ਵੀ ਗੁਰੂ ਸਾਹਿਬਾਨਾਂ ਦੇ ਪ੍ਰਤੀ ਜੋ ਗਲਤ ਸ਼ਬਦ ਵਰਤੇ ਜਾ ਰਹੇ ਹੈ, ਗੁਰੂ ਸਾਹਿਬ ਦੀ ਨਰਾਦਰੀ ਕੀਤੀ ਜਾ ਰਹੀ ਹੈ, ਸੁਣਦੇ ਇਹ ਰਹੇ ਹਾਂ ਆਪਾਂ। ਪਰ ਅਸਲ ਵਿੱਚ ਜਿਹੜੀ ਅਸਲ ਪਰਸਨੈਲਿਟੀ ਹੈ ਸਾਡੇ ਪਾਤਸ਼ਾਹਾਂ ਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਗੁਰੂ ਨਾਨਕ ਸਾਹਿਬ ਦੀ, ਜਾਂ ਦਸੇ ਦੀ ਆਪਾਂ ਜੇ ਗੱਲ ਕਰੀਏ, ਪ੍ਰੋਬਲਮ ਤੇ ਇਹ ਹੈ ਵੀ ਅਸਲ ਵਿੱਚ ਉਸ ਪਰਸਨੈਲਿਟੀ ਨੂੰ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ, ਧਾਰਮਿਕ ਲਿਟਰੇਚਰ ਦੇ ਵਿੱਚ ਬੜੇ ਕਹਿ ਲਓ ਵੀ ਹਾਸੋਹੀਣੇ ਜੇ ਕਿਰਦਾਰ ਦੇ ਨਾਲ ਜੋ ਬਿਆਨਿਆ ਗਿਆ, ਤੇ ਜਿਸ ਵੇਲੇ ਬੰਦਾ ਉਸ ਕਿਰਦਾਰ ਨੂੰ ਦੇਖਦਾ ਵੀ ਗੁਰੂ ਸਾਹਿਬ ਨੇ ਤੇ ਜੰਗਾਂ ਲੜੀਆਂ, ਉਹਨਾਂ ਤੇ ਅਟੈਕ ਹੁੰਦੇ ਰਹੇ ਹੈ, ਕਿਵੇਂ ਦਾ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਜਿਉਂਇਆ, ਅਸਲ ਜ਼ਿੰਦਗੀ ਤੇ ਇਹ ਸੀ, ਪਰ ਧਾਰਮਿਕ ਗ੍ਰੰਥਾਂ ਦੇ ਵਿੱਚ ਗੁਰੂ ਸਾਹਿਬ ਨੂੰ ਕਿਵੇਂ ਦਾ ਪੇਸ਼ ਕੀਤਾ ਜਾ ਰਿਹਾ, ਤੇ ਜਿਸ ਵੇਲੇ ਉਸ ਗੱਲ ਨੂੰ ਸਮਾਜ ਅੱਗੇ, ਲੋਕਾਂ ਅੱਗੇ, ਦੁਨੀਆਂ ਅੱਗੇ ਰੱਖਿਆ ਜਾਂਦਾ, ਤੇ ਜਿਹੜੇ ਕੁਝ ਪੁਜਾਰੀ ਵਰਗ ਦੇ ਜਿਹੜੇ ਬੰਦੇ ਹੁੰਦੇ ਆ, ਜਿਹੜੇ ਆਪਣੇ ਆਪ ਨੂੰ ਹੀ ਸਮਝਦੇ ਵੀ ਅਸੀਂ ਅਥਾਰਟੀ ਹੈ, ਤੇ ਜਦੋਂ ਉਹ ਇਹਨਾਂ ਗੱਲਾਂ ਨੂੰ ਪ੍ਰਵਾਨ ਨਹੀਂ ਕਰਦੇ, ਤੇ ਫਿਰ ਉਹਨੂੰ ਪੰਥਕ ਮੁੱਦਾ, ਕੌਮੀ ਮੁੱਦਾ ਬਣਾ ਲਿਆ ਜਾਂਦਾ। ਪਰ ਅਸਲ ਵਿੱਚ ਗੁਰੂ ਸਾਹਿਬ ਦੀ ਪਰਸਨੈਲਿਟੀ ਨੂੰ ਸਮਝਣ ਦੀ ਲੋੜ ਹੈ, ਤੇ ਜਿਹੜੀ ਗੱਲ ਭਾਈ ਸਾਹਿਬ ਨੇ ਕਾਫੀ ਲੰਮੇ ਸਮੇਂ ਤੋਂ ਤਕਰੀਬਨ 5-6 ਸਾਲਾਂ ਤੋਂ ਕੀਤੀ ਹੈ, ਉਹਦਾ ਇਹ ਮਤਲਬ ਸੀ ਵੀ ਗੁਰੂ ਸਾਹਿਬ ਦੀ ਜਿਹੜੀ ਅਸਲ ਪਰਸਨੈਲਿਟੀ ਹੈ ਉਹਨੂੰ ਸਮਾਜ ਅੱਗੇ ਰੱਖਿਆ ਜਾਏ, ਜਿਹੜਾ ਇਹਨਾਂ ਗ੍ਰੰਥਾਂ ਦੇ ਵਿੱਚ, ਇਸ ਲਿਟਰੇਚਰ ਦੇ ਵਿੱਚ ਗੁਰੂ ਸਾਹਿਬ ਨੂੰ ਹੋਰ ਤਰ੍ਹਾਂ ਪੇਸ਼ ਕੀਤਾ ਜਾ ਰਿਹਾ, ਜਿਹਨੂੰ ਸੁਣਾਉਣਾ ਪੜ੍ਹਨਾ ਆਮ ਬੰਦੇ ਲਈ ਬੜਾ ਔਖਾ, ਤੇ ਜਿਸ ਵੇਲੇ ਅਸੀਂ ਗੁਰੂ ਸਾਹਿਬ ਦੀ ਪਰਸਨੈਲਿਟੀ ਨੂੰ ਸਪਸ਼ਟ ਲਫ਼ਜ਼ਾਂ ਵਿੱਚ, ਸਿੱਧੇ ਲਫ਼ਜ਼ਾਂ ਦੇ ਵਿੱਚ ਸਮਾਜ ਅੱਗੇ ਰੱਖਾਂਗੇ ਤੇ ਸਮਾਜ ਪ੍ਰਵਾਨ ਕਰੇਗਾ। ਜਿਸ ਵੇਲੇ ਗੁਰੂ ਸਾਹਿਬ ਦੀਆਂ ਕੀਤੀਆਂ ਕੁਰਬਾਨੀਆਂ, ਸ਼ਹਾਦਤਾਂ, ਕੀਤੀ ਹੋਈ ਮਿਹਨਤ ਨੂੰ ਜਦੋਂ ਅਸੀਂ ਦੇਖਾਂਗੇ ਤੇ ਉਸ ਵੇਲੇ ਸਾਡਾ ਮਨ ਅਸ਼ਸ਼ ਕਰ ਉੱਠਦਾ, ਤੇ ਜੇ ਅਸੀਂ ਇਹੀ ਕਹੀ ਜਾਈਏ ਵੀ ਗੁਰੂ ਸਾਹਿਬ ਨੇ ਇੱਥੇ ਕਰਾਮਾਤ ਦਿਖਾਤੀ, ਏਦਾਂ ਰਬਾਬ ਤੇ ਬਹਿ ਕੇ ਕਿਤੇ ਨਾ ਕਿਤੇ ਚਲੇ ਜਾਂਦੇ ਸੀ, ਪਰ ਜਿਹੜਾ ਹੁਣ ਦਾ ਸਮਾਜ ਹੈ ਉਹ ਮੰਨਣ ਲਈ ਤਿਆਰ ਨਹੀਂ ਹੋਏਗਾ। ਇਸ ਕਰਕੇ ਸਿੱਧੇ ਸਪਸ਼ਟ ਲਫ਼ਜ਼ਾਂ ਵਿੱਚ ਜਦੋਂ ਭਾਈ ਸਾਹਿਬ ਨੇ ਉਹਨਾਂ ਗ੍ਰੰਥਾਂ ਦੀ ਗੱਲ ਕੀਤੀ ਤੇ ਇਹ ਜਿਹੜੇ ਧਾਰਮਿਕ ਪੁਜਾਰੀ ਨੇ ਉਹ ਤੜਫੇ, ਤੇ ਜਿਹੜਾ ਹੁਣ ਪੰਚਮ ਗੁਰਦੇਵ ਜੀ ਦਾ ਸ਼ਬਦ ਆਪਾਂ ਪੜ੍ਹ ਰਹੇ ਸੀ ਕੰਨੜਾ ਰਾਗ ਦੇ ਵਿੱਚ, ਹੁਣ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਹੈ ਉਹ ਵੀ ਤੇ ਇਹਨਾਂ ਗੱਲਾਂ ਕਰਕੇ ਹੋਈ, ਕਿਉਂਕਿ ਪੁਜਾਰੀ ਦੀਆਂ ਮਨੌਤਾਂ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਂ ਨਹੀਂ ਮੰਨਦਾ, ਅਗਲੇ ਕਹਿੰਦੇ ਫਿਰ ਅਸੀਂ ਤਵੀ ਤੇ ਬਿਠਾਵਾਂਗੇ, ਮਹਾਰਾਜ ਕਹਿੰਦੇ ਤਵੀ ਮਨਜ਼ੂਰ ਹੈ, ਪਰ ਇਹ ਨਹੀਂ ਹੈ ਵੀ ਤੁਸੀਂ ਮੇਰੀਆਂ ਗੱਲਾਂ ਮੈਨੂੰ ਆਪਣੀਆਂ ਗੱਲਾਂ ਤੋਂ ਏਦਾਂ ਲਾਂਭੇ ਕਰ ਦਿਓਗੇ, ਸਾਈਡ ਤੇ ਕਰ ਦਿਓਗੇ, ਵੀ ਕਹੋਗੇ ਵੀ ਨਾ ਮੰਨ। ਸ਼ਹੀਦ ਹੋਣਾ, ਮਰ ਜਾਣਾ ਇਹ ਕਬੂਲ ਹੈ, ਪਰ ਆਪਣੀ ਗੱਲ ਏਦਾਂ ਹੀ ਕਹਿੰਦੇ ਰਹਿਣਾ। ਤੇ ਹੁਣ ਪੰਚਮ ਪਾਤਸ਼ਾਹ ਕਹਿੰਦੇ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕਹਿੰਦੇ ਕੀਰਤੀ ਕਰਿਆ ਕਰ, ਸ਼ੋਭਾ ਕਰਿਆ ਕਰ, ਵਡਿਆਈ ਕਰਿਆ ਕਰ, ਕਹਿੰਦੇ ਕਿਹਦੀ ਪ੍ਰਭ ਕੀ। ਹੁਣ ਸਾਡੇ ਲਈ ਜਿਹੜਾ ਪ੍ਰਭੂ ਹੈ ਦਿਸਦਾ ਤੇ ਅਣਦਿਸਦਾ, ਨਿਯਮਾਂ ਦੇ ਰੂਪ ਵਿੱਚ ਫੈਲਿਆ ਹੋਇਆ ਹਰ ਜਗ੍ਹਾ ਤੇ, ਉਹ ਪਰਮਾਤਮਾ ਹੀ ਪਰਮਾਤਮਾ, ਕਿਉਂਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਕਹਿੰਦੇ ਸਾਰੀ ਥਾਵਾਂ ਗੋਬਿੰਦ ਤੇ ਹੈ, ਪਰਮਾਤਮਾ ਹੀ ਪਰਮਾਤਮਾ। ਇਹ ਨਹੀਂ ਹੈ ਵੀ ਕੋਈ ਉਹ ਖਾਸ ਜਗ੍ਹਾ ਤੇ ਬੈਠਾ ਤੇ ਉਹਦੀ ਖਾਸ ਤਰੀਕੇ ਨਾਲ ਕੋਈ ਸ਼ੋਭਾ ਕੀਤੀ ਜਾਊਗੀ, ਵੱਡੇ ਵੱਡੇ ਇੱਦਾਂ ਕੋਈ ਢੋਲ ਵੱਜਣਗੇ, ਕੋਈ ਟਮਕੇ ਲਾਏ ਜਾਣਗੇ, ਕੋਈ ਉੱਚੀਆਂ ਉੱਚੀਆਂ ਹੇਕਾਂ ਲਾਈਆਂ ਜਾਣਗੀਆਂ, ਤਾਂ ਕਰਕੇ ਕਿਤੇ ਰੱਬ ਨੇ ਖੁਸ਼ ਹੋਣਾ। ਕੀਰਤ ਪ੍ਰਭ ਕੀ ਦਾ ਮਤਲਬ ਆਪਾਂ ਰੋਜ਼ ਰਹਿਰਾ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ ਵੀ ਗਾਵਣ ਤੁਦਨੋ ਪਾਉਣ ਪਾਣੀ ਬੈਸੰਤ, ਗਾਵੇ ਰਾਜਾ ਧਰਮ ਦੁਆਰੇ। ਹੁਣ ਤੈਨੂੰ ਗਾਉਂਦੀ, ਹਵਾ ਵੀ ਗਾਉਂਦੀ, ਪਾਣੀ ਵੀ ਗਾਉਂਦਾ, ਆਕਾਸ਼ ਵੀ ਗਾਉਂਦਾ, ਤੇ ਕਿੰਨੇ ਇਸ ਸ਼ਬਦ ਦੀ ਕਿੰਨੀ ਖੁੱਲ ਕੇ ਵਿਚਾਰ ਹੋ ਚੁੱਕੀ, ਆਪਾਂ ਸੁਣਦੇ ਰਹੀਦਾ, ਸਮਝਦੇ ਰਹੀਦਾ। ਹੁਣ ਹਵਾ ਆ, ਹਵਾ ਨੇ ਕਿਹੜੇ ਚਿਮਟੇ ਖੜਕਾਏ ਆ, ਕਿਹੜੀਆਂ ਢੋਲਕੀਆਂ ਖੜਕਾਈਆਂ। ਹਾਂ ਸੰਗੀਤ ਹੈ, ਸੰਗੀਤ ਵੀ ਕੁਦਰਤ ਦੇ ਵਿੱਚੋਂ ਹੀ ਨਿਕਲਿਆ, ਜੇ ਆਪਾਂ ਇਸ ਗੱਲ ਨੂੰ ਸਮਝੀਏ। ਜਿਹੜਾ ਸੰਗੀਤ ਹੈ ਉਹ ਕੁਦਰਤ ਵਿੱਚੋਂ ਹੀ ਆਇਆ, ਪੱਤਿਆਂ ਦੀ ਖੜਖੜਾਟ ਦੇ ਵਿੱਚੋਂ ਹੀ ਸੰਗੀਤ ਬਣਾ ਲਿਆ ਬੰਦੇ ਨੇ, ਪਾਣੀ ਦੇ ਵਹਿੰਦੇ ਹੋਏ ਝਰਨੇ ਨੂੰ ਦੇਖ ਕੇ ਬੰਦਾ ਕਹਿੰਦਾ ਕਿੰਨੀ ਸੋਹਣੀ ਆਵਾਜ਼ ਆ ਰਹੀ, ਮਿੱਠੀ ਮਿੱਠੀ ਆਵਾਜ਼ ਆ ਰਹੀ ਹੈ, ਪਾਣੀ ਦੇ ਤੁਬਕੇ ਡਿੱਗ ਰਹੇ ਆ, ਪਾਣੀ ਦੀਆਂ ਲਹਿਰਾਂ ਚ ਆ ਰਹੀਆਂ, ਬੰਦੇ ਨੇ ਉਹਦੇ ਵਿੱਚੋਂ ਹੀ ਸੰਗੀਤ ਬਣਾਇਆ, ਕੁਦਰਤ ਦੇ ਵਿੱਚੋਂ ਹੀ, ਪਾਣੀ ਵਿੱਚੋਂ ਹੀ ਸੰਗੀਤ ਬਣ ਗਿਆ, ਪੱਤਿਆਂ ਦੀ ਖੜਖੜਾਹਟ ਵਿੱਚੋਂ ਇਹਦੇ ਵਿੱਚੋਂ ਹੀ ਸੰਗੀਤ ਪੈਦਾ ਹੋਇਆ। ਹਾਂ, ਸੰਗੀਤ ਸਭ ਕੁਛ ਨਹੀਂ, ਪਰ ਸੰਗੀਤ ਕਹਿ ਲਓ ਇਹਨੂੰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਸਾਰਾ ਕੁਛ ਬਣਿਆ। ਪਰ ਜੇ ਕਹੀਏ ਵੀ ਇਹਨਾਂ ਗੱਲਾਂ ਦੇ ਨਾਲ ਹੀ ਕਹਿੰਦੇ ਰੱਬ ਨੇ ਖੁਸ਼ ਹੋ ਜਾਣਾ, ਤੇ ਮਹਾਰਾਜ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਜਿੰਨੇ ਮਰਜ਼ੀ ਤਰੀਕਿਆਂ ਨਾਲ ਕੋਈ ਗਾਉਂਦਾ ਰਹੇ, ਸ਼ੋਭਾ ਕਰਦਾ ਰਹੇ, ਰੱਬ ਬਹੁਤ ਚੰਗਾ, ਰੱਬ ਬਹੁਤ ਚੰਗਾ। ਲੈ, ਰੱਬ ਚੰਗੇ ਹੋਣ ਨਾਲ ਕੀ ਹੋ ਜਾਣਾ ਜੇ ਆਪ ਬੰਦਾ ਚੰਗਾ ਨਾ ਬਣਿਆ? ਰੱਬ ਦੀ ਸ਼ੋਭਾ ਤੇ ਬਥੇਰੀ ਲੋਕ ਕਰਦੇ ਆ, ਵਡਿਆਈ ਤੇ ਬਹੁਤ ਲੋਕੀ ਕਰਦੇ ਵੀ ਰੱਬ ਬਹੁਤ ਚੰਗਾ, ਤੂੰ ਤੇ ਚੰਗਾ ਬਣਿਆ ਨੀ, ਰੱਬ ਦੀ ਸ਼ੋਭਾ ਹੋ ਰਹੀ ਹੈ, ਰੱਬ ਬੜਾ ਵਧੀਆ ਕੰਮ ਬਹੁਤ ਵਧੀਆ ਕਰਦੇ, ਅਸੀਂ ਆਪ ਤੇ ਕੀਤੇ ਨੀ ਆਪਣੇ ਕੰਮ, ਰੱਬ ਤੇ ਵਧੀਆ ਹੀ ਵਧੀਆ, ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ, ਕੁਦਰਤ ਦੇ ਨਿਯਮ ਵਧੀਆ ਹੀ ਵਧੀਆ ਨੇ। ਪਰ ਮੁੱਦਾ ਕੀ ਹੈ? ਮੁੱਦਾ ਹੈ ਇਨਸਾਨ ਦਾ, ਮਨੁੱਖ ਦਾ। ਜੇ ਤੂੰ ਖੁਦ ਨਹੀਂ ਵਧੀਆ ਬਣਿਆ, ਫਿਰ ਰੱਬ ਵਧੀਆ ਬਣ ਕੇ ਕਰਾਂਗੇ ਅਸੀਂ? ਕਿਉਂਕਿ ਰੱਬ ਸਾਡੇ ਵਿੱਚ ਹੀ ਹੈ, ਪਰਮਾਤਮਾ ਸਾਡੇ ਵਿੱਚ ਹੀ ਹੈ। ਤੇ ਮਹਾਰਾਜ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ ਹਰ ਹਰ ਬੀਜੈ ਰਾਮ ਰਾਜੇ, ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕੇ। ਕਹਿੰਦੇ ਰੋਣ ਤੋਂ ਵੱਧ ਕਿਤੇ ਕੁਛ ਵੀ ਨਹੀਂ। ਕਹਿੰਦੇ ਰਾਗ ਬਹੁਤ ਗਾਉਂਦੇ ਆ, ਨਾਦ ਬਹੁਤ ਵਜਾ ਲੈਂਦੇ ਆ, ਸਾਜ਼ ਬਹੁਤ ਆਉਂਦੇ ਆ, ਮਹਾਰਾਜ ਕਹਿੰਦੇ ਕੋਈ ਫਾਇਦਾ ਨਹੀਂ। ਪਰ ਹਾਂ, ਸੰਗੀਤ ਸਭ ਕੁਛ ਨਹੀਂ, ਸੰਗੀਤ ਨਾਲ ਆਪਣੇ ਆਪ ਨੂੰ ਰਿਲੈਕਸ ਕੀਤਾ ਜਾ ਸਕਦਾ, ਸੰਗੀਤ ਸੁਣ ਕੇ, ਸ਼ਬਦ ਸੁਣ ਕੇ, ਗੁਰਬਾਣੀ ਨੂੰ ਸੁਣ ਕੇ, ਜਾਂ ਰਾਗ ਨੂੰ ਸੁਣ ਕੇ ਕਹਿ ਲਓ ਮਾਇੰਡ ਰਿਲੈਕਸ ਹੋ ਸਕਦਾ। ਪਰ ਇਹ ਨਹੀਂ ਹੈ ਵੀ ਇਹਦੇ ਨਾਲ ਕੋਈ ਬੰਦੇ ਦੀ ਆਤਮਿਕ ਕਹਿ ਲਓ ਵੀ ਸਮਾਜ ਲਈ ਕੋਈ ਇਹਦਾ ਵਿਕਾਸ ਹੋ ਸਕਦਾ, ਉਹ ਨਹੀਂ। ਸਮਾਜ ਦਾ ਵਿਕਾਸ ਤਾਂ ਹੋਣਾ ਜਦੋਂ ਬੰਦਾ ਜਿਵੇਂ ਆਹ ਹਵਾ ਫਰਜ਼ ਨਿਭਾਉਂਦੀ ਹੈ, ਇਹ ਗਾਉਣਾ ਜੇ ਸ਼ੁਰੂ ਕਰਦਾ, ਪਾਣੀ ਹਵਾ ਪਾਣੀ ਆਪਣਾ ਫਰਜ਼ ਨਿਭਾਈ ਜਾਂਦਾ, ਆਕਾਸ਼ ਬ੍ਰਹਿਮੰਡ ਸਮੁੱਚੇ ਦਾ ਸਮੁੱਚਾ ਬ੍ਰਹਿਮੰਡ ਦੇਖੀਏ ਆਪਾਂ, ਪਿਛਲੇ ਦਿਨੀ ਗੱਲ ਕੀਤੀ ਸੀ, ਕੀੜੀਆਂ ਵੀ ਤੇ ਆਪਣਾ ਫਰਜ਼ ਨਿਭਾਉਂਦੀਆਂ ਹੀ ਹੈ, ਕੀੜੀਆਂ ਮਾੜੀਆਂ ਥੋੜਾ, ਕੀੜੀ ਤੋਂ ਲੈ ਕੇ ਹਾਥੀ ਤੱਕ, ਹਾਥੀ ਦੀ ਪੈੜ ਵਿੱਚ ਜਿਵੇਂ ਕਹਿ ਲਓ ਸਾਰੀਆਂ ਪੈੜਾਂ ਆ ਜਾਂਦੀਆਂ, ਵੀ ਇੱਥੋਂ ਲੈ ਕੇ ਉੱਪਰ ਤੱਕ ਜਿੰਨੇ ਵੀ ਜੀਵ ਨੇ ਸਾਰੇ ਦੇ ਸਾਰੇ ਆਪਣਾ ਆਪਣਾ ਫਰਜ਼ ਨਿਭਾਉਂਦੇ। ਜੇ ਇਵੇਂ ਬੰਦਾ ਸਮਝ ਲਏ ਇਹੀ ਬੰਦੇ ਦੀ ਕੀਰਤ ਨੂੰ ਗਾਉਣਾ, ਨਹੀਂ ਤੇ ਨਹੀਂ, ਹਰ ਹਰ ਬੀਜੇ ਰਾਮ ਰਾਜੇ ਨਹੀਂ, ਇਹਨਾਂ ਗੱਲਾਂ ਕਰਕੇ ਉਹਨੇ ਭਿੱਜਣਾ ਨਹੀਂ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕਹਿੰਦੇ ਕੀਰਤੀ ਕਰਿਆ ਕਰ ਰਸਨਾ ਦੇ ਨਾਲ, ਜ਼ਬਾਨ ਨਾਲ, ਜੋ ਦਿਸਦਾ, ਜੋ ਸੱਚ ਹੈ, ਜੋ ਰਿਐਲਿਟੀ ਹੈ, ਜੋ ਸਪਸ਼ਟ ਦਿਸ ਰਿਹਾ, ਕਹਿੰਦੇ ਉਹਨੂੰ ਬੋਲ, ਬਸ ਇਹੀ ਗਾਉਣਾ ਆ। ਕੁਦਰਤ ਨੇ ਨਿਯਮਾਂ ਨੂੰ ਸਮਝਣਾ, ਉਹਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਜਿਉਣਾ। ਤੇ ਅੱਗੇ ਪਾਤਸ਼ਾਹ ਕਹਿੰਦੇ ਆ, ਅਨਕ ਬਾਰ ਕਰ ਬੰਧਨ ਸੰਤਨ, ਕਹਿੰਦੇ ਜਿਹੜੇ ਇਹਨਾਂ ਨਿਯਮਾਂ ਨੂੰ ਸਮਝ ਕੇ ਗੁਣਾਂ ਵਾਲੇ ਬਣ ਗਏ। ਸੰਤਨ ਮਤਲਬ ਗੁਣਾਂ ਵਾਲੇ, ਇਹ ਨਹੀਂ ਹੈ ਕੋਈ ਭੇਖ ਬਣਾ ਲਿਆ ਕਿਸੇ ਨੇ, ਵੱਖਰਾ ਪਹਿਰਾਵਾ ਪਾ ਲਿਆ, ਵੱਖਰੇ ਤਰ੍ਹਾਂ ਦੇ ਕੱਪੜੇ ਪਾ ਲਏ। ਅਨਕ ਵਾਰ ਕਰ ਬੰਧਨ ਸੰਤਨ, ਕਹਿੰਦੇ ਗੁਣਾਂ ਵਾਲਿਆਂ ਕੋਲ ਬੈਠੀਏ, ਉਹਾਂ ਚਰਨ ਗੋਬਿੰਦ ਜੀ ਕੇ ਵਸਣਾ, ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਗੋਬਿੰਦ ਦੇ ਚਰਨ ਵਸਦੇ। ਗੋਬਿੰਦ ਚਰਨ ਮਤਲਬ ਗੁਰੂ ਦਾ ਗਿਆਨ, ਗਿਆਨ ਵਸਦਾ ਜਿਨ੍ਹਾਂ ਦੇ ਅੰਦਰ, ਅਦਿਸਦਾ ਜਿਹੜੇ ਸਮਝ ਵਾਲੇ ਹੋ ਗਏ, ਤੇ ਕਹਿੰਦੇ ਉਹਨਾਂ ਕੋਲ ਬੈਠ। ਤੇ ਅੱਗੇ ਪਾਤਸ਼ਾਹ ਕਹਿੰਦੇ ਅਨਕ ਭਾਂਤ ਕਰ ਦੁਆਰ ਨਾ ਪਾਵੋ, ਕਹਿੰਦੇ ਜਿੰਨੇ ਮਰਜ਼ੀ ਪਾਪੜ ਵੇਲ ਲੈ, ਜੇ ਆਹ ਕੰਮ ਨਹੀਂ ਕੀਤਾ, ਨਿਯਮਾਂ ਚ ਨਹੀਂ ਚੱਲਿਆ, ਬਾਗੀ ਹੋ ਕੇ ਰਿਹਾ, ਔਲਾਦ ਦੀ ਆਸ ਰੱਖਦਾ, ਬੱਚਾ ਹੋ ਜੇ, ਪਰਿਵਾਰ ਵੱਧ ਜੇ, ਮੇਰਾ ਆਸ ਰੱਖਦਾ, ਪਰ ਨਿਯਮਾਂ ਨੂੰ ਫੋਲੋ ਨਹੀਂ ਕਰਦਾ, ਨਹੀਂ ਸਮਝਦਾ, ਮਹਾਰਾਜ ਕਹਿੰਦੇ ਅਨਕ ਭਾਂਤ ਕਰ ਦੁਆਰ ਨਾ ਪਾਵੋ, ਜਿੰਨੇ ਮਰਜ਼ੀ ਪਾਪੜ ਵੇਲ ਲੈ, ਜਿੰਨਾ ਮਰਜ਼ੀ ਕਰਮ ਕਾਂਡ ਕਰ ਲੈ। ਪਾਤਸ਼ਾਹ ਕਹਿੰਦੇ ਪੜ ਪੁਸਤਕ ਸੰਧਿਆ ਵਾਦਨ, ਕਹਿੰਦੇ ਸਵੇਰੇ ਸ਼ਾਮ ਪੁਸਤਕਾਂ ਵੀ ਬਹੁਤ ਪੜ੍ਹਦਾ, ਗਿਆਨ ਦੀਆਂ ਗੱਲਾਂ ਵੀ ਬਹੁਤ ਕਰਦਾ, ਪੜ ਪੁਸਤਕ ਸੰਧਿਆ ਬਾਦਮ, ਸਿਲ ਪੂਜ ਸਵਗਲ ਸਮਾਦਮ, ਕਰਮ ਕਾਂਡੀ ਤੇ ਹੈ, ਕਹਿੰਦੇ ਸਿਲ ਨੂੰ ਪੂਜਦਾ, ਕਹਿੰਦੇ ਪੱਥਰ ਨੂੰ ਪੂਜਦਾ, ਸਿਲ ਪੂਜ ਸਵਗਲ ਸਮਾਦਮ, ਕਹਿੰਦੇ ਬਗਲ ਵਾਲੀਆਂ ਸਮਾਧੀਆਂ ਵੀ ਬਹੁਤ ਲਾਉਣਾ, ਸਿਰ ਵੀ ਬਥੇਰਾ ਹਿਲਾ ਲੈਣਾ ਵੀ ਹਾਂ 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 ਵੀ ਅਸੀਂ ਸਹਿਮਤ ਆ, ਠੀਕ ਹੈ। ਕਹਿੰਦੇ ਸਿਲ ਪੂਜ ਸਵਗਲ ਸਮਾਦਮ, ਮੁੱਖ ਝੂਠ ਭੂਖਣ ਸਾਰਨ, ਕਹਿੰਦੇ ਬੋਲਦਾ ਅੰਦਰ ਝੂਠ ਹੈ, ਅੰਦਰ ਕਪਟ ਹੈ, ਅੰਦਰ ਵਿਕਾਰ ਹੈ, ਬਾਹਰੋਂ ਪੁਸਤਕਾਂ ਪੜ੍ਹ ਪੜ੍ਹ ਕੇ ਪੱਥਰਾਂ ਦੀ ਪੂਜਾ ਕਰ ਕਰਕੇ। ਜੇ ਹੁਣ ਆਪਾਂ ਗੱਲ ਕਰ ਲਈਏ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰ ਕਰਕੇ, ਇਹਦੇ ਅੱਗੇ ਧੂਫ ਬੱਤੀਆਂ ਅਗਰਬੱਤੀਆਂ ਕਰ ਕਰਕੇ, ਕਹਿੰਦੇ ਸਿਲ ਪੂਜ ਸਵਗਲ ਸਮਾਦਮ, ਜੇ ਅਸੀਂ ਇਹਨੂੰ ਨਾ ਸਮਝਿਆ ਤੇ ਫਿਰ ਕਹਿੰਦੇ ਪੂਜਾ ਹੀ ਰਹਿ ਜਾਣੀ ਇਕੱਲੀ, ਸਤਿਕਾਰ ਹੋਰ ਚੀਜ਼ ਹੈ, ਸੋਹਣਾ ਰੁਮਾਲਾ ਲੈ ਕੇ ਆਉਣਾ, ਸੋਹਣਾ ਚੰਦੋਆ ਹੋਣਾ, ਇਹ ਹੋਰ ਚੀਜ਼ ਹੈ, ਪਰ ਜੇ ਨਾ ਸਮਝਣ ਤੋਂ ਬਿਨਾਂ ਜੇ ਇਹ ਸਭ ਕੁਛ ਕਰੀ ਗਏ, ਫਿਰ ਤੇ ਕਰਮ ਕਾਂਡ ਜਿਹਾ ਬਣ ਕੇ ਰਹਿ ਜਾਂਦਾ। ਕੜਾਹ ਪ੍ਰਸ਼ਾਦ ਦੀ ਦੇਗ ਲੈ ਜਾਈਦੀ ਹਰ ਮੱਸਿਆ, ਹਰ ਸੰਗਰਾਂਦ ਤੇ, ਹਰ ਪੁੰਨਿਆਂ ਤੇ ਲੈ ਕੇ ਜਾਈਦੀ, 100 ਰੁਪਈਏ ਦਾ ਥਾਲ ਗੁਰਦੁਆਰਾ ਸਾਹਿਬ ਚੋਂ ਖਰੀਦੀ ਦਾ, ਦੇਗ ਚੜਾਈਦੀ ਹੈ, ਤੇ ਜੇ ਸਮਝਿਆ ਨਾ ਗੁਰਬਾਣੀ ਨੂੰ, ਫਿਰ ਕਰਮ ਕਾਂਡ ਹੀ ਬਣ ਕੇ ਰਹਿ ਜਾਣਾ। ਸਿਲ ਪੂਜ ਸਵਗਲ ਸਮਾਧਨ, ਮੁਖ ਝੂਠ ਭੁੱਖਣ ਸਾਰੰਗ ਕਹਿੰਦੇ ਝੂਠ ਤੇ ਐਂ ਬੋਲਦਾ ਜਿਵੇਂ ਆਰਟੀਫਿਸ਼ਲ ਗਹਿਣਿਆਂ ਨੂੰ ਓਰੀਜਨਲ ਨਹੀਂ ਬਣਾ ਦਿੰਦੇ ਕਈ ਬੰਦੇ ਇੰਨੇ ਕਾਰੀਗਰ ਹੁੰਦੇ ਆ ਕਹਿੰਦੇ ਪੁਜਾਰੀਆ ਕਹਿੰਦੇ ਤੂੰ ਐਵੇਂ ਦਾ ਹੀ ਹੈ ਕਰਮਕਾਂਡ ਐਂ ਕਰਦਾ ਅਗਲੇ ਨੂੰ ਇਸ ਤਰੀਕੇ ਨਾਲ ਦੱਸਦਾ ਜਿਵੇਂ ਆਰਟੀਫਿਸ਼ਲ ਗਹਿਣੇ ਜਿਵੇਂ ਉੱਤੇ ਐਂ ਸੋਨੇ ਦੀ ਝੋਲ ਫੇਰ ਦਿੰਦੇ ਅਗਲੇ ਐਂ ਪਤਾ ਹੀ ਨਹੀਂ ਲਾ ਸਕਦਾ ਬੰਦਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ ਤੇ ਪਾਤਸ਼ਾਹ ਕਹਿੰਦੇ ਮੁੱਖ ਝੂਠ ਭੁੱਖਣ ਸਾਰੰਗ ਤ੍ਰੈਪਾਲ ਤੇ ਹਾਲ ਵਿਚਾਰਨ ਗਲ ਮਾਲਾ ਤਿਲਕ ਲਾਟਨ ਕਹਿੰਦੇ ਗਲ ਚ ਮਾਲਾ ਵੀ ਪਾਈ ਹੈ ਮੱਥੇ ਤੇ ਤਿਲਕ ਵੀ ਲਾਇਆ ਬੋਧੀ ਵੀ ਰੱਖੀ ਹੈ ਜੇ ਹੁਣ ਆਪਾਂ ਗੱਲ ਕਰੀਏ ਵੀ ਸਾਡਾ ਧਾਰਮਿਕ ਲਿਬਾਸ ਲਾ ਲਓ ਉੱਥੇ ਉੱਥੇ ਆਪਣੀ ਗੱਲ ਕਰ ਲਈਏ ਗਲ ਮਾਲਾ ਤਿਲਕ ਲਾਟਨ ਦੋ ਧੋਤੀ ਪਸਤਰ ਕਪਾਟਨ ਜੋ ਜਾਣਸ ਬ੍ਰਹਮੰ ਕਰਮੰ ਤੂੰ ਕਹਿੰਦਾ ਵੀ ਪਰਮਾਤਮਾ ਦੇ ਕਰਮ ਆ ਇਹ ਜੋ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੋ ਕਰਮੰ ਤੇ ਇੱਥੇ ਵੀ ਪਾਤਸ਼ਾਹ ਕਹਿੰਦੇ ਹੈ ਅਨਕ ਭਾਂਤ ਕਰ ਦੁਆਰ ਨਾ ਪਾਵੋ ਜਿੰਨੇ ਮਰਜ਼ੀ ਕਰਮਕਾਂਡ ਕਰ ਲੈ ਇਹਦੇ ਨਾਲ ਰੱਬ ਨਹੀਂ ਮਿਲਣਾ ਇਹਦੇ ਨਾਲ ਪਰਮਾਤਮਾ ਦੇ ਰੱਬ ਦੇ ਨੇੜੇ ਨਹੀਂ ਹੋਇਆ ਜਾ ਸਕਦਾ ਮਤਲਬ ਕਿ ਨਿਯਮਾਂ ਨੂੰ ਸਮਝੇ ਤੋਂ ਬਿਨਾਂ ਜੋ ਮਰਜ਼ੀ ਕਰ ਲਓ ਇਹਦੇ ਨਾਲ ਸੰਤੁਸ਼ਟੀ ਨਹੀਂ ਆ ਸਕਦੀ ਕੋਟ ਕਰਮ ਕਰ ਦੇਹ ਨਾ ਸੋਧਾ ਕਹਿੰਦੇ ਕਰੋੜਾਂ ਕਰਮ ਕਰਨ ਤੋਂ ਬਾਅਦ ਦੇਹ ਦੀ ਪਵਿੱਤਰਤਾ ਥੋੜ੍ਹੀ ਹੋ ਸਕਦੀ ਹੈ ਹੁਣ ਵਿਗਿਆਨੀ ਲੋਕ ਮੰਨਦੇ ਆ ਉਹ ਕਹਿੰਦੇ ਵੀ 50-60 ਗ੍ਰਾਮ 100 ਗ੍ਰਾਮ ਵਿਸ਼ਟ ਜਿਹੜਾ ਗੰਦਗੀ ਹੈ ਉਹ ਬੰਦੇ ਦੇ ਅੰਦਰ ਪਈ ਰਹਿੰਦੀ ਹੈ ਉਹਨੂੰ ਤੁਸੀਂ ਬਾਹਰ ਨਹੀਂ ਕੱਢ ਸਕਦੇ ਤੇ ਬਾਹਰੋਂ ਬੰਦਾ ਮਲ ਮਲ ਕੇ ਧੋਈ ਜਾਂਦਾ ਕੋਟ ਕਰਮ ਕਰ ਦੇਹ ਨਾ ਸੋਧਾ ਤੇ ਅੱਗੇ ਪਾਤਸ਼ਾਹ ਕਹਿੰਦੇ ਸਾਧ ਸੰਗਤ ਮੈਂ ਮਨ ਪ੍ਰਬੋਧਾ ਕਹਿੰਦੇ ਜਿੰਨਾ ਚਿਰ ਸੱਚ ਦੀ ਸੰਗਤ ਨਹੀਂ ਕਰਦਾ ਕਹਿੰਦੇ ਮਨ ਨਹੀਂ ਪ੍ਰਬੋਧਿਆ ਜਾ ਸਕਦਾ ਮਨ ਸੰਤੁਸ਼ਟ ਨਹੀਂ ਹੋ ਸਕਦਾ ਆਓ ਲਾਸਟ ਪੰਕਤੀਆਂ ਸੁਣਦੇ ਆ ਕ੍ਰਿਸ਼ਨ ਨਾ ਬੂਝੀ ਬਹੁ ਰੰਗ ਮਾਇਆ ਨਾਮ ਲੈ ਸਰਬ ਸੁਖ ਪਾਇਆ ਪਾਰ ਬ੍ਰਹਮ ਜਬ ਭਏ ਦਿਆਲ ਕਹੁ ਨਾਨਕ ਤੋ ਛੁੱਟੇ ਜੀ ਜਾ
ਪਾਰ ਬ੍ਰਹਮ ਜਬ ਭਏ ਦਿਆਲ
ਸਾਡੇ ਪਾਤਸ਼ਾਹਾਂ ਦੀ ਹੈ ਸਾਡੇ ਗੁਰੂ ਸਾਹਿਬ ਦੀ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਲੀ ਭਾਂਤ ਝਲਕਦੀ ਹੈ ਸੋ ਜਿਵੇਂ ਪਾਤਸ਼ਾਹ ਸਾਡੇ ਗੱਲਬਾਤ ਕਰਦੇ ਆ ਗੁਰਬਾਣੀ ਦੇ ਵਿੱਚ ਵੀ ਆ ਕਰਮ ਕਾਂਡਾਂ ਨਾਲ ਕਹਿੰਦੇ ਥੋੜਾ ਮਨ ਸੰਤੁਸ਼ਟ ਹੁੰਦਾ ਸਮਾਜ ਦਾ ਵਿਕਾਸ ਹੁੰਦਾ ਸੋ ਆਓ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਦੀਆਂ ਵਿਚਾਰਾਂ ਗੁਰਬਾਣੀ ਹਰੀ ਜਸ ਕੀਰਤਨ ਸਰਵਣ ਕਰਕੇ ਲਾਹਾ ਲਈਏ ਤੇ ਭਾਈ ਸਾਹਿਬ ਜੀ ਦਰਬਾਰ ਵਿੱਚ ਪਹੁੰਚ ਚੁੱਕੇ ਰਹਿੰਦਾ ਸਮਾਂ ਉਹਨਾਂ ਪਾਸੋਂ ਸਰਵਣ ਕਰਦੇ ਹਾਂ ਵਿਚਾਰ ਕਰਦੇ ਹਾਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਕੰਨਿਓ ਤਿੱਕੀ ਵਾਲੋ ਨਿੱਕੀ ਕੰਨਿਓ ਹੋਂ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸੁਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜੁਗ ਹੋ ਜੁਗ ਨਿਰਾਲੀ ਆਓ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ ਧਿਆਨ ਨਾਲ ਸੁਣੀਏ ਸਮਝੀਏ ਵਿਚਾਰੀਏ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਲਾਗੂ ਕਰਨ ਦੇ ਉੱਤੇ ਮਿਹਨਤ ਹੈ ਜ਼ੋਰ ਲੱਗਦਾ ਹੈ ਤੇ ਜਿਹੜਾ ਲਾਗੂ ਕਰ ਗਿਆ ਹੁਣ ਵੈਦ ਕੋਲੋਂ ਬੰਦਾ ਦਵਾਈ ਲੈ ਤੇ ਖਾਏ ਹੈ ਨਾ ਫਿਰ ਆਖੇ ਮੈਂ ਠੀਕ ਨਹੀਂ ਹੁੰਦਾ ਵੈਦ ਵੈਦ ਕਹਿ ਰੋਗ ਮਿਟ ਤਨਾ ਕਾਹੂ ਕੋ ਵੈਦ ਵੈਦ ਕਹਿਣ ਨਾਲ ਰੋਗ ਦੂਰ ਨਹੀਂ ਹੁੰਦਾ ਦਿੱਤੀ ਦਵਾਈ ਖਾਣੀ ਪੈਂਦੀ ਹੈ ਪਰਹੇਜ ਰੱਖਣਾ ਪੈਂਦਾ ਵੈਦ ਵੈਦ ਕਹਿ ਰੋਗ ਮਿਟ ਤਨਾ ਕਾਹੂ ਕੋ ਦਰਬ ਦਰਬ ਕਹਿ ਬਹਿ ਨਾ ਬਿਲਾਸ ਮਾਇਆ ਮਾਇਆ ਕਹਿਣ ਨਾਲ ਮਾਇਆ ਥੋੜਾ ਆ ਜਾਂਦੀ ਉਹਦੇ ਲਈ ਤੇ ਮਿਹਨਤ ਕਰਨੀ ਪੈਂਦੀ ਹਰ ਚੀਜ਼ ਵਾਸਤੇ ਇੱਕ ਸਿਸਟਮ ਹੈ ਰਿਕੁਆਇਰਮੈਂਟ ਹੈ ਸ਼ਰਤ ਹੈ ਵੈਦ ਵਿੱਚ ਕਮੀ ਨਹੀਂ ਦਵਾਈ ਵੀ ਠੀਕ ਹੈ ਜਿਹੜੀ ਸ਼ਰਤ ਦਿੰਦਾ ਨਾ ਉਹ ਵੀ ਟਾਈਮ ਸਿਰ ਖਾਣੀ ਹੈ ਇੰਨੀ ਖਾਣੀ ਹੈ ਤੇ ਆਹ ਪਰਹੇਜ਼ ਰੱਖਣਾ ਜਿਹੜੀ ਰਿਕੁਆਇਰਮੈਂਟ ਹੈ ਠੀਕ ਹੋਣ ਦੀ ਉਹ ਹੈ ਕਿ ਇਹਨੂੰ ਪ੍ਰੋਪਰ ਖਾਣਾ ਤੇ ਪਰਹੇਜ਼ ਰੱਖਣਾ ਜਿਹੜਾ ਦਵਾਈ ਪਈ ਰਵੇ ਉੱਥੇ ਖਾਵੇ ਹੀ ਨਾ ਗੌਰ ਹੀ ਨਾ ਕਰੇ ਜਾਂ ਫਿਰ ਪਰਹੇਜ਼ ਹੀ ਨਾ ਰੱਖੇ ਉਧਰੋਂ ਪਕੌੜੇ ਖਾਈ ਜਾਏ ਤੇ ਉਧਰੋਂ ਖੰਘ ਦੀ ਦਵਾਈ ਖਾਈ ਜਾਏ ਤੇ ਫਿਰ ਆਖੇ ਮੈਂ ਠੀਕ ਨਹੀਂ ਹੁੰਦਾ ਉਹਨੇ ਨਹੀਂ ਹੋਣਾ ਜਿੰਨੇ ਵੀ ਠੀਕ ਹੋਣਾ ਹੈ ਉਹਨੂੰ ਚਾਹੀਦਾ ਹੈ ਕਿ ਪ੍ਰੋਪਰ ਪਰਹੇਜ਼ ਰੱਖੇ ਤੇ ਦਵਾਈ ਟਾਈਮ ਸਿਰ ਖਾਏ ਅਸਰ ਹੀ ਤਾਂ ਕਰਦੀ ਸ਼ਰਤ ਪੂਰੀ ਕਰਨੀ ਪੈਂਦੀ ਜੋ ਦੱਸਦਾ ਇਸੇ ਤਰ੍ਹਾਂ ਕੁਦਰਤ ਦਾ ਵਿਧਾਨ ਹੈ ਜਿਹੜਾ ਜਿਹੜਾ ਸ਼ਰਤਾਂ ਪੂਰੀਆਂ ਕਰਦਾ ਹੈ ਦਾਤ ਮਿਲ ਜਾਂਦੀ ਹੈ ਸ਼ਰਤ ਨਹੀਂ ਪੂਰੀ ਕੀਤੀ ਤੇ ਰਹਿ ਜਾਂਦਾ ਗਿਆਨ ਦੀ ਵੀ ਇੱਕ ਸ਼ਰਤ ਹੈ ਭਾਈ ਆ ਕਮਾ ਲਏਗਾ ਤੇ ਲੈ ਲਏਗਾ ਨਹੀਂ ਕਮਾਏਗਾ ਤੇ ਬਸ ਇਸ ਕਰਕੇ ਉਹ ਸ਼ਰਤ ਹੈ ਉਹਨੂੰ ਪੂਰੀ ਕਰਨਾ ਪੈਣਾ ਹੈ ਤੇ ਸਾਡਾ ਜ਼ੋਰ ਲੱਗਣਾ ਦਵਾਈ ਦੇਣ ਵਾਲੇ ਨੇ ਕਿੰਨਾ ਕੁ ਟਾਈਮ ਲਾਉਣਾ ਹੁੰਦਾ ਪੰਜ ਮਿੰਟ ਦਿੱਤੀ ਦਵਾਈ ਪੁੜੀ ਬੰਨ੍ਹ ਕੇ ਪਰ ਜ਼ੋਰ ਤੇ ਸਾਰਾ ਖਾਣ ਵਾਲੇ ਦਾ ਲੱਗਦਾ ਚੇਤਾ ਵੀ ਰੱਖਣਾ ਪੈਂਦਾ ਕਈ ਵਾਰੀ ਕੌੜੀ ਵੀ ਹੁੰਦੀ ਕਸੈਲੀ ਕੌੜੀ ਕਸੈਲੀ ਖਾਣੀ ਪੈਂਦੀ ਕਈ ਵਾਰੀ ਕਈ ਦਵਾਈਆਂ ਪਿੱਛੋਂ ਮਿੱਠਾ ਵੀ ਖਾਣਾ ਪੈਂਦਾ ਇੰਨੀ ਕੌੜੀ ਹੁੰਦੀ ਹੈ ਪਰ ਜੇ ਠੀਕ ਹੋਣਾ ਹੈ ਤੇ ਫਿਰ ਜ਼ੋਰ ਲਾਉਣਾ ਪੈਣਾ ਹੈ ਕੌੜੇ ਘੁੱਟ ਭਰਨੇ ਪੈਣੇ ਫਿਰ ਗੱਲ ਬਣਦੀ ਹੈ ਫਿਰ ਜ਼ਿੰਦਗੀ ਦੀ ਕੋਈ ਕੀਮਤ ਪੈ ਜਾਂਦੀ ਹੈ ਨਾ ਹੁਣ ਛੱਲੀ ਜੇ ਲੈਣੀ ਹੋਵੇ ਕੱਚੀ ਤੇ ਮਿਲਦੀ ਹੈ ਪੰਜਾਂ ਦੀ ਤੇ ਜੇ ਛੱਲੀ ਲੈਣੀ ਹੋਵੇ ਭੁੰਨੀ ਤੇ ਫਿਰ ਮਿਲਦੀ ਵੀਹਾਂ ਦੀ ਜਦੋਂ ਭੁੱਜ ਗਈ ਜਦੋਂ ਤਪ ਗਈ ਤੇ ਫਿਰ ਤੇ ਕੀਮਤ ਪੈ ਗਈ ਤੇ ਕੱਚੀ ਤੇ ਪੰਜਾਂ ਦੀ ਹੋਈ ਹੈ ਕੀਮਤ ਉਹਦੀ ਜਿਹੜੀ ਹੈ ਨਾ ਅਸਲ ਭੁੱਜ ਕੇ ਪੈਂਦੀ ਹੈ ਚਾਹੇ ਭੱਠੀ ਚ ਭੁੱਜ ਜਾਏ ਤੇ ਭਾਵੇਂ ਅੱਗ ਤੇ ਭੁੱਜ ਜਾਏ ਭਾਵੇਂ ਦਾਣੇ ਬਣਾ ਕੇ ਰੇਤੇ ਚ ਭੁੰਨ ਲਓ ਤਾਂ ਵੀ ਭੁੱਜ ਕੇ ਵਿਕਦੇ ਨੇ ਕੱਲਾ ਕੱਲਾ ਕੱਢੋ ਫਿਰ ਉਹਨੂੰ ਭੁੰਨੋ ਫਿਰ ਕੀਮਤ ਪੈਂਦੀ ਹੈ ਜਾਂ ਫਿਰ ਉਹਨੂੰ ਤੁਸੀਂ ਅੱਗ ਤੇ ਭੁੰਨ ਲਓ ਸਿੱਧੀ ਹੋਈ ਪਰ ਕੀਮਤ ਭੁੱਜ ਕੇ ਪੈਣੀ ਹੈ ਉਦਾਂ ਪੰਜਾਂ ਦੀ ਤੇ ਭੁੰਨ ਕੇ ਵੀਹਾਂ ਦੀ ਇਸ ਕਰਕੇ ਜਿਹੜਾ ਭੁੱਜਣਾ ਹੈ ਇਹ ਆਪ ਪੈਣਾ ਭੁੱਜੇ ਬਿਨਾਂ ਕੀਮਤੀ ਹੋਇਆ ਨਹੀਂ ਜਾਂਦਾ ਜਿੰਨਾ ਜਿੰਨਾ ਬੰਦਾ ਭੁੱਜਦਾ ਜਾਂਦਾ ਹੈ ਉਹਦੀ ਕੀਮਤ ਵੱਧਦੀ ਉਹ ਜ਼ੋਰ ਲੱਗਣਾ ਸਾਡਾ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਗੁਰਬਾਣੀ ਦੇ ਗਿਆਨ ਨੂੰ ਜ਼ਿੰਦਗੀ 'ਚ ਲਾਗੂ ਕਰਨ 'ਤੇ ਜ਼ੋਰ ਲੱਗਦਾ ਗੱਲਾਂ 'ਤੇ ਦੁਨੀਆ ਹੀ ਮਾਰੀ ਜਾਂਦੀ ਆਪਣੇ ਵਰਗਿਆਂ ਨੂੰ ਥੋੜ੍ਹਾ ਆਉਂਦਾ ਬਥੇਰਾ ਪਤਾ ਹੈ ਪਰ ਲਾਗੂ 'ਤੇ ਪੰਗਤੀ ਕਰਨੀ ਵੀ ਔਖੀ ਹੋ ਜਾਂਦੀ ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆਨ ਥੋੜ੍ਹਾ ਜਿਹਾ ਵੀ ਬਹੁਤ ਹੁੰਦਾ ਹੈ ਬਸ ਜਦੋਂ ਲਾਗੂ ਕਰ ਲਈਏ ਫਿਰ ਜਦੋਂ ਬੰਦਾ ਸਵਾਦ ਚੱਖਦਾ ਹੈ ਨਾ ਸਵਾਦ ਚੱਖਦਾ ਹੈ ਜਦੋਂ ਫਿਰ ਉਹਨੂੰ ਆਖੋ ਵੀ ਹੁਣ ਪਿਛਾਂ ਹਟ ਜਾ ਹੁਣ ਤੂੰ ਰਹਿਣ ਦੇ ਹੁਣ ਤੂੰ ਛੱਡ ਦੇ ਜਿਹਦੀ ਕੀਮਤ ਪੈ ਗਈ ਆਪਣੀਆਂ ਨਜ਼ਰਾਂ 'ਚ ਜ਼ਰੂਰੀ ਨਹੀਂ ਦੁਨੀਆ ਕੀਮਤ ਪਾਏ ਇੱਕ ਤੇ ਹੈ ਛੱਲੀ ਖਰੀਦਣ ਵਾਲੇ ਦਾ ਸਵਾਦ ਇੱਕ ਹੋ ਸਕਦਾ ਛੱਲੀ ਨੂੰ ਆਪਣੇ ਆਪ ਨੂੰ ਵੀ ਸਵਾਦ ਆਉਂਦਾ ਹੋਵੇ ਜਿਹੜਾ ਆ ਗਿਆ ਉਹ ਤੇ ਫਿਰ ਸਿਰੇ ਲੱਗ ਕੇ ਹੀ ਹਟਦਾ ਨਾ ਆਨੰਦ ਹੀ ਫੇਰ ਆਉਂਦਾ ਤਕਲੀਫ ਤੇ ਹੁੰਦੀ ਹੈ ਮਾਂ ਨੂੰ ਬੱਚੇ ਨੂੰ ਜਨਮ ਦਿੰਦੀ ਹੈ ਪਰ ਉਹਨੂੰ ਸਵਾਦ ਬਹੁਤ ਆਉਂਦਾ ਹੈ ਦਰਦ ਤੇ ਬਹੁਤ ਜ਼ਿਆਦਾ ਹੈ ਮਰਨ ਤੱਕ ਦਰਦ ਹੈ ਤਕਲੀਫ ਬਹੁਤ ਹੈ ਪਰ ਉਹ ਕਹਿੰਦੀ ਉਹਨੂੰ ਪੁੱਛੋ ਵੀ ਬੇਬੇ ਇੱਕ ਜੰਮ ਲਿਆ ਹੁਣ ਦੂਜਾ ਰਹਿਣ ਦੇ ਉਹ ਕਹਿੰਦੀ ਕੋਈ ਨੀ ਫਿਰ ਚੱਲ ਜਾਂਗੀ ਪਰ ਹੁਣ ਮੈਨੂੰ ਸਵਾਦ ਇਹਦੇ 'ਚ ਇਹ ਦਰਦ ਦਰਦ ਨਹੀਂ ਲੱਗਦਾ ਹੈ ਤੇ ਬਹੁਤ ਜ਼ਿਆਦਾ ਦਰਦ ਹੈ ਪਰ ਹੁਣ ਜਦੋਂ ਚੰਗਾ ਲੱਗਦਾ ਪੁੱਤ ਦਾ ਮੂੰਹ ਧੀ ਦਾ ਵੇਖਣਾ ਫਿਰ ਤੇ ਦਰਦ ਚੱਲਣਾ ਪੈਣਾ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਮਿੱਥ ਜਿਹੜੀ ਹੈ ਹਿੰਦੂਇਜ਼ਮ ਦੇ ਵਿੱਚ ਸੀ ਪ੍ਰਹਿਲਾਦ ਜੀ ਦੀ ਉਹਦੀ ਐਗਜੈਂਪਲ ਹੈ ਪ੍ਰਮਾਣ ਹੈ ਕਹਿੰਦੇ ਪ੍ਰਹਿਲਾਦ ਜੀ ਭਗਤ ਪ੍ਰਹਿਲਾਦ ਨੂੰ ਕਿਹਾ ਹਰਨਾਕਸ਼ ਨੇ ਛੱਡ ਦੇ ਰੱਬ ਰੱਬ ਵੱਖਰਾ ਹੀ ਤੁਰਿਆ ਫਿਰਦਾ ਹੈ ਤੂੰ ਛੱਡ ਦੇ ਇਹ ਮਿਥਿਹਾਸਿਕ ਘਟਨਾ ਦੀ ਐਗਜੈਂਪਲ ਦਿੱਤੀ ਹੈ ਕਬੀਰ ਸਾਹਿਬ ਨੇ ਤੇ ਉਹਨਾਂ ਨੇ ਜੋ ਇਤਿਹਾਸਕ ਸਾਖੀ ਆਪਾਂ ਸੁਣਦੇ ਹਾਂ ਪ੍ਰਚਲਿਤ ਸਾਖੀ ਹੈ ਏਦਾਂ ਹੋਇਆ ਪ੍ਰਚਲਿਤ ਚੀਜ਼ਾਂ ਦੀ ਉਦਾਹਰਣ ਵੀ ਦੇਣੀ ਪੈਂਦੀ ਹੈ ਤੇ ਕਹਿੰਦੇ ਬੜਾ ਕਿਹਾ ਉਦੋਂ ਪੜ੍ਹਾਉਣ ਵਾਲੇ ਗੁਰੂਆਂ ਨੇ ਵੀ ਰਾਮ ਰਾਮ ਛੱਡ ਕੇ ਹਰਨਾਕਸ਼ ਕਰ ਜਲੇ ਹਰਨਾਕਸ਼ ਥੱਲੇ ਹਰਨਾਕਸ਼ ਕਹਿਣਾ ਕਹਿੰਦਾ ਮੈਂ ਨਹੀਂ ਮੰਨਦਾ ਕਹਿੰਦੇ ਛੱਡਦੇ ਨਹੀਂ ਤੇ ਮਾਰਿਆ ਜਾਏਗਾ ਬੁਰਾ ਹਾਲ ਕਰ ਦੇਣਗੇ ਕਹਿੰਦੇ ਨਹੀਂ ਕਬੀਰ ਜੀ ਕਹਿੰਦੇ ਜਦੋਂ ਬੰਦੇ ਨੂੰ ਸਵਾਦ ਆਉਂਦਾ ਨਾ ਫਿਰ ਉਹਦੇ ਚੋਂ ਫਿਰ ਛੱਡ ਨਹੀਂ ਸਕਦਾ
ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਨਹੀਂ ਛੋਡੋ ਰੇ
ਮੇਰਾ ਪੜ੍ਹਨ ਸਿਓ ਨਹੀਂ
ਕਰਨ ਸਿਓ ਨਹੀਂ ਕਾਮ ਔਰ ਪੜਨ ਸਿਓ ਨਹੀਂ ਕਾਮ
ਪੱਟੀਆਂ
ਰੋਜ ਤੁਰਤ ਛਡਾਉ ਮੇਰੂ ਕਹੇ ਮਾਨ ਮੋਕੋ ਕਹਾਂ ਸਤਾਉ ਮੋਕੋ ਕਹਾਂ ਸਤਾਉ ਥਲ ਗਿਰ ਕੀ ਪਹਾੜ ਇੱਕ ਰਾਮ ਨਾ ਛੋਟੋ ਗੁਰਾਂਗਾ ਮੋਕੋ ਥਾਲ ਜਾ ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾ ਹਰਣਾ ਖੁਸ਼ ਛੇ ਦਿਓ ਨਾ ਖੁਬੇਦਾ
ਰਾਮ ਨਾਮ ਨਹੀਂ ਛੋਟੋਂ ਦੇ ਭਾਵ
ਪਰਮਾ ਤੇ ਰੋਗ ਨੂੰ
ਸਤਿਗੁਰ ਹਮੇ ਵਰੇ ਰੋਗ ਨੂੰ ਕੱਟਦੇ ਨੇ ਸਤਿਗੁਰ ਹਮੇ ਵਰੇ ਰੋਗ ਨੂੰ ਕੀ ਕੱਟਦੇ ਨੇ ਸਤਿਗੁਰ ਹਮੇ ਵਰੇ ਰੋਗ ਕੱਟਦੇ ਸਤਿਗੁਰ
ਆਓ ਸਭ ਤੋਂ ਪਹਿਲਾਂ ਸਾਡੀ ਵਿਚਾਰ ਧਾਰਕ ਸਟੇਟਮੈਂਟ ਜਿਸਨੇ ਨਾਲ ਆਉਣਾ ਆਵੇ, ਜਿਹਨੇ ਨਾਲ ਨਹੀਂ ਆਉਣਾ ਨਾ ਆਵੇ। ਸਾਡੀ ਸੋਚ ਸਪਸ਼ਟ ਹੈ, ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ, ਭਗਤਾਂ ਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ, ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ। ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ, ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ, ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ, ਉਸਨੂੰ ਖਿੜੇ ਮੱਥੇ ਪ੍ਰਵਾਨ ਕੀਤਾ। ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋੜ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ, ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ। ਸਮੁੱਚੇ ਪਸਾਰੇ ਨੂੰ ਹੀ ਇੱਕ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ, ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ। ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਧਰਮ ਮੰਨਦੀ ਹੈ, ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਸੋ ਜਿਹੜੇ ਵੀਰ ਭੈਣ ਸਾਡੇ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਨੇ ਉਹਨਾਂ ਨੂੰ ਜੀ ਆਇਆ ਕਹਾਂਗੇ। ਜਿਹੜਾ ਕੋਈ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਉਹਨੂੰ ਪੂਰੀ ਆਜ਼ਾਦੀ ਹੈ। ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ, ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ। ਅਸੀਂ ਨਾਸਤਕ ਹਾਂ ਪੁਜਾਰੀ ਵਾਲੇ ਰੱਬ ਤੋਂ, ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋਗਾਰਤ ਵੇਖ ਕੇ ਚੁੱਪ ਰਹਿੰਦਾ। ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ। ਸਾਡਾ ਮੰਨਣਾ ਰੱਬ ਸਮਝਣਾ, ਰੱਬ ਪੂਜਣਾ। ਪੁਜਾਰੀ ਦਾ ਰੱਬ ਸਾਡਾ ਸਿਰ ਝੁਕਾਉਣ ਤੇ ਰਹਿੰਦਾ ਹੈ ਤੇ ਗੁਰਬਾਣੀ ਦਾ ਰੱਬ ਮੈਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ। ਆਓ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੋਈਏ, ਇੱਕ ਟੀਮ ਬਣਾ ਕੇ ਤੁਰੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੈੱਡ ਪੁਜਾਰੀ ਵੱਲੋਂ ਅੱਧ ਪਚੱਧੇ ਛੇਕਿਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਕੁਝ ਸਮਾਂ ਆਪਾਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਈਏ। ਅੱਜ ਸ਼ਨੀਵਾਰ ਹੈ ਤੇ ਕੱਲ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ, ਤਿੰਨ ਦਿਨ ਆਪਾਂ ਪ੍ਰੋਗਰਾਮ ਕਰਦੇ ਹਾਂ। ਪਰ ਸਾਰੀ ਸੰਗਤ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਵਿੱਚ ਜਥੇਦਾਰ ਵੱਲੋਂ ਇਹ ਕਹਿਣਾ ਕਿ ਇਹਨਾਂ ਨਾਲ ਕੋਈ ਸਾਂਝ ਨਾ ਰੱਖੋ, ਹੁਕਮਨਾਮਾ ਜਾਰੀ ਕੀਤਾ, ਸੁਣੋ ਨਾ, ਸਹਿਯੋਗ ਨਾ ਦਿਓ, ਪ੍ਰਬੰਧ ਨਾ ਕਰੋ, ਦੀਵਾਨ ਨਾ ਲਵਾਓ। ਉਹਦੇ ਕਰਕੇ ਕਾਫੀ ਖਲਾਰਾ ਪਿਆ ਤੇ ਬੜੀਆਂ ਇੰਟਰਵਿਊਜ਼ ਹੋਈਆਂ, ਬੜੇ ਬਿਜ਼ੀ ਰਹੇ। ਮੈਨੂੰ ਲੱਗਦਾ ਹੈ ਮੈਂ ਪੰਜ ਪੰਜ ਇੰਟਰਵਿਊ ਵੀ ਇੱਕ ਇੱਕ ਦਿਨ ਵਿੱਚ ਕੀਤੀਆਂ। ਕਈਆਂ ਨੇ ਚੈਨਲਾਂ ਤੇ ਚਲਾਈਆਂ, ਕਈਆਂ ਨੇ ਪਾਈਆਂ, ਕਈਆਂ ਨੇ ਵਿੱਚ ਹੀ ਖਾ ਖੂ ਗਏ, ਪਤਾ ਹੀ ਨਹੀਂ ਲੱਗਾ, ਪ੍ਰੈਸ਼ਰ ਪੈ ਗਿਆ, ਕਈ ਚੱਲੀਆਂ ਹੀ ਨਹੀਂ। ਪਰ ਆਪਣੇ ਵੱਲੋਂ ਮੈਂ ਜਿੰਨਾ ਗੱਲਬਾਤ ਕਰ ਸਕਦਾ ਸੀ ਕੀਤੀ। ਇੱਕ ਹਫ਼ਤਾ ਬਹੁਤ ਬਿਜ਼ੀ ਬਿਜ਼ੀ ਰਹੇ ਆਪਾਂ, ਤਾਂ ਕਰਕੇ ਕੱਲ੍ਹ ਸ਼ੁੱਕਰਵਾਰ ਦਾ ਪ੍ਰੋਗਰਾਮ ਨਹੀਂ ਕਰ ਸਕੇ। ਅੱਜ ਸ਼ਨੀ ਤੇ ਐਤਵਾਰ ਦੋ ਦਿਨ ਪ੍ਰੋਗਰਾਮ ਆਪਾਂ ਤੇ ਕਰਨਾ ਹੀ ਹੈ, ਭਾਵੇਂ ਜਸਦਾਰਾਂ ਨੇ ਕਿਹਾ ਸੁਣੋ ਵੀ ਨਾ, ਸ਼ੇਅਰ ਵੀ ਨਾ ਕਰੋ। ਹੋ ਸਕਦਾ ਕਈ ਬੰਦੇ ਇੱਦਾਂ ਦੇ ਹੋਣ ਜਿਹੜੇ ਅੱਜ ਸੁਣਨ ਨਾ ਸੁਣ ਰਹੇ ਹੋਣ, ਕਈ ਆਏ ਹੋਣਗੇ, ਕਈ ਗਏ ਵੀ ਹੋਣ, ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ। ਜਿੰਨੇ ਹੁਣ ਲਾਈਵ ਸੁਣ ਰਹੇ ਨੇ ਇਹਦਾ ਮਤਲਬ ਜਥੇਦਾਰ ਦਾ ਕਹਿਣਾ ਮੰਨ ਨਹੀਂ ਰਹੇ। 10,000 ਯੂਟਿਊਬ ਦੇ ਉੱਤੇ, ਫੇਸਬੁੱਕ ਤੇ, ਮਤਲਬ ਇਹ 10,000 ਉਹ ਲੋਕ ਹੈ ਜਿਹੜੇ ਬਾਗੀ ਹੈ, ਜਥੇਦਾਰ ਦੀ ਗੱਲ ਨਹੀਂ ਮੰਨ ਰਹੇ। ਕਮਾਲ ਦੀ ਗੱਲ ਹੈ, ਇੰਟਰਵਿਊ ਲੈਣ ਵਾਲੇ ਪੱਤਰਕਾਰ ਮੈਨੂੰ ਕਹਿੰਦੇ ਜਥੇਦਾਰ ਜੀ ਦਾ ਵਚਨ ਮੰਨੋ। ਆਪ ਇੰਟਰਵਿਊ ਲੈ ਵੀ ਰਹੇ ਆ, ਚਲਾ ਵੀ ਰਹੇ ਆ, ਮੰਨ ਆਪ ਹੀ ਨਹੀਂ ਰਹੇ। ਉਹਨਾਂ ਨੇ ਤਾਂ ਕਿਹਾ ਵੀ ਗੱਲ ਸੁਣਨੀ ਨਹੀਂ, ਪ੍ਰਚਾਰ ਸੁਣਨਾ ਨਹੀਂ, ਤੇ ਮੇਰੇ ਨਾਲ ਸਾਰੀਆਂ ਗੱਲਾਂ ਸੁਣ ਕੇ ਜਾਂਦੇ ਅੱਧਾ ਅੱਧਾ ਘੰਟਾ ਬਹਿ ਕੇ। ਮਤਲਬ ਇੱਕ ਹਾਸੋਹੀਣਾ ਜਿਹਾ ਸਿਸਟਮ ਬਣਾ ਦਿੱਤਾ। ਗੁਰੂ ਘਰਾਂ ਨੂੰ ਵਰਤਿਆ, ਛੇਵੇਂ ਪਾਤਸ਼ਾਹ ਦਾ ਨਾਂ ਵਰਤਿਆ, ਗੁਰੂ ਰਾਮਦਾਸ ਪਾਤਸ਼ਾਹ ਦਾ ਨਾਂ ਵਰਤਿਆ, ਵਰਤ ਕੇ ਪੰਥ ਦੇ ਮਾਲਕ ਬਣ ਗਏ, ਪੰਥ ਦੇ ਠੇਕੇਦਾਰ ਬਣ ਗਏ। ਜਿਹਨੂੰ ਕੱਢਣਾ ਕੱਢਤਾ, ਜਿਹਨੂੰ ਰੱਖਣਾ ਰੱਖ ਲਿਆ, ਜਿਹੜਾ ਫਿੱਟ ਬੈਠਾ ਗੁਲਾਮ ਹੋ ਗਿਆ ਸਾਡਾ, ਜਿਹੜਾ ਨਹੀਂ ਮੰਨਦਾ ਚੱਕ ਕੇ ਬਾਹਰ ਮਾਰੋ। ਇੱਕ ਘਰ ਦਾ ਹੀ ਘਰ ਦੀ ਖੇਤੀ ਜੀ ਬਣਾ ਲਈ, ਏਦਾਂ ਕਬਜ਼ਾ ਕਰ ਲਿਆ। ਅਸੀਂ ਕਹਿੰਦੇ ਹਾਂ ਫਲਾਣੇ ਗੁਰਦੁਆਰੇ ਉੱਤੇ ਫਲਾਣਾ ਬੰਦਾ ਹੀ ਕਬਜ਼ਾ ਕਰਕੇ ਬੈਠਾ, ਲੈ ਪ੍ਰਧਾਨ ਬਣ ਗਿਆ, ਛੱਡਦਾ ਹੀ ਨਹੀਂ, ਗੁਰਦੁਆਰੇ ਤੇ ਕਬਜ਼ਾ ਕਰੀ ਬੈਠਾ। ਤੁਹਾਡੇ ਇਤਿਹਾਸਕ ਸਥਾਨਾਂ ਉੱਤੇ ਵੀ ਤੇ ਕੁਝ ਬੰਦੇ ਹੀ ਕਬਜ਼ਾ ਕਰੀ ਬੈਠੇ ਹੈ। ਉਹ ਵਿਚਾਰਾ ਪ੍ਰਧਾਨ ਪੈਸੇ ਵਾਲਾ ਹੁੰਦਾ, ਗੁਰਦੁਆਰਾ ਛੱਡਦਾ ਹੀ ਨਹੀਂ 15-20 ਸਾਲ। ਏਦਾਂ ਹੁੰਦੇ ਨੇ ਨਾ ਕਈ ਪ੍ਰਧਾਨ ਬਣਾ ਕੇ ਰੱਖਦੇ ਨੇ। ਇੱਥੇ ਵੀ ਬੰਦੇ ਹੀ ਨੇ, ਉਹੀ ਕਬਜ਼ਾ ਜਿਹਾ ਕਰਕੇ ਬੈਠੇ ਹੈ, ਆਪਣੀ ਮਰਜ਼ੀ ਨਾਲ ਆਪਣੇ ਹਿਸਾਬ ਨਾਲ ਹੀ ਵਰਤਦੇ ਆ ਸਾਰਾ ਕੁਛ। ਜੋ ਆਪਾਂ ਪਿਛਲਿਆਂ ਸਾਲਾਂ ਤੋਂ ਲਗਾਤਾਰ ਵੇਖਦੇ ਹੀ ਆ, ਸਮਝਦੇ ਹੀ ਆ, ਜਿਹਨੂੰ ਜੀ ਕਰਤਾ ਵੋਟ ਦੇ ਦਿੰਦੇ ਆ, ਜਿਹਨੂੰ ਜੀ ਕਰਦਾ ਗਦਾਰ ਕਹਿ ਦਿੰਦੇ ਆ, ਮਰਜ਼ੀ ਹੈ। ਹੁਣ ਅਗਲਾ ਕਹਿ ਦਿੰਦਾ ਪੰਥ, ਪੰਥ ਨੇ ਫੈਸਲਾ ਕੀਤਾ। ਪੰਥ ਤੋਂ ਪੁੱਛਿਆ, ਜਿੰਨੇ ਲੋਕ ਘਰਾਂ 'ਚ ਸੁਣਦੇ ਨੇ, ਕਿਸੇ ਤੋਂ ਸਲਾਹ ਲਈਏ ਵੀ ਆਹ ਕਰਨਾ, ਅਵਾਰਡ ਦੇਣਾ ਤਾਂ ਵੀ ਆਪ ਹੀ, ਪੰਥ ਤੋਂ ਤਾਂ ਨਹੀਂ ਪੁੱਛਣਾ। ਜਿਹਨੂੰ ਕੱਢਣਾ ਉਹਦੇ ਬਾਰੇ ਵੀ ਪੰਥ ਤੋਂ ਨਹੀਂ ਪੁੱਛਣਾ। ਫਿਰ ਬੰਦਾ ਪੰਥ ਤੋਂ ਕੁਰਬਾਨ ਹੋਵੇ, ਕਿਹਦੇ ਤੋਂ ਕੁਰਬਾਨ ਹੋਵੇ? ਇਹਨਾਂ ਪੰਜ ਚਾਰ ਬੰਦਿਆਂ ਤੋਂ, ਬਾਕੀ ਦੁਨੀਆ ਕਿੱਥੇ ਹੈ, ਬਾਕੀ ਪੰਥ ਕਿੱਥੇ? ਠੀਕ ਹੈ ਨਾ, ਕੈਸਾ ਸਿਸਟਮ ਹੈ। ਜਿਹੜੇ ਸਿਸਟਮ ਚੋਂ ਮਹਾਰਾਜ ਕੱਢਦੇ ਰਹੇ, ਗੁਲਾਮੀ ਤੋਂ ਆਜ਼ਾਦ ਕਰਦੇ ਰਹੇ, ਸਾਡੇ ਵਾਲਿਆਂ ਨੇ ਗੁਰੂ ਸਾਹਿਬ ਦੇ ਤਖਤਾਂ ਦਾ ਨਾਂ ਵਰਤ ਕੇ ਜਨਤਾ ਨੂੰ ਗੁਲਾਮ ਕਰ ਲਿਆ, ਤੇ ਸਾਡੀਆਂ ਹੱਥ ਕੜੀਆਂ ਸਾਨੂੰ ਕਲੀਰੇ ਲੱਗਣ ਲੱਗ ਪਈਆਂ, ਨਜ਼ਾਰਾ ਜਿਹਾ ਆਉਣ ਲੱਗ ਪਿਆ, ਖੁਸ਼ ਹੋ ਗਏ। ਪਰ ਜਥੇਦਾਰ ਨੇ ਸਟੇਟਮੈਂਟ ਦਿੱਤੀ ਹੈ, ਢੱਡਰੀਆਂ ਵਾਲੇ ਨੂੰ ਸੁਣੋ ਨਾ ਦੀਵਾਨ। ਦੀਵਾਨ ਤੇ ਆਪਾਂ ਪਹਿਲਾਂ ਹੀ ਬੰਦ ਕੀਤੇ ਹੈ, ਦੀਵਾਨ ਨਹੀਂ ਲੱਗਣੇ ਚਾਹੀਦੇ। ਆਪਾਂ 6 ਮਹੀਨੇ ਪਹਿਲਾਂ ਹੀ, ਮੈਨੂੰ ਪਤਾ ਸੀ ਵੀ ਐਂ ਹੋਣਾ, ਮੈਂ ਬੰਦ ਕਰਤੇ ਸੀ ਨਾ, ਤੇ ਜੇ ਹੁਣ ਬੰਦ ਹੁੰਦੇ ਫਿਰ ਇਹਨਾਂ ਨੇ ਪਤਾ ਕੀ ਕਹਿਣਾ ਸੀ, ਬਾਤਾਂ ਨਾ ਘਰ ਚ, ਆਪਾਂ ਤੇ ਪਹਿਲਾਂ ਹੀ ਬੈਠੇ, ਸਾਡੀ ਦੂਰਅੰਦੇਸ਼ੀ ਤੇ ਵੇਖੋ, ਸਾਨੂੰ ਪਤਾ ਸੀ ਵੀ ਆਹ ਕੁਝ ਹੋਣਾ। ਆਪਾਂ ਜਿੱਥੇ ਜਿੱਥੇ ਪਿਛਲੇ ਸਾਲ ਦੀਵਾਨ ਲਾਏ ਆ, ਹਰੇਕ ਆਖਰੀ ਦੀਵਾਨ ਚ ਮੈਂ ਬੋਲ ਕੇ ਆਇਆ, ਇਸ ਸਾਲ ਆਏ ਆ, ਮੁੜ ਕੇ ਪਤਾ ਨਹੀਂ ਸੰਗਤੇ ਆਵਾਂਗੇ ਕਿ ਨਹੀਂ ਆਵਾਂਗੇ। ਮੈਂ ਕੈਨੇਡਾ ਟੋਰਾਂਟੋ ਬੋਲਿਆ ਲਾਸਟ ਦੀਵਾਨ ਚ, ਮੈਂ ਕਿਹਾ ਸਾਧ ਸੰਗਤ ਐਦਕੀ ਆਏ ਆ, ਹੋ ਸਕਦਾ ਅਗਲੇ ਵਾਰ ਆਵਾਂ ਕਿ ਨਾ ਆਵਾਂ, ਮੈਂ ਕਹਿ ਕੇ ਆਇਆ। ਸਾਨੂੰ ਦਿਸਦਾ ਆਉਣ ਵਾਲਾ ਸਮਾਂ ਵੀ ਏਦਾਂ ਹੋਏਗਾ, ਆ ਕੁਛ ਹੋਏਗਾ, ਹਰ ਇਲਾਕੇ ਚ, ਹਰ ਏਰੀਏ ਚ ਆਪਾਂ ਇਹ ਬੋਲ ਕੇ ਆਏ, ਕਹਿੰਦੇ ਰਹੇ, ਕਿਉਂਕਿ ਜਿਹੜੀਆਂ ਗੱਲਾਂ ਆਪਾਂ ਕਹਿੰਦੇ ਹਾਂ, ਇਹ ਖਾਲਸ ਦੁੱਧ ਹਰ ਕਿਸੇ ਦੇ ਅੰਦਰ ਬਹਿ ਨਹੀਂ ਸਕਦਾ, ਇਹ ਉਲਟੀਆਂ ਲਊ, ਲੂਜ ਮੋਸ਼ਨ ਲੱਗਣਗੇ, ਕਈਆਂ ਨੂੰ ਉਲਟੀਆਂ ਲੱਗੀਆਂ ਜਿਹੜੀਆਂ ਦਿਸ ਗਈਆਂ, ਤੇ ਕਈਆਂ ਨੂੰ ਲੂਜ ਮੋਸ਼ਨ ਲੱਗ ਗਏ ਜਿਹੜੇ ਅਜੇ ਤੱਕ ਦਿਸੇ, ਸਾਨੂੰ ਪਤਾ ਨਹੀਂ ਲੱਗਿਆ, ਪਰ ਲੱਗੇ ਹੋਏ, ਉਹਨਾਂ ਦਾ ਪਤਾ ਨਹੀਂ ਲੱਗਿਆ, ਪਰ ਸਭ ਨੂੰ ਲੱਗਿਆ। ਇਹ ਹਜ਼ਮ ਨਹੀਂ ਹੁੰਦਾ, ਜਿਹੜਾ ਸੱਚ ਗੁਰਬਾਣੀ ਦਾ ਹੈ, ਸਹੀ ਤਰੀਕੇ ਸਿਰ ਸਮਝ ਜਾਓ ਤੇ ਸਮਝਾਓ, ਪੁਜਾਰੀ ਬਰਦਾਸ਼ਤ ਨਹੀਂ ਕਰ ਸਕਦਾ। ਸੰਗਤ ਦਾ ਫਾਇਦਾ ਹੈ ਤੇ ਪੁਜਾਰੀ ਦਾ ਨੁਕਸਾਨ ਹੈ। ਇਸ ਗੱਲ ਵਿੱਚ ਆਮ ਲੋਕਾਂ ਦਾ ਬਹੁਤ ਫਾਇਦਾ, ਅਗਲਾ ਪੈਰਾਂ ਤੇ ਖੜਾ ਹੁੰਦਾ, ਜ਼ਿੰਮੇਵਾਰ ਬਣਦਾ, ਪਰ ਜਿਹੜਾ ਪੁਜਾਰੀ ਸਿਸਟਮ ਹੈ ਉਹਦਾ ਬੜਾ ਨੁਕਸਾਨ ਹੁੰਦਾ। ਜਿਹਨੇ ਅਰਦਾਸਾਂ ਦੇ ਨਾਂ ਤੇ ਪੈਸੇ ਲੈਣੇ ਨੇ, ਸੌ ਸੌ ਪਾਠ ਲੜੀਆਂ ਰੱਖਣੀਆਂ ਨੇ ਲੋਕਾਂ ਨੂੰ ਲੁੱਟਣਾ, ਜਿਹਨੇ ਲੋਕਾਂ ਨੂੰ ਬੁੱਧੂ ਬਣਾਉਣਾ, ਸਾਰੇ ਦਿਨਾਂ ਨੂੰ ਪਿੱਛੇ ਸੱਟ ਦਿੰਦਾ, ਇੱਕ ਦਿਨ ਖਾਸ ਬਣਾ ਲੈਂਦਾ, ਮੇਲੇ ਲਵਾਣੇ ਨੇ ਜਿਹਨੇ, ਗੋਲਕਾਂ ਭਰਨੀਆਂ ਨੇ ਜਿਹਨੇ, ਉਹਦਾ ਨੁਕਸਾਨ ਹੈ। ਤੇ ਹੁਣ ਟਕਸਾਲ ਵਾਲੇ ਜਥੇਦਾਰ ਨੂੰ ਖੁਸ਼ ਹੋਏ ਨੇ, ਸਵਾਗਤ ਕੀਤਾ ਉਹਨਾਂ ਨੇ ਫੈਸਲੇ ਦਾ? ਨਹੀਂ ਕੀਤਾ। ਵੱਡੇ ਵੱਡੇ ਕਥਾਵਾਚਕਾਂ ਨੇ ਫੈਸਲੇ ਦਾ ਕੀਤਾ ਸਵਾਗਤ? ਕਿਉਂ ਨਹੀਂ ਕੀਤਾ? ਪਤਾ ਇਹ ਗੁੰਡੇ ਹੈ, ਇਹ ਕਹਿੰਦੇ ਫੈਸਲਾ ਇਹੋ ਜਿਹਾ ਸੁਣਾ, ਪਤਾ ਕੀ ਭਾਲਦੇ ਆ। ਜਥੇਦਾਰ ਜੀ ਸੁਣੋ, ਇਹ ਫੈਸਲਾ ਇਹ ਚਾਹੁੰਦੇ ਹੈ ਵੀ ਜਥੇਦਾਰ ਇਹ ਕਵੇ ਵੀ ਰਣਜੀਤ ਸਿੰਘ ਦੀਆਂ ਮੁਸ਼ਕਾਂ ਬੰਨ ਕੇ ਲੈ ਕੇ ਆਓ, ਸਾਨੂੰ ਭੇਜ ਵੀ ਜਾਓ ਘੜੀਸ ਕੇ ਲੈ ਕੇ ਆਓ। ਇਹੋ ਜਿਹੀ ਸਟੇਟਮੈਂਟ, ਡਿਕਟੇਟਰ ਡੈਮੋਕ੍ਰੇਸੀ ਵਿੱਚ ਡਿਕਟੇਟਰਸ਼ਿਪ ਵਾਲਾ ਫੈਸਲਾ ਕਰ, ਜਿਹੋ ਜਿਹਾ 500 ਸਾਲ ਪਹਿਲਾਂ 300 ਸਾਲ ਪਹਿਲਾਂ ਹੁੰਦਾ ਸੀ ਨਾ, ਘੜੀਸ ਕੇ ਲਿਆਓ, ਫਿਰ ਖੁਸ਼ ਹੋ ਜਾਓ, ਫਿਰ ਕਹਿਣਗੇ ਹੁਣ ਬਣੀ ਗਈ। ਪਹਿਲੀ ਸਟੇਟਮੈਂਟ ਇਹ ਭਾਲਦੇ ਆ ਟਕਸਾਲੀ, ਦੂਜੀ ਸਟੇਟਮੈਂਟ ਇਹ ਭਾਲਦੇ ਆ ਜਥੇਦਾਰ ਤੋਂ। ਇਹ ਕਹਿ ਵੀ ਕਿਸੇ ਵਿਸ਼ੇ ਦੇ ਉੱਤੇ ਜੇ ਬੋਲਿਆ ਫਿਰ ਖਾਲਸਾ ਨਜਿੱਠੇਗਾ, ਬੋਲਣਾ ਨਹੀਂ, ਜ਼ੁਬਾਨ ਬੰਦ ਕਰ, ਮਤਲਬ ਇੱਥੇ ਵੀ ਨਾ ਬੋਲ, ਆ ਦੀਵਾਨ ਬੰਦ ਕਰ। ਦੂਜੀ ਸਟੇਟਮੈਂਟ ਇਹ ਭਾਲਦੇ ਸੀ ਜਥੇਦਾਰ ਵੀ ਪਤਸਾਹ ਵੀ ਨਾ ਲਵੇ ਮੁੜ ਕੇ, ਵੀ ਮਾਰੀਏ ਵੀ ਤੇ ਰੋਵੇ ਵੀ ਨਾ ਦੋ। ਤੇ ਤੀਜੀ ਸਟੇਟਮੈਂਟ ਜਥੇਦਾਰ ਤੋਂ ਇਹ ਭਾਲਦੇ ਹੈ, ਇਹ ਨਿੰਦਕ ਨੇ, ਇਹ ਗੁਰੂ ਦੋਖੀ ਨੇ, ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਰੱਖ ਸਕਦੇ, ਵੀ ਸਾਨੂੰ ਕਵੇ ਵੀ ਜਾਓ ਸਰੂਪ ਚੱਕ ਕੇ ਲਿਆਓ, ਆਪਣੇ ਆਪ ਪਰੇ ਹਟ ਕੇ ਖੜ ਜਾਣਗੇ ਤੇ ਠੀਕ ਹੈ, ਨਹੀਂ ਤੇ ਚੱਕ ਕੇ ਲੈ ਕੇ ਆਓ, ਸਾਨੂੰ ਨਹੀਂ ਪਤਾ। ਆ ਭਾਲਦੇ ਆ, ਫਿਰ ਇਹਨਾਂ ਨੂੰ ਚਾਹ ਜਾਣਾ ਵੀ ਸਰੂਪ ਵੀ ਹੈ ਨਹੀਂ ਇਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦਾ, ਤੇ ਦੂਜੇ ਨੰਬਰ ਦੇ ਉੱਤੇ ਬੋਲਣਾ ਵੀ ਨਹੀਂ, ਨਾ ਧਰਮ ਦੀ ਕੋਈ ਗੱਲ, ਆ ਮਾਈਕ ਚ ਨਹੀਂ ਬੋਲਣਾ ਬਸ, ਨਾ ਮੀਡੀਏ ਦੇ ਮਾਈਕ ਚ, ਨਾ ਆ ਵੀ ਮਤਲਬ ਬੋਲਣਾ ਨਹੀਂ, ਤੋ ਜਾਂ ਫਿਰ ਘੜੀਸ ਕੇ ਲੈ ਕੇ ਜਾਈਏ, ਇਹੋ ਜਿਹੀ ਸਟੇਟਮੈਂਟ ਭਾਲਦੇ ਤਾਂ ਇਹਨਾਂ ਨੂੰ ਚਾਹ ਚੜਦਾ। ਹੁਣ ਸਟੇਜ 40 ਫੁੱਟ ਦੀ ਨਹੀਂ, ਪਰ ਆ ਵੀ ਸਟੇਜ ਹੀ ਹੈ ਨਾ, ਮੀਡੀਆ, ਸੋਸ਼ਲ ਮੀਡੀਆ, ਫੋਨ ਦੇ ਵਿੱਚ ਅਗਲਾ ਇੱਦਾਂ ਲਾ ਕੇ ਬੈਠਾ, ਇੱਦਾਂ ਵੇਖਦਾ। ਅੱਜ ਉਹ ਮੁੰਡਾ, ਇੱਕ ਨੌਜਵਾਨ ਡੈਥ ਹੋਈ ਉਹਦੀ, ਸਤਨਾਮ ਸਿੰਘ, ਬਿਲਡਰ ਸੀ ਨਾ, ਬੋਡੀ ਬਿਲਡਰ, ਮੈਨੂੰ ਉਹਦੀ ਵੀਡੀਓ ਵਿਖਾ ਰਿਹਾ ਸੀ ਕੁਲਵਿੰਦਰ, ਉਹ ਆਪਣਾ ਏਦਾਂ ਦੀਵਾਨ ਲਾ ਕੇ ਨਾ ਜਿਮ ਦੇ ਵਿੱਚ ਤੇ ਕਲਿੱਪ ਸੁਣ ਰਿਹਾ, ਉਹਦਾ ਮੈਸੇਜ ਵੀ ਆਇਆ ਹੋਇਆ ਸੀ ਵੀ ਮੈਂ ਬਹੁਤ ਮੋਟੀਵੇਟ ਹੋ ਰਿਹਾ, ਮੈਨੂੰ ਚੰਗਾ ਲੱਗਦਾ। ਹੁਣ ਅਗਲਾ ਕੋਈ ਜਿਮ ਵਿੱਚ ਲਾ ਕੇ ਬੈਠਾ, ਦੁੱਖ ਲੱਗਿਆ ਉਹਦੇ ਜਾਣ ਦਾ, ਅੱਜ ਮੈਨੂੰ ਮਿਲ ਕੇ ਵੀ ਗਿਆ ਸੀ ਇੱਥੇ ਪਿੱਛੇ, ਹੁਣ ਵੀ ਟਾਈਮ ਮੰਗਦਾ ਸੀ, ਕਹਿੰਦੇ ਮਿਲਣਾ ਹੈ। ਚਲੋ ਨੌਜਵਾਨ ਸੀ, ਇਲਾਕੇ ਦਾ ਨਾਮ ਸੀ, ਪਿੰਡ ਦਾ ਨਾਮ ਸੀ, ਔਖਾ ਹੁੰਦਾ। ਚਲੋ ਗੱਲ ਜਿਹੜੀ ਆਪਾਂ ਕਰਦੇ ਹਾਂ, ਕੋਈ ਜਿਮ 'ਚ ਬੈਠਾ ਸੁਣਦਾ, ਕੋਈ ਸੈਰ ਕਰਦਾ ਸੁਣਦਾ, ਕੋਈ ਰੋਟੀ ਬਣਾਉਂਦਾ ਸੁਣਦਾ, ਕੋਈ ਕੰਮ 'ਤੇ ਸੁਣਦਾ, ਕੋਈ ਗੱਡੀ 'ਚ ਲਾਉਂਦਾ ਸੁਣਦਾ, ਨਾਲੇ ਆਪਣੇ ਆਪਣੇ ਕੰਮ ਹੋ ਰਹੇ ਨੇ, ਨਾਲੇ 10,000 ਬੰਦਾ ਇੱਥੇ ਭਾਉਣਾ ਪਵੇ, ਰੋਟੀ ਬਣਾਉਣੀ, ਪ੍ਰਸ਼ਾਦਾ ਬਣਾਉਣਾ, ਪ੍ਰਬੰਧ ਕਰਨਾ, 10 ਲੱਖ ਖਰਚੋ ਤੇ 10,000 ਬੰਦਾ ਬਾਓ, ਰੋਟੀ ਖਵਾਓ, ਫਿਰ ਇੱਥੇ ਪਹੁੰਚਣ ਤੇ 10,000 ਬੰਦਾ ਗੱਡੀਆਂ ਕਿੰਨੀਆਂ ਯੂਜ਼ ਕਰੂਗਾ, 100 ਬੰਦਾ ਆਉਣ ਲਈ 2 ਬੱਸਾਂ ਚਾਹੀਦੀਆਂ, 1,000 ਬੰਦਾ ਲਿਆਉਣ ਲਈ 20 ਬੱਸਾਂ ਚਾਹੀਦੀਆਂ, 20 ਬੱਸਾਂ 1,000 ਬੰਦੇ ਲਈ, 5,000 ਬੰਦੇ ਲਈ 100 ਬੱਸ, ਤੇ 200 ਬੱਸ ਚਾਹੀਦੀ ਹੈ 10,000 ਬੰਦਾ ਬਿਠਾਉਣ ਲਈ, ਤੇ 200 ਬੱਸ ਜੇ ਕਿਰਾਏ ਤੇ ਕਰਨੀ ਹੋਵੇ ਤੇ 10,000 ਰੁਪਏ ਵਿੱਚ ਇੱਕ ਬੱਸ ਨਹੀਂ ਮਿਲਦੀ, 10,000 ਚ 20 ਲੱਖ ਰੁਪਈਆ ਲੱਗੂ 200 ਬੱਸ ਕਿਰਾਏ ਤੇ ਕਰਨ ਤੇ ਲੱਗੂ ਨਾ, ਫਿਰ ਲੰਗਰ ਦਾ ਖਰਚਾ, ਫਿਰ ਭਾਉਣ ਦਾ ਖਰਚਾ, ਪ੍ਰਬੰਧ, ਸਾਊਂਡ ਸਿਸਟਮ, 30 ਲੱਖ ਰੁਪਈਆ ਪੈਸਾ ਤੇ ਕੌਮ ਦਾ, ਸੰਗਤ ਦਾ, ਜੇ ਪਰਮੇਸ਼ਰ ਦੁਆਰਾ ਆਉਣ ਵਾਲੇ ਉਹਨਾਂ ਦਾ ਹੀ ਹੈ, ਪੈਸਾ ਤੇ ਉਹਨਾਂ ਦਾ ਹੀ ਹੈ, ਆਪਣੇ ਪਿਆਰਿਆਂ ਦਾ, ਤੇ ਹੁਣ ਪੈਸੇ ਵੀ ਘਰੇ ਹੀ ਨੇ, ਗੱਡੀਆਂ ਵੀ ਘਰੇ ਹੀ ਨੇ, ਨਾ ਘਸਦੀਆਂ ਨੇ ਕੁਛ ਨੀ, ਤੇ ਦੀਵਾਨ ਵੀ ਚੱਲ ਰਿਹਾ ਹੈ ਨਾ ਨਜ਼ਾਰਾ। ਕਾਹਦਾ ਮਾਣ ਕਰਦੇ ਹਾਂ? ਅਸੀਂ ਕਹਿੰਦੇ ਹਾਂ ਜੀ ਅਸੀਂ ਸਿਆਣੇ ਹੋ ਗਏ, ਆਪਣੇ ਵਰਗਾ ਬੰਦਾ ਕਹੇ ਕਥਾ ਕਰਦਾ ਮੈਂ, ਕੀ ਕੋਈ ਇੰਟਰਨੈਟ ਇੰਟਰਨੈਟ ਦੀ ਕਾਢ ਕੱਢਣ ਵਾਲਾ ਉਹਦੇ ਸਾਹਮਣੇ ਦੱਸੋ ਜੀਰੋ ਆ ਕਿ ਨਹੀਂ? ਬੋਲੋ, ਜਿਹਨੇ ਲਾਈਟ ਦੀ ਕਾਢ ਕੱਢੀ ਉਹਦੇ ਸਾਹਮਣੇ, ਜਿਹਨੇ ਕੰਪਿਊਟਰ ਦੀ ਕਾਢ ਕੱਢੀ, ਜਿਹਨੇ ਲੈਪਟਾਪ ਆ ਜਿਹੜਾ ਫੋਨ ਬਣਾਇਆ ਇਹਦੇ ਸਾਹਮਣੇ, ਬੋਲੋ ਜੀਰੋ। ਤੇ ਜਿਹਨੇ ਆ ਜਿਹੜਾ ਐਲ ਸੀ ਡੀ ਲੱਗੀ ਹੋਈ ਹੈ ਘਰੇ, ਇਹ ਕਨੈਕਸ਼ਨ ਸਿੱਧਾ ਹੀ ਚੱਲਿਆ ਜਾਂਦਾ, ਉਹਦੇ ਸਾਹਮਣੇ ਅਸੀਂ ਜੀਰੋ। ਤੇ ਕਾਹਦਾ ਮਾਣ ਕਰਦੇ ਹਾਂ ਅਸੀਂ ਵੀ ਅਸੀਂ ਗਿਆਨੀ ਬਣ ਗਏ, ਅਗਲੇ ਦੀਆਂ ਚੀਜ਼ਾਂ ਵਰਤ ਰਹੇ ਹਾਂ? ਉਹਨੂੰ ਦੱਸੋ ਸਾਡੀ ਕੀ ਵਰਤਦਾ, ਸਾਡੀ ਬਣਾਈ ਕਿਹੜੀ ਚੀਜ਼ ਹੈ ਜਿਹੜਾ ਉਹ ਵਰਤਦਾ? ਤੇ ਉਹਨਾਂ ਦੀਆਂ ਬਣਾਈਆਂ ਚੀਜ਼ਾਂ ਅਸੀਂ ਰੋਜ਼ ਵਰਤਦੇ ਹਾਂ। ਕਾਹਦੀਆਂ ਆਕੜਾਂ ਨੇ ਯਾਰ, ਅਸੀਂ ਕਾਹਦੀ ਆਕੜ ਕਰਦੇ ਹਾਂ ਵੀ ਅਸੀਂ ਬੜੇ ਮਾਣ ਕਰੀਏ, ਬੜੇ ਸਿੱਖ ਹਾਂ ਯਾਰ, ਮਾੜਾ ਜਿਹਾ ਵਾਜੇ ਤੇ ਗਲਾ ਘੁਮਾ ਲਿਆ ਤੇ ਕਿੱਡੀ ਕੁ ਵੱਡੀ ਗੱਲ ਹੋ ਗਈ, ਅਰਥ ਪੜ੍ਹ ਲਏ ਤੇ ਪੜ੍ਹ ਕੇ ਸੁਣਾ ਤੇ ਕਿੱਡੀ ਕੁ ਵੱਡੀ ਗੱਲ ਹੋ ਗਈ। ਇੱਕ ਦੂ ਇੱਕ ਚੜ੍ਹਨ ਦੀ ਆ, ਕੌਣ ਜਾਣਾ ਹੈ ਮੇਰਾ ਨਾਮ ਜੀ, ਇੱਥੇ ਇੱਕ ਤੋਂ ਇੱਕ ਚੜ੍ਹਦੇ ਨੇ, ਕਾਹਦਾ ਮਾਣ ਹੈ? ਗੱਲ ਕਿਹੜੀ ਹੈ? ਬੰਦਾ ਆਕੜ ਕਰੇ ਕਰ ਕਿਵੇਂ ਜਾਵੇ? ਆ ਬਾਹਰ ਟਰੈਕਟਰ ਖੜੇ ਨੇ ਕਿਤੇ ਬਣਾ ਲਾਂਗੇ ਅਸੀਂ, ਕਾਹਦਾ ਮਾਣ? ਕੰਬਾਈਨ ਤੇ ਚੜ੍ਹ ਕੇ ਆਏ ਹਾਂ, ਕਿੱਦਾਂ ਅਗਲੇ ਕਿਵੇਂ ਕਾਢਾਂ ਕੱਢੀਆਂ ਅਗਲਿਆਂ ਨੇ, ਮੋਟਰਸਾਈਕਲ ਸਕੂਟਰੀਆਂ ਬੱਸਾਂ ਕਾਰਾਂ ਫਿਰਦੀਆਂ, ਉਹ ਚੀਜ਼ਾਂ ਬਣਾਈਆਂ ਕਿਸੇ ਬੰਦਿਆਂ ਨੇ, ਦਿਮਾਗ ਲੜਾਏ ਆ, ਦੁਨੀਆਂ ਇੱਕ ਤੋਂ ਇੱਕ ਪਈ ਹੈ, ਕਾਹਦਾ ਮਾਣ ਕਰਦਾ ਬੰਦਾ? ਇਹ ਤੇ ਐਵੇਂ ਅਸੀਂ ਕੀਤਾ ਕੱਖ ਨੀ ਸਮਾਜ ਵਾਸਤੇ, ਸਾਡੇ ਵਰਗੇ ਧਰਮੀਆਂ ਨੇ ਬਸ ਬੋਝ ਪਾਇਆ, ਦਿੱਤਾ ਕੱਖ ਨੀ, ਲਿਆ ਹੀ ਲਿਆ, ਲਿਆ ਅਸੀਂ ਜ਼ਿਆਦਾ, ਖਾਧਾ ਅਸੀਂ ਲੋਕਾਂ ਨੇ ਜ਼ਿਆਦਾ, ਧਰਮੀ ਲੋਕਾਂ ਨੇ ਐਸ਼ ਕੀਤੀ ਹੈ, ਤੇ ਜਿਹੜੇ ਲੋਕਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਕਹਿੰਦੇ ਤੁਸੀਂ ਤੇ ਨਿਕੰਮੇ ਆ, ਤੁਸੀਂ ਤੇ ਐਵੇਂ ਹੀ ਹੈ, ਅਸੀਂ ਉਹੀ ਮਹਾਨ। ਜਿਹੜੇ ਲੋਕਾਂ ਨੇ ਇੰਨੀਆਂ ਕਾਢਾਂ ਕੱਢੀਆਂ, ਸਾਡੇ ਬੱਚਿਆਂ ਨੂੰ ਅੱਜ ਸੁੱਖ ਦਿੱਤੇ, ਸਹੂਲਤਾਂ ਦਿੱਤੀਆਂ, ਦੁਨੀਆਂ ਨੂੰ ਸੌਖਾ ਕਰਤਾ ਸਾਹ, ਉਹਨਾਂ ਨੂੰ ਕਹਿੰਦੇ ਆ ਜਿੱਦੇ ਮੈਂ ਤੇਰੇ ਘਰੇ ਰੋਟੀ ਖਵਾਵਾਂ, ਹੱਥ ਤੂੰ ਧੋ ਆ ਮੇਰੇ, ਤੂੰ ਨੌਕਰ ਵਾਂਗੂ ਕੰਮ ਕਰ। ਸਾਡੇ ਵਰਗੇ ਬੰਦੇ ਕਹਿੰਦੇ ਆ ਤੈਨੂੰ ਪਤਾ ਨੀ ਮੈਂ ਪਾਠੀ, ਮੈਂ ਪਾਠ ਕਰ ਲੈਂਦਾ, ਤੈਨੂੰ ਪਤਾ ਨੀ ਮੈਂ ਰਾਗੀ ਆ, ਮੈਂ ਵਾਜਾ ਵਜਾ ਲੈਂਦਾ, ਤੈਨੂੰ ਪਤਾ ਨੀ ਮੈਨੂੰ ਕਥਾ ਆਉਂਦੀ ਹੈ, ਮੇਰੀ ਤੂੰ ਸੇਵਾ ਹੀ ਨਹੀਂ ਕਰਦਾ। ਸਾਡੇ ਵਰਗੇ ਬੋਝ ਪਾਉਣ ਤੋਂ ਬਿਨਾਂ ਕੱਖ ਨਹੀਂ ਬਣਿਆ। ਕਮਾਲ ਦੀ ਗੱਲ ਇਹ ਹੈ, ਨਾ ਅਗਲਾ ਸਤਿਕਾਰ ਗੁਰੂ ਦਾ ਕਰਦਾ, ਤੈਨੂੰ ਕਿਹੜਾ ਪੁੱਛਦਾ, ਮਾੜਾ ਜਿਹਾ ਪਰੇ ਹੱਟ। ਜਥੇਦਾਰਾਂ ਦਾ ਸਤਿਕਾਰ ਅਕਾਲ ਤਖ਼ਤ ਸਾਹਿਬ ਦੇ ਨਾਂ ਤੇ ਹੈ, ਛੇਵੇਂ ਪਾਤਸ਼ਾਹ ਦੇ ਤਖ਼ਤ ਤੋਂ ਮਾੜਾ ਜਿਹਾ ਪਰੇ ਹੱਟ ਕੇ ਦੇਖ। ਜਥੇਦਾਰ ਬੋਲਦਾ ਹੈ ਇੰਸਟੀਚਿਊਟ ਤੇ ਪ੍ਰਬੰਧਕ ਨੂੰ ਅੱਡ ਅੱਡ ਨਹੀਂ ਕੀਤਾ ਜਾ ਸਕਦਾ। ਜਵੱਦੀ ਬੋਲ ਕੇ ਗਿਆ ਨਾ ਸੁੱਚਾ ਸਿੰਘ, ਬਾਬਾ ਸੁੱਚਾ ਸਿੰਘ ਦੀ ਬਰਸੀ ਤੇ ਅਸਥਾਨ ਨੂੰ, ਅਕਾਲ ਤਖ਼ਤ ਨੂੰ ਤੇ ਜਥੇਦਾਰ ਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ। ਇਹੀ ਕਹਿੰਦੇ ਆ ਜਦੋਂ ਅਸੀਂ ਕਹਿੰਦੇ ਹਾਂ ਟਕਸਾਲ ਨੇ ਗੁੰਡਾਗਰਦੀ ਕੀਤੀ ਹੈ, ਕਹਿੰਦੇ ਤੂੰ ਮਾਂ ਮੈਨੂੰ ਕਹੋ ਟਕਸਾਲ ਨੂੰ ਨਾ ਕਹੋ, ਟਕਸਾਲ ਅੱਡ ਤੇ ਧੁੰਮਾ ਅੱਡ, ਉਦੋਂ ਕਹਿੰਦੇ ਅੱਡ ਅੱਡ ਕਰੋ, ਕਹਿੰਦੇ ਧੁੰਮਾ ਮਾੜਾ ਹੋ ਸਕਦਾ, ਟਕਸਾਲ ਥੋੜਾ ਮਾੜੀ ਹੈ, ਅੱਡ ਅੱਡ ਕਰੋ। ਹੁਣ ਜਦੋਂ ਅਕਾਲ ਤਖ਼ਤ ਦੀ ਗੱਲ ਆਉਂਦੀ ਹੈ ਉਦੋਂ ਕਹਿੰਦੇ ਨਾ ਨਾ ਅੱਡ ਅੱਡ ਨਹੀਂ ਕਰਕੇ ਵੇਖਿਆ ਜਾ ਸਕਦਾ। ਇੱਕ ਲੱਖ ਇੱਕ ਸਮਝ, ਪਰ ਮੈਂ ਕਹਿੰਦਾ ਬਾਬੇ ਜਿਹੜੇ ਫਿਰਦੇ ਨੇ ਇਹ ਮਾੜਾ ਜਿਹਾ ਬਾਬੇ ਜਰਨੈਲ ਸਿੰਘ ਤੋਂ ਪਰੇ ਹੱਟ ਕੇ ਵੇਖਣ, ਫਿਰ ਵੇਖਣ ਔਕਾਤ ਕੀ ਹੈ, ਤੇ ਮਾੜਾ ਜਿਹਾ ਅਕਾਲ ਤਖ਼ਤ ਤੋਂ ਪਰੇ ਹੱਟ ਕੇ ਵੇਖਣ, ਫਿਰ ਪਤਾ ਲੱਗੂ ਕਿਸੇ ਦੇ ਸਹਾਰੇ ਇੱਥੇ ਤੱਕ ਨੇ। ਅਸੀਂ ਭਾਵੇਂ ਕੱਲ ਦੇ ਜਵਾਕ ਹਾਂ, ਗੁਰਬਾਣੀ ਪੜ੍ਹ ਕੇ ਇੱਥੇ ਤੱਕ ਆਇਆ, ਕਿਸੇ ਦੇ ਸਹਾਰੇ ਨਹੀਂ ਖੜੇ। ਮੈਨੂੰ ਰਾੜੇ ਵਾਲਿਆਂ ਨੇ ਕਿਹਾ, ਕਹਿੰਦੇ ਨਾਂ ਵਰਤਦਾ ਰਾੜਾ ਸਾਹਿਬ ਦਾ, ਇਹ ਲਿਖਦਾ ਬਾਬਾ ਕਰਮ ਸਿੰਘ ਦੇ ਚਰਨ ਸੇਵਕ। ਅੱਜ ਤੋਂ 19 ਸਾਲ ਪਹਿਲਾਂ, 19 ਸਾਲ ਪਹਿਲਾਂ ਕਹਿੰਦੇ ਸਾਡਾ ਨਾਂ ਵਰਤਦਾ ਹੈ ਤਾਂ ਹੈ, ਲਵਾਤਾ ਸੀ ਇਸ਼ਤਿਹਾਰ ਤੋਂ ਨਾਂ। ਮੈਂ ਕਿਹਾ ਮੇਰੇ ਅੰਦਰ ਸਤਿਕਾਰ ਹੋਏਗਾ, ਕਰ ਲਾਂਗਾ, ਲੈ ਆ ਲਾਤਾ, ਇਹੀ ਚੱਲੂ, ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਨੂੰ ਸਮਝਾਂਗੇ, ਆਪਣੀ ਸਮਝ ਨਾਲ ਆਪਣੀ ਸੋਚ ਨਾਲ ਅੱਗੇ ਆਉਣਾ, ਕਿਸੇ ਦੇ ਸਹਾਰੇ ਨਹੀਂ ਆਇਆ। ਕਿਸੇ ਵੱਡੇ ਇੰਸਟੀਚਿਊਟ ਨੂੰ ਵਰਤ ਕੇ ਅਸੀਂ ਅੱਗੇ ਨਹੀਂ ਆਏ, ਕਿਸੇ ਗੱਲ ਕਰਕੇ ਨਹੀਂ ਅੱਗੇ ਵੀ ਇੱਥੇ ਮੈਨੂੰ ਉਹਦਾ ਮਿਲੇਗਾ ਤੇ ਉਹਦੇ ਦਾ ਸਤਿਕਾਰ ਹੈ ਨਾ ਕਿ ਬੰਦਿਆਂ ਦਾ। ਦੱਸੋ ਮੈਨੂੰ ਮੇਰੇ ਕੋਲ ਕਿਹੜਾ ਅਹੁਦਾ ਹੈ? ਪੱਗ ਗਿਆ ਕਿਸੇ ਦੀ, ਗੱਦੀ ਮਿਲੀ ਹੈ, ਬਣਿਆ ਕਿਸੇ ਟਕਸਾਲ ਦਾ ਮੁਖੀ ਆ, ਕੋਈ ਅਹੁਦਾ ਹੈ? ਪਰ ਫਿਰ ਵੀ ਖੜੇ ਆ ਇਹਨਾਂ ਸਾਹਮਣੇ ਆਪਣੇ ਦਮ ਤੇ ਗੁਰੂ ਦੀ ਕਿਰਪਾ ਨਾਲ, ਗਿਆਨ ਲੈ ਕੇ, ਸਮਝ ਲੈ ਕੇ, ਆਪਣੇ ਦਮ ਤੇ। ਪਰ ਇਹ ਹਟ ਕੇ ਦੇਖੋ ਮਾੜਾ ਜਿਹਾ, ਢੱਡਰੀਆਂ ਵਾਲੇ ਨੂੰ ਪਰਮੇਸ਼ਰ ਦੁਆਰ ਤੋਂ ਬਾਹਰ ਕਰ ਦਿਓ, ਢੱਡਰੀਆਂ ਵਾਲਾ ਫਿਰ ਵੀ ਢੱਡਰੀਆਂ ਵਾਲਾ ਰਹਿਣਾ। ਗੁਰਬਚਨ ਸਿੰਘ ਨੂੰ ਜਿੱਦਣ ਅਕਾਲ ਤਖ਼ਤ ਤੋਂ ਪਰੇ ਕਰਦੇ ਨੇ, ਜੀਰੋ ਹੋ ਜਾਂਦਾ, ਜੀਰੋ ਹੋ ਜਾਂਦਾ। ਮੈਨੂੰ ਇੱਥੋਂ ਕੱਢ ਕੇ ਜੀਰੋ ਕਰਕੇ ਵਿਖਾ। ਆਪਣਾ ਇੱਕ ਇੱਕ ਕਰਕੇ ਕੁਛ ਇੱਥੇ ਤੱਕ, ਕਿਸੇ ਗੱਲ ਕਰਕੇ ਆਇਆ, ਕੁਛ ਕੀਤਾ, ਕੁਛ ਮਿਹਨਤ ਹੈ। 20 ਸਾਲ ਲੋਕਾਂ ਦੇ ਜਗ੍ਹਾ ਜਗ੍ਹਾ ਜਾ ਕੇ ਅੰਮ੍ਰਿਤ ਛਕਾਏ, 8 ਲੱਖ ਬੰਦਾ ਅੰਮ੍ਰਿਤਧਾਰੀ ਬਣਾਇਆ, ਇਹ ਗੱਲਾਂ ਮਾਰਦੇ ਆ, ਸੇਵਾ ਕੀਤੀ, ਦੱਸ ਦੇਵੇ 8 ਲੱਖ ਜੁੜਿਆ ਕਿ ਨਹੀਂ ਜੁੜਿਆ? ਦੁਨੀਆ ਨੇ ਵੇਖਿਆ, ਕੈਮਰੇ ਬੋਲਦੇ ਆ, ਵੀਡੀਓ ਬੋਲਦੀਆਂ, ਇਕੱਠ ਬੋਲਦੇ ਆ, ਇਹ 5 ਪਿਆਰੇ ਸਟੇਜਾਂ ਤੇ ਆਉਂਦੇ ਦਿਸਦੇ। ਪਰ ਹੁਣ ਆਪਣੇ ਆਪ, ਉਦਣ ਮੈਨੂੰ ਪੱਤਰਕਾਰ ਨੇ ਪੁੱਛਿਆ, ਮੈਂ ਹੁਣ ਇਹੀ ਗੱਲਾਂ ਕਰਾਂ ਕਿ ਆਪਾਂ ਗੱਲ ਹੋਰ ਕਰੀਏ, ਕਿਉਂ ਬਈ ਇਹੀ ਕਰਨੀ ਪੈਣੀ ਹੈ ਨਾ। ਮੇਰਾ ਜੀ ਕਰਦਾ ਵੀ ਹੋਰ ਗੱਲਾਂ ਕਰੀਏ, ਆਕਾ ਕਹਿੰਦਾ ਆਪਣਾ ਹੀ ਛੇੜ ਕੇ ਬਹਿ ਕੇ ਜੱਪ, ਪਰ ਕਰਾਂ ਕੀ? ਗੱਲ ਹੀ ਇਹ ਚੱਲ ਰਹੀ, ਆਲੇ ਦੁਆਲੇ ਹੋਰ ਗੱਲ ਨੀ ਕੋਈ ਕਰਨ ਜੋਗੀ। ਮਤਲਬ ਗੱਲ ਹੋਰ ਜੇ ਕਰਦੇ ਹਾਂ ਤਾਂ ਐਂ ਲੱਗਦਾ ਵੀ ਅਗਲਾ ਜੋ ਸੁਣਨਾ ਚਾਹੁੰਦਾ ਵੀ ਗੱਲ ਤੇ ਆ ਤਾਜ਼ਾ ਮਸਲਾ ਹੈ, ਹੁਣ ਮੈਂ ਕੀ ਕਰਾਂ। ਲਓ ਵੀ ਘਰਾਂ ਚ ਸੁਣਨ ਵਾਲੇ, ਅੱਜ ਆਪਾਂ ਥੋੜੀ ਥੋੜੀ ਇਹਦੇ ਤੇ ਵਿਸ਼ੇ ਤੇ ਗੱਲ ਕਰ ਲੈਂਦੇ ਹਾਂ, ਕੱਲ ਨੂੰ ਆਪਾਂ ਥੋੜੀ ਬਹੁਤ ਕਰ ਲਾਂਗੇ, ਮੇਨ ਆਪਾਂ ਚਾਹੁੰਦਾ ਮੈਂ। ਪਰ ਇੱਕ ਗੱਲ ਹੋਰ ਵੀ ਵੇਖਿਓ, ਜਿੰਨਾ ਮੈਂ ਬੋਲਿਆ ਜਾਂ ਮੈਂ ਜਿਹੜਾ ਬੋਲਣਾ ਅੱਗੇ, ਤੁਹਾਡੇ ਕੰਮ ਬਹੁਤ ਆਉਣਾ। ਤੁਸੀਂ ਕਹਿਣਾ ਸਾਡੇ ਕੰਮ ਕਿਵੇਂ ਆਉਣਾ? ਜਦੋਂ ਮੈਨੂੰ ਜਥੇਦਾਰ ਨਾਲ ਨਜਿੱਠਦਾ ਵੇਖੇਗਾ, ਤੈਨੂੰ ਤੇਰੇ ਦੁੱਖ ਨਿੱਕੇ ਨਿੱਕੇ ਲੱਗਣ ਲੱਗ ਜਾਣਗੇ। ਤੂੰ ਕਹਿੰਦਾ ਮੇਰਾ ਡਿਵੋਰਸ ਹੋ ਗਿਆ, ਘਰ ਵਾਲੀ ਬੱਚੇ ਲੈ ਗਈ, ਮੈਂ ਜੀਵਾਂ ਕਿਵੇਂ? ਤੈਨੂੰ ਲੱਗਦਾ ਦੁੱਖ ਹੈ, ਤੇ ਜਿੱਦਣ ਪੰਥ ਵਾਲੇ ਮੈਨੂੰ ਡਿਵੋਰਸ ਦੇ ਰਹੇ ਨੇ, ਐਡੇ ਡਿਵੋਰਸ ਦੇ ਸਾਹਮਣੇ ਤੈਨੂੰ ਤੇਰੀਆਂ ਪ੍ਰੋਬਲਮਾਂ ਨਿੱਕੀਆਂ ਨਿੱਕੀਆਂ ਲੱਗਣਗੀਆਂ। ਇਹ ਵੀ ਫਾਇਦਾ ਕਰ ਜਾਣਗੇ, ਇਹ ਵੀ ਕਿਤੇ ਨਾ ਕਿਤੇ ਤੇਰਾ ਫਾਇਦਾ ਕਰੇਗਾ। ਇਹ ਐਡੀ ਪ੍ਰੋਬਲਮ ਹੈ ਜਿਹਦੇ ਸਾਹਮਣੇ ਨਿੱਕੀਆਂ ਨਿੱਕੀਆਂ ਪ੍ਰੋਬਲਮਾਂ ਲੱਗਣੀਆਂ ਸਾਰੀਆਂ, ਫਿਰ ਇੱਕ ਹਿੰਮਤ ਪਤਾ ਕੀ ਆਉਣੀ ਹੈ ਯਾਰ, ਜੇ ਐਡੀ ਗੱਲ ਝੱਲੀ ਜਾ ਸਕਦੀ ਆ, ਆਹ ਕਿਉਂ ਨਹੀਂ ਚੱਲ ਸਕਦੇ, ਆਹ ਕਿਉਂ ਨਹੀਂ ਅਸੀਂ ਚੱਲ ਸਕਦੇ? ਇਹਨੇ ਵੀ ਕੁਝ ਨਾ ਕੁਝ ਸਿਖਾ ਦੇਣਾ, ਘਰੇ ਬੈਠੇ ਦੀਆਂ ਲੱਤਾਂ ਚ ਜਾਨ ਪਾ ਦੇਣੀ, ਹਿੰਮਤ ਭਰ ਦੇਣੀ ਹੈ, ਉਤਸ਼ਾਹ ਭਰ ਦੇਣਾ। ਇਹਦੇ ਨਾਲ ਵੀ ਨਜਿੱਠਣਾ ਕਿਵੇਂ ਹੁੰਦਾ ਪ੍ਰੋਬਲਮ ਨਾਲ, ਮੁਸ਼ਕਲ ਨਾਲ, ਇਹ ਸਿੱਖਾਂਗੇ ਅਸੀਂ। ਜੱਗ ਬੀਤੀਆਂ ਨਹੀਂ ਹੱਡ ਬੀਤੀਆਂ, ਜੱਗ ਬੀਤੀਆਂ ਇਤਿਹਾਸ ਦੀਆਂ ਗੱਲਾਂ, ਜਦੋਂ ਫਿਰ ਆਪ ਤੇ ਧੱਕਾ ਹੁੰਦਾ ਉਹ ਹੱਡ ਬੀਤੀਆਂ ਹੁੰਦੀਆਂ ਨਾ, ਉਹ ਵੀ ਸਵਾਦ ਦਿੰਦੀ ਹੈ, ਮੋਟੀਵੇਟ ਕਰਦੀ ਹੈ। ਬੰਦਾ ਕਹਿੰਦਾ ਯਾਰ ਜੇ ਉਹ ਖੜਦਾ ਤਾਂ ਮੈਂ ਕਿਉਂ ਨਹੀਂ, ਉਹ ਕਾਇਮ ਰਹਿੰਦਾ ਸੀ ਕਿਉਂ ਮਰ ਜਾਂਦੇ ਆ ਯਾਰ। ਜੇ ਅਗਲਾ ਕਰੋੜਾਂ ਅਰਬਾਂ ਦਾ ਘਾਟਾ ਚੱਲ ਸਕਦਾ ਹੈ ਤੇ ਸਾਨੂੰ 1000 ਰੁਪਏ ਦਾ ਘਾਟਾ ਪੈ ਗਿਆ, ਮਰ ਗਿਆ ਮੈਂ। ਜੇ ਮੇਰਾ ਨਿੱਕਾ ਜਿਹਾ ਘਰ ਉੱਜੜ ਗਿਆ ਯਾਰ, ਘਰ ਤੇ ਉੱਥੇ ਵੀ ਉੱਜੜਿਆ ਦੁਨੀਆ, ਪਰ ਅਗਲਾ ਆਪਣੇ ਆਪ ਨੂੰ ਕਾਇਮ ਰੱਖਦਾ ਕਿ ਨਹੀਂ? ਫਿਰ ਇਹਦੇ ਤੋਂ ਵੀ ਚਾਚਾ ਸਿੱਖਦੇ ਆ। ਤੇ ਜਿਹੜਾ ਬੰਦਾ ਸੁਣਾ ਕੇ ਉਹਨਾਂ ਕੁਝ ਨਹੀਂ ਸਿਖਾ ਸਕਦਾ ਜਿੰਨਾ ਕਰਕੇ ਸਿਖਾ ਸਕਦਾ, ਕਰਕੇ ਜ਼ਿਆਦਾ ਅਸਰ ਹੁੰਦਾ। ਜਦੋਂ ਤੁਸੀਂ ਕੁਝ ਕਰਦੇ ਹੋ ਉਹਨੂੰ ਵੱਲ, ਉਹਦੇ ਵੱਲ ਵੇਖ ਕੇ ਬੰਦਾ ਜ਼ਿਆਦਾ ਸਿੱਖਦਾ। ਉਹ ਮੁੰਡਾ ਅੱਜ ਡੈਥ ਹੋ ਗਈ ਜਿਹੜੀ ਸਤਨਾਮ ਦੀ, ਇੱਕ ਹੈ ਗੱਲਾਂ ਕਰਨੀਆਂ ਡੋਲੇ ਐ ਬਣਦੇ ਨੇ, ਇੱਕ ਹੈ ਜਦੋਂ ਦਿਸਦਾ ਹੀ ਹੈ ਨਾ ਤੇ ਵੇਖ ਕੇ ਹੀ ਲੱਗਦਾ ਸੀ ਵੀ ਬੱਲੇ ਬੱਲੇ। ਉਹ ਕੀਤਾ ਹੀ ਹੈ ਨਾ ਜਿਹੜਾ, ਉਹ ਬੋਲਣ ਲੱਗ ਪੈਂਦਾ। ਤਾਂ ਕਰਕੇ ਗੱਲ ਇਹ ਹੈ ਵੀ ਆਪਣੇ ਆਪ ਨਾਲ ਆਪ ਖੜਨਾ। ਮੈਨੂੰ ਪੱਤਰਕਾਰ ਪੁੱਛਦਾ ਹੈ, ਨਿਊਜ਼ 18 ਦੇ ਇੰਟਰਵਿਊ ਕਰਦਾ ਸੀ ਜਿਸ ਦਿਨ, ਉਹ ਕਹਿੰਦਾ ਹੈ, ਕਹਿੰਦਾ ਜੀ ਤੁਸੀਂ ਇਹ ਦੱਸੋ ਕਿ ਤੁਹਾਡੇ ਨਾਲ ਪੰਜ ਨਾਂ ਲੈ ਦਿਓ ਜਿਹੜੇ ਬੰਦੇ ਤੁਹਾਡੇ ਪੰਥ ਦੇ ਜਾਂ ਸੰਤ ਸਮਾਜ ਦੇ ਜਿਹੜੇ ਤੁਹਾਡੇ ਨਾਲ ਖੜੇ ਹੋਣ, ਪੰਜ ਨਾਂ। ਤੇ ਮੈਂ ਜਿਹੜੀ ਉਹਨੂੰ ਜਵਾਬ ਦਿੱਤਾ ਸੀ, ਕਹਿੰਦਾ ਜੀ ਤੁਹਾਡੇ ਨਾਲ ਕੌਣ ਖੜਾ ਹੈ? ਮੈਂ ਕਿਹਾ ਸੀ ਰਣਜੀਤ ਸਿੰਘ ਨਾਲ, ਰਣਜੀਤ ਸਿੰਘ ਆਪ ਖੜਾ ਹੈ। ਜੇ ਆਪ ਖੜੇ ਹੋ ਨਾ ਤੁਸੀਂ ਆਪਣੇ ਆਪ ਨਾਲ, ਤੇ ਕੋਈ ਵੀ ਨਾ ਖੜੇ, ਫਰਕ ਨਹੀਂ ਪੈਂਦਾ। ਲੱਖਾਂ ਲੋਕ ਤੁਹਾਡੇ ਨਾਲ ਖੜ ਜਾਣ, ਤੁਸੀਂ ਆਪਣੇ ਆਪ ਨਾਲ ਆਪ ਨਾ ਖੜੋ, ਫਿਰ ਗੱਲ ਨਹੀਂ ਬਣਦੀ। ਇਹ ਜਥੇਦਾਰ ਆਪਣੇ ਆਪ ਨਾਲ ਆਪ ਨਹੀਂ ਖੜੇ, ਨਹੀਂ ਤੇ ਸਟੇਟਮੈਂਟ ਐ ਨਾ ਦੇਣ, ਐ ਦੇਣ ਸਟੇਟਮੈਂਟ, ਖੁੱਲ ਕੇ ਅੱਖ ਚੱਕ ਪਾ ਕੇ ਕੈਮਰੇ ਵੱਲ ਵੇਖ ਕੇ। ਜਥੇਦਾਰ ਜਿੱਦਣ ਬੋਲਿਆ ਨਾ ਐ ਬੋਲਦਾ, ਓਏ ਰਣਜੀਤ ਸਿੰਘ ਜੀ ਕਿਤੇ ਬੈਠਾ ਸੁਣਦਾ ਹੋਏਗਾ ਐ ਬੋਲਣਾ ਸੀ, ਐ ਨਹੀਂ ਪੜਿਆ ਬੋਲਿਆ ਜਾ ਰਿਹਾ, ਕਿਉਂਕਿ ਆਪਣੀ ਜ਼ਮੀਰ ਨਾਲ ਨਹੀਂ ਖੜੀ, ਆਪਣਾ ਆਪ ਨਾਲ ਨਹੀਂ ਖੜਾ। ਤੇ ਆਪਣੇ ਆਪ ਨਾਲ ਆਪ ਖੜਨਾ ਹੁੰਦਾ, ਕੋਈ ਵੀ ਨਾ ਖੜੇ ਪਾਵੇ, ਫਾਇਦਾ ਕੀ ਹੈ? ਤੁਸੀਂ ਸਾਰੀ ਦੁਨੀਆ ਜ਼ੋਰ ਲਾ ਲਵੇ ਵੀ ਤੈਨੂੰ ਠੀਕ ਕਰਨਾ, ਤੈਨੂੰ ਠੀਕ ਕਰਨਾ, ਜੇ ਬੰਦਾ ਠੀਕ ਹੋਣਾ ਨਾ ਚਾਹੇ ਤੇ ਠੀਕ ਕਰ ਲੂ ਦੁਨੀਆ, ਖੜਨਾ ਕਿਹਨੂੰ ਪਊ? ਆਪਣੇ ਆਪ ਨੂੰ ਆਪ ਨਾਲ। ਪ੍ਰਿਥੀ ਚੰਦ ਨੂੰ ਕਹੀ ਜੋ ਸਾਰੇ ਠੀਕ ਕਰ ਲੈਣਗੇ, ਠੀਕ ਕਰ ਲੈਣਗੇ, ਹੋ ਗਿਆ ਠੀਕ, ਖੜਨਾ ਕਿਹਨੂੰ ਪਊ? ਆਪਣੇ ਆਪ ਨੂੰ। ਤਾਂ ਕਰਕੇ ਸਭ ਤੋਂ ਜਿਹੜਾ ਜ਼ਰੂਰੀ ਪੁਆਇੰਟ ਹੈ ਨਾ, ਉਹ ਹੈ ਆਪਣੇ ਆਪ ਨਾਲ ਆਪ ਖੜੋ। ਫਲਾਣਾ ਵੀ ਮੇਰੇ ਨਾਲ ਖੜੇ, ਇੰਨੀ ਦੁਨੀਆ ਖੜੇ, ਆਹ ਖੜੇ, ਕੋਈ ਲੋੜ ਨਹੀਂ, ਤੁਸੀਂ ਖੜੇ ਰਹੋ, ਇਹ ਲੋਕਾਂ ਵੱਲ ਨਾ ਵੇਖੋ, ਇਹ ਤੇ ਬੜਾ ਪੰਗਾ ਪੈ ਜਾਣਾ, ਕੱਲ ਨੂੰ ਲੋਕੀ ਨਾ ਖੜਨਗੇ ਫਿਰ ਦੁਖੀ ਹੋ ਜਾਓਗੇ। ਹਮੇਸ਼ਾ ਬੱਚਿਆਂ ਵੱਲ ਵੀ ਨਾ ਵੇਖੋ ਵੀ ਬੱਚੇ ਖੜਨ, ਨਹੀਂ ਮੈਂ ਖੜਾਂ, ਆਪਣੇ ਢਿੱਡੋਂ ਜੰਮੇ ਪੁੱਤਾਂ ਵੱਲ ਵੀ ਨਾ ਵੇਖੋ ਵੀ ਮੇਰੇ ਨਾਲ ਖੜਨ, ਜੇ ਨਹੀਂ ਖੜੇ। ਹੁਣ ਪ੍ਰਿਥੀ ਚੰਦ ਹੋਰ ਪਾਸੇ ਤੁਰ ਗਿਆ, ਕੀ ਸੋਚਣ ਮਹਾਰਾਜ ਵੀ ਯਾਰ ਇਹ ਤੇ ਨਾਲ ਹੀ ਨਹੀਂ ਖੜਦੇ। ਸ਼੍ਰੀ ਚੰਦ ਹੋਰ ਪਾਸੇ ਤੁਰ ਗਿਆ, ਕੀ ਸੋਚਣ ਵੀ ਇਹਦੇ ਨਾਲ ਹੀ ਨਹੀਂ ਖੜਦੇ। ਬਾਕੀ ਇੱਕ ਨਜ਼ਰੀਆ ਵੀ ਹੈ, ਅਗਲੇ ਨੂੰ ਲੱਗਦਾ ਹੈ ਉੱਜੜ ਗਏ, ਖਤਮ ਨੇ। ਟਕਸਾਲੀ ਇੱਕ ਬੋਲਦਾ ਹੈ ਅਰਸ਼ ਤੋਂ ਫਰਸ਼ ਤੇ ਆ ਗਏ, ਐ ਕਹਿੰਦਾ, ਉਹਨੂੰ ਹੁਣ ਹੋਰ ਕੁਝ ਦਿਸਦਾ। ਜਿਵੇਂ ਪਰਸੋਂ ਚੌਥੇ ਪੱਤਰਕਾਰ ਆਇਆ, ਸਮਝ ਆਏਗੀ ਵੇਖਿਓ ਗੱਲ, ਵੇਟ ਘਟਾਇਆ ਨਾ ਆਪਾਂ, ਮੈਂ ਤੇ ਸਾਰਿਆਂ ਨੂੰ ਸਲਾਹ ਦਿੱਤੀ ਵੀ ਸਾਰੇ ਹੀ ਵੇਟ ਘਟਾਓ, ਇਹ ਵੇਟ ਘਟਾਓ, ਸਭ ਨੂੰ ਕਿਹਾ। ਮੈਨੂੰ ਵੇਖਣ ਸਾਰ ਇੱਕ ਪੱਤਰਕਾਰ ਨੇ ਪੁੱਛਿਆ, ਭਾਈ ਸਾਹਿਬ ਬੜੇ ਕਮਜ਼ੋਰ ਹੋ ਗਏ, ਉਹਦਾ ਨਜ਼ਰੀਆ ਕੀ ਹੈ, ਬੜੇ ਕਮਜ਼ੋਰ ਹੋ ਗਏ? ਪੱਤਰਕਾਰ ਨੇ ਪੁੱਛਿਆ, ਕਿਉਂਕਿ ਪੱਤਰਕਾਰ ਆਪ ਥੋੜਾ ਜਿਹਾ ਭਾਰ ਹੈ, ਭਾਈ ਸਾਹਿਬ ਬੜੇ ਕਮਜ਼ੋਰ ਹੋ ਗਏ। ਅੱਛਾ, ਦੂਜੇ ਪੱਤਰਕਾਰ ਨੇ ਕੀ ਪੁੱਛਿਆ? ਦੂਜੇ ਨੇ, ਬੜੇ ਫਿੱਟ ਲੱਗਦੇ ਹੋ ਭਾਈ ਸਾਹਿਬ, ਦੇਖੋ ਫਰਕ ਹੈ ਨਾ। ਅੰਗਰੇਜ਼ ਕਹਿੰਦਾ, ਮੈਂ ਕਿਹਾ ਅੰਗਰੇਜ਼ ਬੜਾ ਫਿੱਟ ਲੱਗਦਾ, ਮੈਂ ਐ ਪੁੱਛਿਆ, ਕਹਿੰਦਾ ਮੇਰੀ ਮਾਂ ਕਹਿੰਦੀ ਤੈਨੂੰ ਰੋਗ ਕੀ ਲੱਗ ਗਿਆ, ਜਮੀ ਸੁੱਕ ਗਿਆ। ਮਾਂ ਦੇ ਨਜ਼ਰੀਏ ਚ ਸੁੱਕ ਗਿਆ, ਕਮਜ਼ੋਰ ਹੋ ਗਿਆ, ਪਰ ਸਾਡੇ ਨਜ਼ਰੀਏ ਵਿੱਚ ਕੁੜਤਾ ਪਜਾਮਾ ਢਿੱਡ ਨਹੀਂ ਦਿਸਦਾ, ਸਾਡੇ ਨਜ਼ਰੀਏ ਚ ਫਿੱਟ ਹੋ ਗਿਆ, ਸਾਨੂੰ ਫਿੱਟ ਲੱਗਦਾ, ਦੂਜੇ ਨੂੰ ਕਮਜ਼ੋਰ ਲੱਗਦਾ। ਇੱਥੇ ਪ੍ਰਚਾਰਕ ਦੀ ਅੱਜ ਮੈਂ ਗੱਲ ਸੁਣਦਾ ਸੀ, ਬੜਾ ਮਸ਼ਹੂਰ ਪ੍ਰਚਾਰਕ, ਉਹ ਕਹਿੰਦਾ ਢੰਡਰੀਆਂ ਵਾਲਾ ਲੈ ਦੱਸ, ਕਹਿੰਦਾ ਲੈ ਹੁਣ ਸਾਲ ਵਿੱਚ ਇਹ ਬੰਦਾ ਜ਼ੀਰੋ ਹੋ ਜਾਣਾ, ਉਹਨੂੰ ਕਮਜ਼ੋਰ ਲੱਗਦਾ ਮੈਂ, ਪਰ ਜਿਹੜਾ ਮੈਨੂੰ ਜਾਣਦਾ, ਜਿਹੜਾ ਮੈਨੂੰ ਸਮਝਦਾ, ਉਹਨੂੰ ਮੈਂ ਫਿੱਟ ਲੱਗਦਾ, ਕਿਉਂਕਿ ਨਜ਼ਰੀਆ ਹੈ ਨਾ ਵੇਖਣ ਦਾ, ਜਿਹੜਾ ਜਾਇਦਾਦਾਂ ਵੇਖੇਗਾ, ਜਿਹੜਾ ਪ੍ਰਚਾਰਕ ਸਟੇਜਾਂ ਵੇਖੇਗਾ, ਬੱਲੇ ਬੱਲੇ ਵੇਖੇਗਾ, ਇਕੱਠ ਵੇਖੇਗਾ, ਉਹਦੇ ਹਿਸਾਬ ਨਾਲ ਜ਼ੀਰੋ ਆ,
ਪਰ ਜਿਹੜਾ ਸਾਪਾ ਬੰਦਾ ਮੇਰੀ ਮਾਨਸਿਕ ਸਥਿਤੀ ਵੇਖੇਗਾ ਉਹਦੇ ਹਿਸਾਬ ਨਾਲ ਮੈਂ ਫਿਰਦਾ, ਮੇਰੀ ਸੋਚ, ਮੇਰਾ ਸਟੈਂਡ। ਇੱਕ ਐਸ ਐਂਗਲ ਤੋਂ ਇੱਕ ਵੇਖਦਾ ਸਰੀਰ ਫਿੱਟ ਹੈ, ਐਕਟਿਵ ਹੈ, ਇੱਕ ਇਹ ਵੇਖਦਾ, ਇੱਕ ਮੋਟਾ ਵੇਖਦਾ ਵੀ ਯਾਰ ਅੱਗੇ ਤਾਂ ਬਾਬਾ ਐਸ ਸੀ ਪੂਰਾ, ਐਡੀ ਛਾਤੀ ਸੀ, ਅੱਗੇ ਐਂ ਵੇਖਦਾ, ਹੁਣ ਫਰਕ ਨੀ ਪੈ ਗਿਆ ਵੇਖਣ ਦਾ, ਨਜ਼ਰੀਆ ਬਦਲ ਗਿਆ। ਹੁਣ ਦੱਸੋ, ਗੁਰੂ ਗੋਬਿੰਦ ਸਿੰਘ ਆਨੰਦਪੁਰ ਸਾਹਿਬ ਗਿਆ, ਬੱਚੇ ਗਏ, ਪਰਿਵਾਰ ਵਿਛੜ ਗਿਆ, ਮਾਤਾ ਜੀ ਉਹ ਵੀ ਗਏ, ਮਖਮਲੀ ਆਸਣ ਗਏ, ਨੀਲਾ ਘੋੜਾ ਬਾਜ ਸੀਸ ਦਾ ਤਾਜ ਗਿਆ ਤੇ ਕੰਨਿਆਂ ਤੇ ਪਏ ਐ, ਇੱਕ ਕੀ ਇੱਕ ਨੂੰ ਕੀ ਲੱਗਦਾ ਕੀ ਰਹਿ ਗਿਆ, ਕਮਜ਼ੋਰ ਨੇ। ਪਰ ਇੱਕ ਸਰੀਰ ਵੇਖਦਾ ਬਾਹਰੋਂ ਵੇਖਦਾ, ਇੱਕ ਮਾਨਸਿਕ ਸਥਿਤੀ ਵੇਖਦਾ। ਜਦੋਂ ਮਹਾਰਾਜ ਨੂੰ ਮਿਲੇ ਦਇਆ ਸਿੰਘ ਹੋਣੀ, ਕਿਵੇਂ ਹੋ ਜੀ, ਕਹਿੰਦੇ ਨਜ਼ਾਰਾ ਹੀ ਬੜਾ। ਹੁਣ ਬਾਹਰੋਂ ਵੇਖ ਕੇ ਐਂ ਲੱਗਦਾ ਯਾਰ ਇਹ ਤਾਂ ਉੱਜੜ ਗਏ, ਕਹਿੰਦਾ ਯਾਰ ਜੀਰੋ ਹੋ ਗਏ, ਪਰ ਉਹ ਕਿਤੇ ਜੀਰੋ ਹੋ ਗਏ ਇੱਕ ਪਾਸੇ, ਪਰ ਅੱਜ ਸਾਡੀਆਂ ਨਜ਼ਰਾਂ 'ਚ ਉਹ ਹੀਰੋ ਹੀ ਤਾਂ ਬਣੇ ਕਿਉਂਕਿ ਉਹਨਾਂ ਨੇ ਆਪਣਾ ਸਭ ਕੁਝ ਖਤਮ ਕੀਤਾ। ਔਰੰਗਜ਼ੇਬ ਨਾਲ ਜਾ ਰੋਟੀ ਖਾਂਦੇ ਤੇ ਗੁਰੂ ਗੋਬਿੰਦ ਸਿੰਘ ਰਹਿ ਜਾਂਦੇ, ਆਪਣੇ ਬੱਚਿਆਂ ਨੂੰ ਬਚਾਉਣ ਲਈ ਸਮਝੌਤਾ ਕਰ ਲੈਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸਲਾਮ ਦੀ ਸਿਫਤ ਲਿਖ ਦਿੰਦੇ, ਮੰਨ ਲਓ ਫਿਰ ਗੁਰੂ ਗੋਬਿੰਦ ਸਿੰਘ ਰਹਿ ਜਾਂਦੇ। ਇਹਨਾਂ ਦਾ ਨਜ਼ਰੀਆ ਵੇਖਣ ਦਾ ਹੋਰ ਹੈ, ਇਹ ਸਟੇਜਾਂ ਵੇਖਦੇ ਆ, ਬੱਲੇ ਬੱਲੇ ਵੇਖਦੇ ਆ, ਇਹਨਾਂ ਨੂੰ ਲੱਗਦਾ ਵੀ ਯਾਰ ਇਹ ਤਾਂ ਕੱਖ ਵੀ ਨਹੀਂ ਰਿਹਾ। ਇਹਨਾਂ ਨੂੰ ਕੀ ਪਤਾ ਸਾਡੇ ਦਿਮਾਗ ਦੇ ਮਸਲ ਕਿੰਨੇ ਕੁ ਬਣ ਗਏ, ਉਹ ਭੋਲਿਓ ਜਿੰਨੀਆਂ ਚੋਟਾਂ ਮਾਰੀਆਂ ਨੇ ਸਾਡੇ ਤੇ ਮਸਲ ਬਣਾ ਦਿੱਤੇ ਦਿਮਾਗ ਦੇ। ਮੈਂ ਆਪਣੀ ਜ਼ਿੰਦਗੀ ਚ ਪੈਕ ਨਹੀਂ ਵੇਖੇ, ਸਿਕਸ ਪੈਕ ਨਾ ਡੌਲੇ ਵੇਖੇ, ਆਪਾਂ ਤੇ ਸ਼ੁਰੂ ਤੋਂ ਇਧਰਲੀ ਲਾਈਨ ਚ ਹੈ ਨਾ ਵੀ ਨਹੀਂ ਆਪਾਂ ਜਿਮ ਜੁੰਮ ਕੀਤੀ, ਪਰ ਦਿਮਾਗ ਦੇ ਮਸਲ ਜ਼ਰੂਰ ਵੇਖੇ ਆ ਕਿਉਂਕਿ ਮੇਰੀ ਜਿਮ ਇਹਨਾਂ ਨੇ ਕਰਾਤੀ, ਧੱਕਾ ਕੀਤਾ ਹੋਰ ਮਸਲ ਬਣ ਗਏ, ਹੋਰ ਜ਼ਿਆਦਾ ਧੱਕਾ ਕੀਤਾ ਹੋਰ ਮਸਲ ਬਣ ਗਏ। ਇਹਨਾਂ ਨੂੰ ਪਤਾ ਹੀ ਨਹੀਂ ਕਿ ਮੇਰੇ ਦਿਮਾਗ ਦੇ ਮਸਲ ਕਿੰਨੇ ਬਣਾਤੇ, ਕਿੰਨਾ ਤਕੜਾ ਕਰਤਾ, ਕਿੰਨਾ ਮਜ਼ਬੂਤ ਕਰਤਾ। ਮੈਂ ਸ਼ੁਰੂ ਚ ਫਤਿਹ ਬੁਲਾਉਣ ਲੱਗਿਆ ਕਿਹਾ ਨੀ ਵੀ ਹੈੱਡ ਪੁਜਾਰੀ ਵੱਲੋਂ ਅੱਧ ਪਚੰਦੇ ਛੇਕਿਆਂ ਵੱਲੋਂ ਫਤਿਹ, ਤੇ ਪੱਤਰਕਾਰ ਆਉਂਦੇ ਆ ਭਾਈ ਸਾਹਿਬ ਚੰਗਾ ਜੀ ਚੱਲਦੇ ਆ, ਮੈਂ ਕਹਿੰਦਾ ਹਾਂਜੀ ਧੰਨਵਾਦ ਜੀ, ਚਾਰ ਕੁ ਮਹੀਨਿਆਂ ਨੂੰ ਫਿਰ ਮਿਲਾਂਗਾ। ਅਗਲਾ ਹੱਸ ਪਏ ਤਾਂ ਕਹਿੰਦੇ ਜੀ ਕਿਉਂ ਮਿਲਾਂਗੇ, ਮੈਂ ਕਿਹਾ ਹੁਣ ਅਗਲਾ ਪੁਆਇੰਟ ਆਉਣਾ ਹੈ ਤਨਖਾਹੀ ਆ ਉਦੋਂ ਤੁਸੀਂ ਫੇਰ ਆ ਜਾਣਾ, ਜਦੋਂ ਛੇਕਣ ਵਾਲਾ ਆ ਗਿਆ ਤੁਸੀਂ ਫੇਰ ਪੁੱਛਣਾ, ਮੈਂ ਫੇਰ ਇੰਟਰਵਿਊ ਦੇਣੀ ਆ, ਆਪਣਾ ਤੇ ਮਿਲਦੇ ਹੀ ਰਹਿਣਾ। ਕਹਿੰਦੇ ਜੀ ਤਿਆਰ ਹੋ ਤੁਸੀਂ ਵੀ ਜੇ ਛੇਕ ਤਾਂ ਫਿਰ, ਸਵਰਨ ਸਿੰਘ ਟਹਿਣੇ ਨੇ ਪੁੱਛਿਆ ਨਾ ਮੈਨੂੰ, ਇੰਟਰਵਿਊ ਸੁਣਿਓ ਜਿਨ੍ਹਾਂ ਨੇ ਨਹੀਂ ਸੁਣੀ, ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਰੋਟੀ ਬੇਟੀ ਦੀ ਸਾਂਝ, ਹੁਣ ਇਹ ਕਹਿੰਦੇ ਨੇ ਸਾਂਝ ਨਾ ਰੱਖੋ ਦੀਵਾਨ ਨਾ ਸੁਣੋ, ਤੇ ਜੇ ਛੇਕਣਗੇ ਫਿਰ ਅਗਲਾ ਫੈਸਲਾ ਕੀ ਹੋਏਗਾ ਵੀ ਰੋਟੀ ਬੇਟੀ ਦੀ ਸਾਂਝ ਨਾ ਕਰੋ, ਤੇ ਰੋਟੀ ਮੈਂ ਪਹਿਲਾਂ ਹੀ ਆਪਣੇ ਵਾਲਾ ਆਟਾ ਵੱਖਰਾ ਖਾਂਦਾ, ਮੈਂ ਕਣਕ ਨਹੀਂ ਖਾਂਦਾ, ਰੋਟੀ ਇਹਨਾਂ ਦੀ ਮੈਂ ਖਾਣੀ ਨਹੀਂ। ਹੈ ਕਿ ਨਹੀਂ, ਆਪਾਂ ਕੰਗਣੀ ਖਾਈਏ, ਗੋਦਰਾ ਖਾਈਏ, ਕੁਟਕੀ ਖਾਈਏ, ਜਿਨ੍ਹਾਂ ਦੇ ਨਾਮ ਹੀ ਨਹੀਂ ਇਹਨਾਂ ਨੇ ਸੁਣੇ, ਹੈ ਕਿ ਨਹੀਂ, ਕੰਗਣੀ ਗੋਦਰੀ ਗੋਦਰਾ ਕੰਗਣੀ ਕੁਟਕੀ, ਹੈਨਾ, ਆਟਾ ਮੈਂ ਤੇ ਉਹਦਾ ਖਾਂਦਾ, ਕਣਕ ਮੈਂ ਖਾਣੀ ਕੋਈ ਨੀ, ਠੀਕ ਹੈ, ਨੂੰ ਲਿਆਉਣੀ ਕੋਈ ਨੀ, ਬੇਟੀ ਵਿਆਹਣੀ ਕੋਈ ਨੀ, ਫਿਰ ਮੇਰੇ ਨਾਲ ਕਾਹਦਾ ਪੰਗਾ ਯਾਰ। ਰੋਟੀ ਬੇਟੀ, ਬੇਟੀ ਦੀ ਸਾਂਝ ਮਤਲਬ ਹੁੰਦਾ ਵੀ ਇਹਦੀ ਧੀ ਨਾ ਕੋਈ ਵਿਆਹੇ, ਇਹਨੂੰ ਨੂੰ ਧੀ ਦਵੇ ਨਾ ਧੀ ਲਵੇ ਨਾ, ਲੋੜ ਨੀ ਫਿਰ, ਰੋਟੀ ਖਾਣੀ ਕੋਈ ਨੀ ਕਣਕ ਦੀ ਤੁਹਾਡੀ, ਤੇ ਜਿਹੜੀ ਆਹ ਗੱਲ ਕਹਿੰਦੇ ਆ ਤੁਸੀਂ ਉਹ ਸਾਡੇ ਤਾਂ ਵੀ ਉਹ ਵੀ ਲੋੜ ਨੀ, ਤੇ ਫਿਰ ਹੁਕਮ ਹੀ ਹੈ ਬਸ, ਉਹ ਅੱਧਾ ਕੁ ਸੁਣਾ ਤਾ, ਹਾਥੀ ਹਾਥੀ ਲੰਘ ਗਿਆ, ਪੂਛ ਪੂਛ ਰਹਿ ਗਈ, ਉਹ ਵੀ ਲੰਘ ਜੂ, ਮਤਲਬ ਉਹ ਵੀ ਕਹਿ ਦੋ। ਪਰ ਗੱਲ ਇਹ ਹੈ ਆਪਣੇ ਆਪ ਨੂੰ ਸਕੂਨ ਬਹੁਤ ਆਉਂਦਾ ਹੈ, ਆਪਣੇ ਆਪ ਨੂੰ ਆਨੰਦ ਬਹੁਤ ਆਉਂਦਾ, ਜੋ ਮਰਜ਼ੀ ਹੈ ਭਾਵੇਂ ਕੋਈ ਜੋ ਮਰਜ਼ੀ ਕਹੀ ਜਾਵੇ, ਬਾਕੀ ਹਾਂ
ਇਹਨਾਂ ਦੀ ਚੱਲਦੀ ਹੁੰਦੀ। ਕਹਿੰਦੇ ਜੀ ਸੁਣਨਾ ਨਹੀਂ ਕਿਸੇ ਵੇਲੇ ਨਾ ਰਾਮ ਜੀ ਵੇਲੇ ਦੱਸਦੇ ਆ ਪੁਜਾਰੀ ਦੱਸਦਾ। ਕਹਿੰਦੇ ਜਿਹੜਾ ਕਥਾ ਸੁਣੇਗਾ ਨਾ ਰੱਬ ਦੇ ਘਰ ਦੀ ਉਹਦੇ ਕੰਨ 'ਚ ਸਿੱਕਾ ਢਾਲ ਕੇ ਪਾਓ। ਇਹਨੇ ਕਥਾ ਸ਼ੂਦਰ ਨੇ ਸੁਣ ਲਈ, ਸ਼ੂਦਰ ਨੇ। ਤੇ ਜੇ ਕੋਈ ਕਹਿੰਦੇ ਸ਼ੂਦਰ ਨੇ ਕਥਾ ਕਰਤੀ ਰੱਬ ਦੇ ਘਰ ਦੀ ਗੱਲ ਕਰਤੀ, ਇਹਦੀ ਜ਼ਬਾਨ ਕੱਟ ਦਿਓ, ਰੱਬ ਦੀ ਭਗਤੀ ਕਰੇਗਾ ਦੀ ਗਰਦਨ ਲਾ ਦਿਓ। ਇਹ ਤੇ ਇਹਨਾਂ ਜਥੇਦਾਰਾਂ ਦਾ ਵੱਸ ਨਹੀਂ ਚੱਲਦਾ। ਉਹ ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਸਿੱਕਾ ਢਾਲ ਕੇ ਆਖੇ ਕੰਨਾਂ ਚ ਪਾ ਦੇ। ਉਹ ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਵਸ ਤੇਰਾ ਚੱਲੇ ਕਾਜੀਆ, ਵਸ ਤੇਰਾ ਚੱਲੇ ਕਾਜੀਆ, ਉਹ ਕਾਜੀਆ ਜੇ ਵਸ ਤੇਰਾ ਚੱਲੇ ਕਾਜੀਆ, ਕਾਜੀਆ ਜੇ ਵਸ ਤੇਰਾ ਚੱਲੇ ਕਾਜੀਆ, ਕਾਜੀਆ ਜੇ ਵਸ ਤੇਰਾ ਚੱਲੇ ਕਾਜੀਆ, ਉਹ ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਚੱਲੇ ਕਾਜੀਆ, ਸਿੱਕਾ ਢਾਲ ਕੇ ਤੂੰ ਕੰਨਾਂ ਚ ਪਵਾ ਦੇ, ਜੇ ਵਸ ਤੇਰਾ ਉਹ ਸਿੱਕਾ ਬਸ ਤੇਰਾ ਚੱਲੇ ਕਾਜੀਆ। ਇਹ ਸਾਡੇ ਵਾਲੇ ਕਾਜੀ ਸਾਹਿਬ ਨੇ, ਇਹ ਨਾਰੀਅਲ ਪੀਣ ਵਾਲੇ ਕਾਜੀ ਸਾਹਿਬ, ਇਹ ਉਹ ਕਾਜੀ ਦੀ ਗੱਲ ਕਰਦਾ ਮੈਂ, ਸਾਡੇ ਵਾਲੇ ਕਾਜੀ ਸਾਹਿਬ ਨੀ ਭਾਈ। ਇਹ ਬੜਾ ਫਰਕ ਹੈ। ਕਿਉਂ ਕਾਜੀ ਸਾਹਿਬ, ਤੁਹਾਨੂੰ ਤਾਂ ਨੀ ਲੱਗੀ ਗੱਲ, ਤੁਸੀਂ ਤਾਂ ਕਾਜੀ ਸਾਹਿਬ ਹੋ। ਇਹਨੂੰ ਮੈਂ ਕਹੂੰਗਾ ਵੀ ਇਹਦੀ ਤਾਂ ਗੱਲ ਨੀ ਸੁਣੀ, ਜੇ ਨਹੀਂ ਆਪਣੀ ਫਤਿਹ ਮੰਨਿਆ ਕਰਨਗੇ, ਆਪਾਂ ਇੱਥੋਂ ਦੀਵਾਨ ਸ਼ੁਰੂ ਕਰ, ਕਾਜੀ ਸਾਹਿਬ ਮੱਥਾ ਟੇਕਦੇ ਹਾਂ, ਇੱਥੋਂ ਸ਼ੁਰੂ ਕਰ ਲਿਆ ਕਰਾਂਗੇ। ਕਿਉਂ ਵੀ ਇੱਥੋਂ ਸ਼ੁਰੂ ਕਰ ਲਿਆ ਕਰਾਂਗੇ। ਚਲੋ ਕੀ ਪਤਾ ਕੱਲ ਨੂੰ ਪਾਬੰਦੀ ਹੀ ਲਾ ਦੇਣ ਵੀ ਤੁਸੀਂ ਫਤਿਹ ਵੀ ਨੀ ਬੁਲਾ ਸਕਦੇ, ਇਹਨਾਂ ਦਾ ਕੀ ਪਤਾ, ਫਿਰ ਅਸੀਂ ਸ਼ੁਰੂ ਕਰ ਲਿਆ। ਚਲੋ ਹੱਸ ਲਈਦਾ ਯਾਰ ਇਹਨਾਂ ਨੂੰ, ਕੀ ਕਰੀਏ, ਪੰਗਾ ਖਾਨਾ ਇਹ ਹੈ, ਹਾਸਾ ਸਾਡਾ ਜਾਂਦਾ ਹੀ ਨਹੀਂ, ਕੀ ਕਰੀਏ। ਮਤਲਬ ਹਜੂਮੇ ਗਮ ਮੇਰੀ ਫਿਤਰਤ ਬਦਲ ਨਹੀਂ ਸਕਦੇ, ਗਮਾਂ ਦੇ ਹਜੂਮ ਵੀ ਸਾਡਾ ਸੁਭਾਅ ਨਹੀਂ ਬਦਲਦੇ, ਕਰੀਏ ਕੀ। ਹਜੂਮੇ ਗਮ ਮੇਰੀ ਫਿਤਰਤ ਬਦਲ ਨਹੀਂ ਸਕਦੇ, ਮੈਂ ਕਿਆ ਕਰੂੰ ਮੇਰੀ ਆਦਤ ਹੈ ਮੁਸਕੁਰਾਨੇ ਕੀ।
ਅਸੀਂ ਕਰੀਏ ਕੀ? ਸਾਡਾ ਸੁਭਾਅ ਹੱਸਣ ਦਾ ਸਾਡੀ ਪ੍ਰੋਬਲਮ ਹੈ, ਇਹਨਾਂ ਨੂੰ ਪ੍ਰੋਬਲਮ ਲੱਗਦੀ ਨਾ, ਤੇ ਅਸੀਂ ਤੇ ਨੋਰਮਲ ਗੱਲ ਕਰਦੇ ਹਾਂ, ਇਹਨਾਂ ਦੀਆਂ ਖਬਰਾਂ ਬਣ ਜਾਂਦੀਆਂ। ਆਪਾਂ ਤੇ ਹੱਸ, ਵੇਖੋ ਜੀ, ਹੱਸ ਕੇ ਗੱਲਾਂ ਕਰਦੇ ਆ, ਇੱਦਾਂ ਪ੍ਰਚਾਰ ਕਰਦੇ ਆ, ਬਾਹਾਂ ਮਾਰ। ਆਪ ਸੁਣਿਓ ਜਵਦੀ ਜਹਿਦਾ ਰਹਿ ਬਾਹਾਂ ਮਾਰ, ਕਹਿੰਦਾ ਬਾਹਾਂ ਮਾਰ ਮਾਰ, ਆਪ ਬਾਹਾਂ ਮਾਰ ਕੇ ਕਹਿੰਦਾ ਬਾਹਾਂ ਮਾਰ ਮਾਰ ਪ੍ਰਚਾਰ ਕਰਦਾ। ਇਹਨਾਂ ਦੀ ਤੇ ਮਰਿਆਦਾ ਬਾਹਾਂ ਮਾਰ ਨਾਲ ਵੀ ਟੁੱਟ ਜਾਂਦੀ। ਇਹ ਕਹਿਣਗੇ ਬਾਹਾਂ ਮਾਰ ਰਹੀ ਨੇ, ਅਸੀਂ ਪ੍ਰਚਾਰ ਹੀ ਐਂ ਕਰਿਆ ਕਰਾਂਗੇ। ਸਾਧ ਸੰਗਤ ਜੀ, ਲੈ ਦੱਸ, ਇਹ ਤੇ ਬੰਨ ਨਾ ਦੇਣ ਬਾਹਾਂ ਸਾਡੀਆਂ, ਜੇ ਕਿਤੇ ਇਹਨਾਂ ਦੇ ਬੱਸ ਹੋ। ਸਿੱਕਾ ਇੱਥੇ ਢਾਲਣ, ਜਵਾਨ ਸਾਡੀ ਕੱਟਣ, ਸਾਡਾ ਹੱਥ ਨੂੜ ਕੇ ਰੱਖਣ, ਵੀ ਏਦਾਂ ਜਿਵੇਂ ਭਾਈ ਦਾ ਨੀ ਬਹਿ ਐ ਕਰਨੇ ਦੇ। ਚਲੋ ਬਈ, ਗੱਲ ਇਹ ਹੈ ਜਦੋਂ ਨਾ ਅਸੀਂ ਇਹਨਾਂ ਨੁਕਤਿਆਂ ਨੂੰ ਸਮਝਦੇ ਹਾਂ, ਸਾਡੇ ਜਦੋਂ ਦਿਮਾਗ ਚੱਲ ਪੈਂਦੇ ਆ, ਫਿਰ ਗੱਲ ਹੈ ਸਟੈਂਡ ਦੀ, ਗੱਲ ਹੁੰਦੀ ਹੈ ਖੜਨ ਦੀ। ਵਿਚਾਰ ਉਹੀ ਨੇ, ਸਾਰੀ ਜ਼ਿੰਦਗੀ ਪੜੋ, ਗੁਰਬਾਣੀ ਪੜੋ। ਸਾਡੇ ਪਾਤਸ਼ਾਹ ਐਂ ਖੜਦੇ ਸੀ, ਪਾਤਸ਼ਾਹ ਦਾ ਸਟੈਂਡ, ਪਾਤਸ਼ਾਹ ਤੋਂ ਪਾਤਸ਼ਾਹ ਦਾ ਸੀ, ਅੱਜ ਸਾਨੂੰ ਸਾਡਾ ਸਟੈਂਡ ਵਿਖਾਉਣਾ ਪੈਣਾ। ਜਿਹੜੀ ਗੁਰਬਾਣੀ ਹੈ ਨਾ, ਗੁਰਬਾਣੀ ਤੇ ਉਹੀ ਹੈ, ਇਤਿਹਾਸ ਵੀ ਉਹੀ ਹੈ। ਪਰ ਜੱਟ ਗਿਆ ਕਿਸੇ ਬਾਣੀਏ ਕੋਲ ਦੁਕਾਨ ਤੇ, ਕਹਿੰਦਾ ਯਾਰ ਰਿਊੜੀਆਂ ਚਾਹੀਦੀਆਂ, 100 ਕੁ ਗ੍ਰਾਮ ਰਿਊੜੀਆਂ ਦੇ ਦੇ। ਰਿਊੜੀਆਂ ਹੁੰਦੀਆਂ ਨੇ ਅੱਗੇ ਲੋਈ, ਜਦੋਂ ਆ ਜਾਂਦੀ ਹੈ ਲੋਹੜੀ, ਰਿਊੜੀਆਂ ਖਾਂਦੇ, ਗੁੜ ਦੀਆਂ, ਖੰਡ ਦੀਆਂ ਹੁੰਦੀਆਂ, ਚਿੱਟੀਆਂ ਚਿੱਟੀਆਂ ਗੁੜ ਦੀਆਂ ਹੁੰਦੀਆਂ, ਉਹਨਾਂ ਦਾ ਰੰਗ ਥੋੜਾ ਜਿਹਾ ਪੀਲਕ ਚ ਹੁੰਦਾ ਹੈ। ਉਹ ਗੁੜ ਦੀਆਂ ਰਿਊੜੀਆਂ ਸੀ ਤੇ ਉਹ ਜੱਟ ਕਹਿੰਦਾ ਵੀ ਹਾਂ ਦੇ ਦੇ ਲਾਲਾ। ਉਹਨੇ ਦਿੱਤੀਆਂ, ਚਲੋ 100 ਗ੍ਰਾਮ ਜਿੰਨੀਆਂ ਵੀ, ਉਹ ਰੇਟ ਬੜਾ ਮਹਿੰਗਾ। ਉਹ ਕਹਿੰਦਾ ਯਾਰ ਤਿਲ ਵੀ ਸਾਡੇ ਤੇ ਗੁੜ ਵੀ ਸਾਡਾ, ਇੰਨੀਆਂ ਮਹਿੰਗੀਆਂ ਕਿਉਂ? ਗੁੜ ਸਸਤਾ ਲਿਆ, ਤਿਲ ਵੀ ਸਾਡੇ ਤੋਂ ਤੂੰ ਲੈਣੇ, ਉਹ ਵੀ ਸਸਤੇ ਨੇ। ਹੁਣ 100 ਗ੍ਰਾਮ ਗੁੜ ਉਹ ਵੀ ਬਹੁਤ ਸਸਤਾ ਹੈ, ਤੇ 100 ਗ੍ਰਾਮ ਤਿਲ ਉਹ ਵੀ ਬਹੁਤ ਸਸਤੇ ਨੇ। ਹੁਣ ਤੂੰ ਇਹਦੇ ਚ ਕੀ ਇਹੋ ਜਿਹਾ ਕਰਤਾ, ਇੰਨੀਆਂ ਮਹਿੰਗੀਆਂ ਲਈ ਜਾਂਦਾ? ਤੇ ਜਦੋਂ ਗੁੜ ਦੀ ਰਿਊੜੀ ਖਾਈਏ ਨਾ, ਉਹ ਕਰੰਚੀ ਹੁੰਦੀ ਹੈ, ਕੜਕ ਕਰਦੀ ਹੈ, ਮੂੰਹ ਚ ਪਾਓ ਕੜਕ ਕੜਕ ਦੀ ਆਵਾਜ਼ ਮਿਸ਼ਰੀ ਚੱਬਣ ਨਾਲ ਆਉਂਦੀ। ਉਹ ਕਹਿੰਦਾ ਜੱਟਾ ਗੁੜ ਤੇਰਾ ਹੈ, ਕੋਈ ਸ਼ੱਕ ਨਹੀਂ, ਤਿਲ ਵੀ ਤੇਰੇ ਨੇ, ਕੋਈ ਸ਼ੱਕ ਨਹੀਂ, ਪਰ ਆ ਕੜਾਕਾ ਹੈ ਨਾ ਜਿਹੜਾ, ਇਹ ਮੇਰਾ। ਪਾਤਸ਼ਾਹ ਦਾ ਜਿਹੜਾ ਕੜਾਕਾ ਹੈ ਨਾ ਕਲਗੀਆਂ ਵਾਲੇ ਦਾ, ਉਹ ਕਲਗੀਆਂ ਵਾਲੇ ਦਾ ਜਿਹੜਾ ਇਤਿਹਾਸ ਚ ਕੜਾਕੇ ਦਾ ਸਵਾਦ ਹੈ ਉਹਦਾ ਹੈ। ਬੜੇ ਬੰਦਿਆਂ ਦੀਆਂ ਗੱਲਾਂ ਹੁੰਦੀਆਂ, ਦੁਨੀਆਂ ਬਹੁਤ ਹੈ ਇੱਥੇ, ਬੜਾ ਕੁਛ ਲੋਕਾਂ ਨੇ ਕੀਤਾ, ਪਰ ਜਿਹੜੀ ਤੜ ਹੈ ਨਾ, ਤੜ ਸਟੈਂਡ, ਉਹ ਤੁਹਾਡਾ ਜੇ ਆਪਣਾ ਹੋਇਆ ਤੇ ਤਾਂ ਸਵਾਦ ਆਊ। ਗਿਆਨ ਬਹੁਤ ਹੈ, ਇਤਿਹਾਸ ਬਹੁਤ ਹੈ, ਸਾਖੀਆਂ ਬਹੁਤ ਯਾਦ ਹੈ। ਕਈ ਸਾਡੇ ਪ੍ਰਚਾਰਕ ਇੰਨੀ ਬਾਣੀ, ਇੱਕ ਪੰਕਤੀ ਸ਼ਬਦ, ਇੱਕ ਸ਼ਬਦ ਦੂਜਾ ਸ਼ਬਦ ਤੀਜਾ, ਐਂ ਲੱਗਦਾ ਵੀ ਇਹਨਾਂ ਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ ਹੈ। ਕਦੀ ਕਦੀ ਤੇ ਐਂ ਲੱਗਦਾ ਵੀ ਇੰਨੀ ਬਾਣੀ ਤੇ ਪਾਤਸ਼ਾਹ ਨਹੀਂ ਪੜ੍ਹਦੇ ਹੋਣੇ ਜਿੰਨੀ ਇਹ ਪੜ੍ਹਦੇ, ਇੰਨੀ ਕੰਠ ਕੀਤੀ ਹੋਈ ਹੈ, ਇੰਨੀ ਬਾਣੀ ਹੈ, ਇਹਨਾਂ ਕੋਲ ਤਿਲ ਬਹੁਤ ਹੈ, ਇਹਨਾਂ ਕੋਲ ਗੁੜ ਬਹੁਤ ਹੈ, ਇਹਨਾਂ ਕੋਲ ਕੜਕ ਜਿਹੜਾ ਨਾ ਕੜਕ ਉਹ ਹੈ, ਉਹ ਰਿਊੜੀਆਂ ਚ ਜਿਹੜਾ ਨਾ ਕੜਾਕਾ ਉਹ ਹੈ। ਤੇ ਚੇਤਾ ਰੱਖਿਓ, ਗੁੜ ਤੇ ਤਿਲਾਂ ਦਾ ਕੱਲਾ ਫੱਕਾ ਮਾਰ ਲਓ, ਆਜੂ ਨਜ਼ਾਰਾ ਨਾ, ਕੀਮਤੀ ਉਸ ਕੜਾਕੇ ਦੀ। ਜੇ ਰਿਊੜੀਆਂ ਖਾਣੀਆਂ ਨੇ ਨਾ ਤੇ ਸਵਾਦ ਉਹਦਾ, ਉਹ ਜਿਹੜਾ ਹੈ ਨਾ ਉਹ ਤੁਹਾਨੂੰ ਆਪਣਾ ਭਰਨਾ ਪੈਂਦਾ, ਫਿਰ ਨਜ਼ਾਰਾ। ਜਿਹੜਾ ਆ ਸ਼ਬਦ ਹੈ ਨਾ, ਇਹਦੇ ਇਹਨੂੰ ਜਾਗਰੂਕਾਂ ਵਾਂਗੂ ਕਬੀਰ ਸਾਹਿਬ ਨੇ ਹੰਸ ਬਿਰਤੀ ਲਾ ਕੇ ਚੁਣਿਆ ਨਹੀਂ, ਇਤਿਹਾਸ ਵਿੱਚ ਜੋ ਪ੍ਰਚਲਿਤ ਸੀ ਉਹਨਾਂ ਨੇ ਉਵੇਂ ਹੀ ਕਹਿ ਦਿੱਤਾ ਕਬੀਰ ਜੀ ਨੇ ਇਹ ਸ਼ਬਦ। ਪ੍ਰਚਲਿਤ ਸਾਖੀ ਹੈ ਇੱਕ ਪ੍ਰਹਿਲਾਦ ਦੀ, ਪ੍ਰਹਿਲਾਦ ਦੀ ਪ੍ਰਚਲਿਤ ਸਾਖੀ ਵਿੱਚ ਗੁਰੂ ਪਾਤਸ਼ਾਹ ਨੂੰ ਚੰਗਾ ਕੀ ਲੱਗਿਆ, ਮੰਨ ਲਓ ਕਬੀਰ ਜੀ ਨੂੰ ਕੀ ਚੰਗਾ ਲੱਗਿਆ, ਵੀ ਇੱਕ ਪ੍ਰਹਿਲਾਦ ਹੈ, ਉਮਰ ਉਹਦੀ 7 ਸਾਲ ਦੀ ਦੱਸਦੇ ਹੈ, ਤੇ ਖੜ ਗਿਆ ਸੀ ਇਹ ਸਾਖੀ ਮਿਥਿਹਾਸਕ ਹੈ, ਗੁਰੂ ਪਾਤਸ਼ਾਹ ਦੇ ਆਉਣ ਤੋਂ ਪਹਿਲਾਂ ਦੀ ਹੈ। ਹਿੰਦੂ ਧਰਮ ਵਿੱਚ ਹੋਲਿਕਾ ਨਾਲ, ਹੋਲੀ ਨਾਲ ਜੁੜੀ ਹੋਈ ਹੈ, ਹਰਨਾਕਸ਼ ਨਾਲ, ਹਰਨਾਕਸ਼ ਪਿਓ ਹੈ। ਇੱਕ ਪ੍ਰਚਲਿਤ ਮਿਥਿਹਾਸਕ ਹੈ, ਮਿਥ ਹੈ, ਮਿਥੀ ਹੋਈ ਘਟਨਾ। ਇੱਕ ਪਾਤਰ ਮਿਥ ਲਿਆ ਗਿਆ ਸਮਝਾਉਣ ਲਈ। ਜਦੋਂ ਕਬੀਰ ਜੀ ਨੇ ਇਹ ਸ਼ਬਦ ਉਚਾਰਿਆ ਨਾ, ਉਹਨਾਂ ਨੇ ਫਿਰ ਇਹਨੂੰ ਕਾਂਟ ਛਾਂਟ ਨਹੀਂ ਕੀਤਾ, ਜਿਵੇਂ ਪ੍ਰਚਲਿਤ ਸੀ ਉਵੇਂ ਸੁਣਾ। ਉਹਨਾਂ ਨੇ ਇੱਥੇ ਇਹ ਨਹੀਂ ਕੀਤਾ ਵੀ ਹੁਣ ਮੈਂ ਕਰਾਂ ਹਰਨਾਕਸ਼ ਥੰਮ ਨੂੰ ਕੁਝ ਹੋਰ ਬਣਾ ਦਾਂ, ਹਰਨਾਕਸ਼ ਨੂੰ ਮੈਂ ਵੱਖਰਾ ਕਰਦਾ, ਜਿਵੇਂ ਪ੍ਰਚਲਿਤ ਸੀ ਉਵੇਂ ਸੁਣਾਤੀ। ਪਰ ਇਹਦੇ 'ਚ ਸਾਨੂੰ ਮੇਨ ਚੀਜ਼ ਪਤਾ ਕੀ ਸਮਝਾਉਣੀ ਚਾਹੁੰਦੇ ਆ? ਉਹ ਪ੍ਰਹਿਲਾਦ ਦੀ ਤੜ, ਪ੍ਰਹਿਲਾਦ ਦਾ ਸਟੈਂਡ, ਇਹ ਇਸ ਸ਼ਬਦ 'ਚ ਵਿਖਾਉਣਾ ਚਾਹੁੰਦੇ ਆ। ਇਸ ਵਿਸ਼ੇ ਦੇ ਵਿੱਚ ਨਹੀਂ ਗਏ ਵੀ ਆ ਸਕਦਾ ਹੈ ਹਰਨਾਕਸ਼ ਕੇ ਉਹ ਪਾੜ ਕੇ ਥੰਮ, ਇਸ ਵਿਸ਼ੇ ਤੇ ਨਹੀਂ। ਇਸ ਸ਼ਬਦ ਵਿੱਚ ਵਿਸ਼ਾ ਕੀ ਹੈ? ਸਿਰਫ ਤੇ ਸਿਰਫ ਇੰਨਾ ਵੀ ਇੱਕ ਪ੍ਰਹਿਲਾਦ ਸੀ ਜਿਹੜਾ ਖੜ ਗਿਆ ਸੀ, ਪ੍ਰਚਲਿਤ ਸਾਖੀ ਉਵੇਂ ਹੀ ਸੁਣਾਤੀ। ਇੱਥੇ ਤੱਕ ਆਪਾਂ ਸ਼ਬਦ ਗੱਲ ਚੱਲ ਰਹੀ ਹੈ ਨਾ, ਸ਼ਬਦ ਦੇ ਨਾਲ ਜੋੜਿਓ ਜਦੋਂ ਵੀ ਕਿਤੇ ਨੈਟ ਤੇ ਪਿਛਲੀ ਗੱਲ ਨਾਲ ਪਾਇਓ। ਹੁਣ ਸ਼ਬਦ ਜਰਾ ਆਪਾਂ ਥੋੜਾ ਜਿਹਾ ਪੜ੍ਹ ਕੇ ਫਿਰ ਅੱਗੇ ਗੱਲ ਕਰਦੇ ਹਾਂ ਥੋੜੀ ਜਿਹੀ, ਅੱਜ ਕੱਲ੍ਹ ਦੇ ਆ ਜਿਹੜਾ ਚੱਲ ਰਿਹਾ ਆਪਣਾ ਉਹਦੇ ਤੇ ਕਰਕੇ ਹੀ ਕਰਾਂਗੇ, ਕਿਉਂਕਿ ਫਿਰ 8:30 ਹੋ ਗਏ, ਸ਼ਬਦ ਆਪਾਂ ਪੜ੍ਹਨਾ ਜ਼ਰੂਰੀ। ਇੱਕ ਕਵਿਤਾ ਵੀ ਪੜ੍ਹਨੀ ਹੈ ਵੀ ਉਹ ਵੀ ਜ਼ਰੂਰੀ ਹੈ, ਉਹ ਵੀ ਪੜ੍ਹਨੀ। ਅੱਛਾ ਸ਼ਬਦ ਜਰਾ ਸੁਣ ਲਿਓ, ਆਪਾਂ 5 ਮਿੰਟ ਵਿੱਚ ਜੁੜੇ ਰਹੀਦਾ ਭਾਈ, ਸ਼ਬਦ ਵੀ ਸੁਣੀਦਾ ਹੁੰਦਾ। ਕਈ ਭੱਜ ਲੈਂਦੇ ਆ ਵੀ ਲਓ ਜੀ ਹੁਣ ਤੇ ਸ਼ਬਦ ਦੀ ਕਥਾ ਹੀ ਕਰਨੀ, ਕਈ ਹੈਗੇ ਸੱਚੀ ਕਮਾਲ ਹੋ ਗਈ। ਮੇਰੇ ਨਾਲ ਏਦਾਂ ਵਾਪਰਦਾ ਹੈ 8000 ਬੰਦਾ ਸੁਣ ਰਿਹਾ, ਜਦੋਂ ਸ਼ਬਦ ਪੜ੍ਹਨ ਲੱਗ ਜਾਓ 7500, ਮਤਲਬ 500 ਉੱਠ ਗਿਆ ਵੀ ਸ਼ਬਦ ਮੇਰੇ ਕੀ ਮਿਰਗੀ ਪੈਂਦੀ ਹੈ, ਤੁਸੀਂ ਸ਼ਬਦ ਸੁਣ ਲਓ। ਸ਼ਬਦ ਵੇਲੇ ਕੀ ਹੁੰਦਾ? ਸ਼ਬਦ ਵੀ ਸੁਣੋ, ਤੜ ਤੇ ਵੇਖੋ। ਕਬੀਰ ਜੀ ਜਿਹੜੀ ਉਦਾਹਰਣ ਲੈ ਰਹੇ ਆ, ਵੇਖੋ ਗੁਰਬਾਣੀ ਚ ਉਦਾਹਰਣ ਲੈ ਲਈ, ਪਾਰਸ ਦੀ ਉਦਾਹਰਣ ਲੈ ਲਈ। ਪਾਰਸ ਕੋਈ ਇਹੋ ਜਿਹੀ ਵੱਟੀ ਨਹੀਂ ਹੁੰਦੀ ਜਿਹੜੀ ਐ ਘਸਾ ਦੋ ਤੇ ਸੋਨਾ ਬਣ ਜੇ, ਪਰ ਉਦਾਹਰਣ ਲੈ ਲਈ ਕਿਉਂਕਿ ਪ੍ਰਚਲਿਤ ਸੀ। ਹੰਸ ਕੋਈ ਨਹੀਂ ਜਿਹੜਾ ਹੀਰੇ ਮੋਤੀ ਖਾਂਦਾ ਹੋਵੇ, ਪਰ ਪਾਤਸ਼ਾਹ ਨੇ ਜੋ ਪ੍ਰਚਲਿਤ ਉਦਾਹਰਣ ਸੀ ਉਹ ਚੱਕ ਲਈ, ਵੀ ਪ੍ਰਚਾਲ ਪ੍ਰਚਲਿਤ ਹੈ ਚੱਕ ਲਈ। ਇਸੇ ਤਰ੍ਹਾਂ ਪ੍ਰਹਿਲਾਦ ਦੀ ਉਹ ਚੀਰ ਫਾੜ ਨਹੀਂ ਉਹਨਾਂ ਸ਼ਬਦਾਂ ਦੀ ਕੀਤੀ ਵੀ ਕਿਵੇਂ ਹੋਇਆ, ਪ੍ਰਚਲਿਤ ਹੈ। ਇੱਕ ਪ੍ਰਹਿਲਾਦ ਸੀ ਜਿਹਨੇ ਤੜ ਵਿਖਾਈ ਸੀ, ਕਬੀਰ ਜੀ ਨੇ ਉਵੇਂ ਸਾਖੀ ਬੋਲਤੀ, ਕਿਵੇਂ ਭਲਾ ਸੁਣੋ।
ਪ੍ਰਹਿਲਾਦ ਪਠਾਏ ਪੜਨ ਸਾਰ ਸੰਗ ਸਖਾ ਬੋਲੀਏ ਵਾਲ।
ਪ੍ਰਹਿਲਾਦ ਨੂੰ ਪੜਨ ਭੇਜਿਆ, ਪਾਠਸ਼ਾਲਾ ਵਿੱਚ ਘੱਲਿਆ, ਤੇ ਪ੍ਰਹਿਲਾਦ ਜੀ ਨੇ ਬਾਲਕ ਸਾਥੀ ਨਾਲ ਲਏ, ਯਾਰ ਬੇਲੀ ਵੀ ਆਪਣੇ ਵਰਗੇ ਕਰ ਲਏ। ਜਿਵੇਂ ਪ੍ਰਹਿਲਾਦ ਜੀ ਆਪ ਗੱਲ ਕਰ ਕੀਤੀ, ਕਹਿੰਦੇ ਪੜ੍ਹਾਉਂਦੇ ਕੀ ਸੀ, ਜਲੇ ਹਰਨਾਕਸ਼ ਥੱਲੇ ਹਰਨਾਕਸ਼, ਹਰ ਪਾਸੇ ਹਰਨਾਕਸ਼ੀ ਹਰਨਾਕਸ਼ਾ, ਉਹਦੇ ਬੰਦੇ ਨੂੰ ਰੱਬ ਬਣਾਇਆ ਹੋਇਆ ਸੀ। ਪ੍ਰਹਿਲਾਦ ਕਹਿੰਦੇ ਮੈਂ ਬੰਦੇ ਨੂੰ ਰੱਬ ਨਹੀਂ ਕਹਿਣਾ, ਕਹਿੰਦੇ ਤੇਰਾ ਤੇ ਪਿਓ ਹੈ, ਸਾਰੀ ਦੁਨੀਆ ਤੇ ਮੰਨਦੀ ਹੈ, ਸਾਰੀ ਦੁਨੀਆ ਤੇ ਤੇਰੇ ਪਿਤਾ ਨੂੰ ਰੱਬ ਕਹਿੰਦੀ ਹੈ, ਕਹਿੰਦੇ ਸਾਰੀ ਦੁਨੀਆ ਕਹੀ ਜਾਵੇ। ਪ੍ਰਹਿਲਾਦ ਕਹਿੰਦਾ ਮੈਂ ਨਹੀਂ ਮੰਨਦਾ, ਮੈਂ ਨਹੀਂ, ਮੇਰਾ ਸਟੈਂਡ ਹੈ ਮੈਂ ਨਹੀਂ ਮੰਨਦਾ, ਗਲਤ, ਮੇਰਾ ਪਿਓ ਰੱਬ ਨਹੀਂ ਹੋ ਸਕਦਾ, ਇੱਕ ਥਾਂ ਤੇ ਹੈ ਦੂਜੇ ਥਾਂ ਤੇ ਹੈ ਨਹੀਂ, ਪਰ ਦਿਲ ਤੇ ਸਾਰੀ ਦੁਨੀਆ ਚ ਧੜਕਦੇ ਨੇ, ਤਾਂ ਮਤਲਬ ਹਰ ਥਾਂ ਤੇ ਹੀ ਹੈ ਨਾ, ਧੜਕ ਰਿਹਾ ਚੱਲ ਰਿਹਾ, ਇਹ ਤੇ ਗਲਤ ਹੈ, ਮੇਰਾ ਪਿਓ ਰੱਬ ਨਹੀਂ ਹੋ ਸਕਦਾ। ਕਹਿੰਦੇ ਸਾਰੀ ਦੁਨੀਆ ਮੰਨਦੀ ਹੈ, ਤੂੰ ਕਿਉਂ ਨਹੀਂ ਮੰਨਦਾ, ਕਹਿੰਦੇ ਮੈਂ ਨਹੀਂ ਮੰਨਦਾ। ਪੜ੍ਹਨ ਭੇਜਿਆ, ਬੋਲ ਹਰਨਾਕਸ਼ ਦਾ ਨਾਂ ਲੈ, ਉਹ ਕਹਿੰਦਾ ਮੈਂ ਨਹੀਂ ਲੈਣਾ। ਬੱਚਿਆਂ ਨੂੰ ਨਾਲ ਲੈ ਲਿਆ, ਪ੍ਰਹਿਲਾਦ ਪਠਾਏ ਪੜ੍ਹਨ ਸਾਲ ਸੰਗ ਸਖਾ ਬਹੁਲੀਏ ਬਾਲ, ਮੋਕੋ ਕਹਾਂ ਪੜਾਵਸ ਆਲ ਜਾਲ। ਕਹਿੰਦੇ ਕੀ ਮੈਨੂੰ ਆਲ ਊਲ ਜਲੂਲ ਪੜ੍ਹਾ ਰਹੇ ਹੋ, ਮੈਂ ਨਹੀਂ ਪੜ੍ਹਨਾ। ਗੁਰੂਆਂ ਨੂੰ ਉਸਤਾਦਾਂ ਨੂੰ ਕਹਿੰਦਾ, ਸੰਡੇ ਮਰਕਾ, ਉਹਦੇ ਦੋ ਗੁਰੂ ਆ ਸੰਡਾ ਮਰਕਾ, ਉਹਨਾਂ ਦੋਨਾਂ ਨੂੰ ਕਹਿੰਦਾ ਕੀ ਪੜ੍ਹਾਈ ਜਾਂਦੇ ਹੋ ਮੈਨੂੰ, ਊਲ ਜਲੂਲ, ਮੋਕੋ ਕਹਾਂ ਪੜਾਵਸ ਆਲ ਜਾਲ। ਧੰਦਿਆਂ ਚ ਜੰਜਾਲਾਂ ਚ ਪਾਉਣ ਵਾਲੀਆਂ ਗੱਲਾਂ ਆਲ ਜਾਲ, ਕੀ ਪੜ੍ਹਾ ਰਹੇ ਹੋ ਤੁਸੀਂ, ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ, ਮੇਰੀ ਮੇਰੀ ਫੱਟੀ ਤੇ ਸ਼੍ਰੀ ਗੋਪਾਲ ਲਿਖੋ, ਉਹ ਧਰਤੀ ਨੂੰ ਜਿਹੜਾ ਚਲਾ ਰਿਹਾ ਉਹਦਾ ਨਾਂ ਲਿਖੋ, ਮੈਂ ਉਹ ਲਿਖਣਾ ਇੱਥੇ, ਮੈਂ ਨਹੀਂ ਹਰਨਾਕਸ਼ ਨੂੰ ਰੱਬ ਕਹਿਣਾ, ਤੁਸੀਂ ਕਹੀ ਜਾਓ, ਮੈਂ ਨਹੀਂ ਕਹਿਣਾ, ਪੁੱਤ ਕਹਿਣ ਲੱਗ ਗਿਆ। ਕੀ ਪਤਾ ਕਿਹੜੇ ਬੰਦੇ ਨੇ ਸਟੈਂਡ ਲੈ ਲੈਣਾ ਹੁੰਦਾ, ਆਪਣੇ ਘਰੇ ਹੀ ਪੁੱਤ ਸੀ ਨਾ, ਘਰੇ ਹੀ ਆ ਗਿਆ ਹੈ। ਅੱਛਾ ਅੱਗੇ ਪੜੋ ਲਈ,
ਨਹੀਂ ਛੋਟੋ ਨੇ ਬਾਬਾ ਰਾਮ ਨਾ ਮੇਰੋ ਯਾਰ ਪੜਨ ਸਿਉ ਨਹੀਂ ਕਾਮ,
ਮੇਰੇ ਬਾਬਾ ਮੈਂ ਨਹੀਂ ਛੱਡਾਂਗਾ, ਮੈਂ ਰਵੇ ਦਾ ਨਾਮ ਲੈਣਾ ਨਹੀਂ ਛੱਡਾਂਗਾ, ਮੇਰੋ ਔਰ ਪੜਨ ਸਿਉ, ਮੇਰੋ ਔਰ ਪੜਨ ਸਿਉ ਨਹੀਂ ਕਾਮ, ਮੇਰਾ ਹੋਰ ਕੋਈ ਕੰਮ ਹੀ ਨਹੀਂ, ਮੈਂ ਪੜ੍ਹਨਾ ਹੀ ਨਹੀਂ ਕੁਝ ਹੋਰ, ਤੁਸੀਂ ਜੋ ਪੜ੍ਹਾ ਰਹੇ ਹੋ ਉਹ ਨਹੀਂ ਮੈਂ ਪੜ੍ਹਨਾ, ਜਿਹੜਾ ਤੁਸੀਂ ਪੜ੍ਹਾ ਰਹੇ ਹੋ ਵੀ ਹਰਨਾਕਸ਼ ਨੂੰ ਰੱਬ ਕਹਿ, ਅਸੀਂ ਨਹੀਂ ਕਹਿਣਾ, ਚਾਹੇ ਮੇਰਾ ਪਿਓ ਹੀ ਹੈ, ਮੈਨੂੰ ਮੈਂ ਨਹੀਂ, ਮੈਨੂੰ ਕੋਈ ਲੈਣ ਦੇਣ ਨਹੀਂ ਇਹਨਾਂ ਗੱਲਾਂ ਨਾਲ। ਅੱਗੇ
ਸੰਡੇ ਮਰ ਕੇ ਕਹੇ ਉਹ ਜਾਏ ਪ੍ਰਹਿਲਾਦ ਬੁਲਾਏ ਬੇਗਤਾਏ,
ਸੰਡਾ ਮਰਕਾ ਦੋਨੇ ਗੁਰੂਆਂ ਨੇ ਜਾ ਦੱਸਿਆ, ਕਹਿੰਦੇ ਜੀ ਏਦਾਂ ਕਰਕੇ ਤੁਹਾਡਾ ਪੁੱਤ ਨਹੀਂ ਮੰਨਦਾ, ਤੇ ਪ੍ਰਹਿਲਾਦ ਬੁਲਾਏ ਬੇਗਤਾਏ, ਕਹਿੰਦੇ ਛੇਤੀ ਬੁਲਾਓ ਪ੍ਰਹਿਲਾਦ। ਹਰਨਾਕਸ਼ ਕਹਿੰਦਾ ਹੁਣੇ ਬੁਲਾਓ। ਅੱਗੇ
ਤੂੰ ਰਾਮ ਪਹਿਨ ਕੀ ਛੋਡੂ ਬਾਨ ਤੁਝ ਤੁਰਤ ਛੁਡਾਉ ਮੇਰੂ ਕਹਿਓ ਮਾਨ,
ਉਹ ਕਹਿੰਦੇ ਤੂੰ ਛੱਡ ਦੇ ਯਾਰ ਆਦਤ, ਬਾਣ ਕਹਿੰਦੇ ਨੇ ਆਦਤ ਨੂੰ, ਤੂੰ ਰਾਮ ਕਹਿਣ ਦੀ ਆਦਤ ਛੱਡ ਦੇ, ਤੈਨੂੰ ਤੁਰਤ ਛੁਡਾ ਦੇਣਗੇ, ਅੱਜ ਤੇਰਾ ਖਹਿੜਾ ਛੁੱਟ ਜੂ ਪ੍ਰਹਿਲਾਦ ਨੂੰ ਕਹਿੰਦੇ, ਅੱਜ ਛੁਡਾ ਦੇਵਾਂਗੇ। ਇਹ ਪ੍ਰਚਲਿਤ ਸਾਖੀ ਹੈ, ਇਸ ਸ਼ਬਦ ਦੇ ਵਿੱਚ ਪ੍ਰਹਿਲਾਦ ਜੀ ਦੀ ਤੜਦੀ ਗੱਲ ਹੋ ਰਹੀ ਹੈ ਵੀ ਖੜਕੇ ਸੀ, ਇੱਦਾਂ ਨਹੀਂ ਵੀ ਪ੍ਰਗਟ ਹੋਏ ਹੈ ਕਿ ਨਹੀਂ ਹੋਏ, ਸਿਰਫ ਇਹ ਪ੍ਰਚਲਿਤ ਜੋ ਸਾਖੀ ਸੀ ਮਹਾਰਾਜ ਕਬੀਰ ਜੀ ਦੇ ਵੇਲੇ ਉਹਨਾਂ ਨੇ ਉਵੇਂ ਹੀ ਚੱਕ ਲਈ ਵੀ ਸਟੈਂਡ ਦੀ ਗੱਲ ਚੱਲ ਰਹੀ ਹੈ ਕਿ ਪ੍ਰਹਿਲਾਦ ਸੀ 7 ਸਾਲ ਦਾ ਤੇ ਸਟੈਂਡ ਦੀ ਗੱਲ ਚੱਕ ਲਈ ਉਹਨਾਂ ਨੇ ਉਵੇਂ ਹੀ ਫਿਰ ਸੁਣਾ ਦਿੱਤੀ। ਅੱਛਾ ਤੂੰ ਕਹਿੰਦੇ ਛੱਡ ਦੇ ਤੁਝ ਤੁਰਤ ਛਡਾਓ ਮੇਰੋ ਕਹਿਓ ਮਾਨ, ਅਗਲੀ ਪੰਕਤੀ
ਲੋਕ ਕਹਾ ਸਤਾਵਾਂ ਵਾਰ ਵਾਰ ਪ੍ਰਭ ਜਲ ਥਲ ਗਿਰ ਕੀਏ ਪਹਾੜ,
ਕਹਿੰਦੇ ਮੈਨੂੰ ਕਿਉਂ ਸਤਾਉਂਦੇ ਹੋ ਯਾਰ ਵਾਰ ਵਾਰ, ਕਿਉਂ ਮੈਨੂੰ ਮਨਾਉਂਦੇ ਹੋ ਵੀ ਮਨ ਜਾ ਮਨ ਜਾ ਮਨ ਜਾ, ਲੋਕੋ ਕਹਾ ਸਤਾਵੋ ਵਾਰ ਵਾਰ, ਕਹਿੰਦੇ ਮੈਨੂੰ ਕਿਉਂ ਸਤਾਉਂਦੇ ਹੋ ਵਾਰ ਵਾਰ, ਮੈਂ ਇਹ ਮੰਨਦਾ ਪ੍ਰਭ ਜਲ ਥਲ ਗਿਰ ਕੀਏ ਪਹਾੜ, ਕਹਿੰਦੇ ਸਾਰਾ ਕੁਝ ਉਹਨੇ ਪ੍ਰਭੂ ਨੇ ਬਣਾਇਆ, ਤੁਸੀਂ ਐਵੇਂ ਮਰੀ ਜਾਂਦੇ ਗੱਲਾਂ ਮੈਂ ਨਹੀਂ ਮੰਨਦਾ, ਮੇਰਾ ਪ੍ਰਭੂ ਹੋਰ ਹੈ ਤੁਹਾਡਾ ਇਹ ਹੋਣਾ ਹਰਨਾਕਸ਼ ਮੈਂ ਨਹੀਂ ਮੰਨਦਾ। ਅੱਛਾ
ਇੱਕ ਰਾਮ ਨਾ ਛੋਡੋ ਗੁਰੇ ਯਾਰ ਮੋਕੋ ਕਹਾਲ ਜਾਰ ਭਾਵੇਂ ਮਾਰ ਡਾਰ,
ਕਹਿੰਦੇ ਮੇਰਾ ਗੁਰੂ ਦਾ ਕੀ ਹੁੰਦਾ ਹੈ ਗਿਆਨ ਜਿਹੜਾ ਨਾ ਜੋ ਮੈਨੂੰ ਸਮਝ ਆਈ ਹੈ ਉਹ ਦਾਗੀ ਹੋ ਜੂ ਜੇ ਮੈਂ ਤੁਹਾਡੀ ਗੱਲ ਮੰਨ ਲਈ, ਇੱਕ ਰਾਮ ਨਾ ਛੋਡੋ ਗੁਰੇ ਗਾਰ, ਮੇਰੇ ਗੁਰੂ ਨੂੰ ਦਾਗ ਲੱਗਣਾ ਕੀ ਸਿਖਾਇਆ ਤੈਨੂੰ ਕੀ ਸਮਝ ਆਈ ਤੈਨੂੰ ਸਮਝਿਆ ਤੂੰ ਕੀ ਹੈ, ਜੇ ਮੈਂ ਛੱਡਤਾ ਮੋਕੋ ਘਾਲ ਜਾਰ ਭਾਵੇਂ ਮਾਰ ਡਾਰ, ਮੈਨੂੰ ਧੱਕਾ ਦੇ ਦੇ ਜਿੱਥੋਂ ਦੇਣਾ ਤੇ ਭਾਵੇਂ ਮਾਰ ਦੇ, ਪ੍ਰਚਲਿਤ ਸਾਖੀ ਹੈ ਕਬੀਰ ਜੀ ਨੇ ਉਵੇਂ ਸੁਣਾ ਦਿੱਤੀ। ਕਿਉਂਕਿ ਇੱਕ ਗੱਲ ਚੇਤਾ ਰੱਖਿਓ ਅਗਲੀਆਂ ਪੰਕਤੀਆਂ 'ਚ ਫਿਰ ਸਵਾਲ ਹੁੰਦਾ ਨਾ ਵੀ ਉੱਤੇ ਨਰਸਿੰਘ ਆਇਆ ਸੀ, ਇੱਕ ਨਰ ਅੱਧਾ ਨਰ ਅੱਧਾ ਸਿੰਘ, ਜੇ ਪ੍ਰਚਲਿਤ ਸਾਖੀ ਹੈ ਤੇ ਦਿਮਾਗ 'ਚ ਤੇ ਸਵਾਲ ਖੜਾ ਹੋ ਜਾਂਦਾ ਨਾ ਵੀ ਥਮਲੇ ਨੂੰ ਪਾੜ ਕੇ ਪਤਾ ਨਹੀਂ ਇੱਦਾਂ ਭਗਵਾਨ ਬਣ ਜਾਂਦਾ, ਸਾਨੂੰ ਸੋਚਣਾ ਪੈਣਾ, ਸਵਾਲ ਖੜੇ ਹੋ ਜਾਣੇ ਨੇ ਬੜੇ। ਇਹ ਪ੍ਰਚਲਿਤ ਸਾਖੀ ਹੈ ਕਬੀਰ ਜੀ ਨੇ ਉਵੇਂ ਜਿਵੇਂ ਉਦਾਹਰਣ ਦੇ ਦਿੱਤੀ, ਪਰ ਸਾਨੂੰ ਇਹ ਸਮਝਣਾ ਜ਼ਰੂਰ ਪੈਣਾ ਹੈ, ਜ਼ਰੂਰੀ ਨਹੀਂ ਵੀ ਇੱਦਾਂ ਹੋਇਆ, ਉਦਾਹਰਣ ਦਿੱਤੀ ਜਾਂਦੀ ਹੈ, ਪਾਰਸ ਦੀ ਵੀ ਦੇ ਦਿੱਤੀ ਪਰ ਪਾਰਸ ਦੀ ਵੱਟੀ ਇੱਦਾਂ ਹੁੰਦੀ ਨਹੀਂ ਜਿਹੜੀ ਘਸਾ ਦੀ ਹੈ, ਹੰਸ ਦੀ ਉਦਾਹਰਣ ਦੇ ਦਿੱਤੀ, ਹੰਸ ਕੋਈ ਨਹੀਂ, ਹੀਰੇ ਮੋਤੀ ਵੀ ਕਿਤੇ ਨਹੀਂ ਪਏ, ਜਿਹੜੇ ਚੁਗਦਾ ਹੈ ਹੰਸ, ਇਹ ਪ੍ਰਚਲਿਤ ਉਦਾਹਰਣ ਹੈ ਦਿੱਤੀ ਹੈ। ਜਿਵੇਂ ਇੱਕ ਪ੍ਰਚਲਿਤ ਉਦਾਹਰਣ ਹੈ ਸੱਪ ਦੇ ਮੂੰਹ 'ਚ ਕੋੜ ਕਿਰਲੀ, ਖਾਵੇ ਤੇ ਜ਼ਹਿਰੀ, ਛੱਡੇ ਤੇ ਕਲੰਕੀ, ਹੁਣ ਆਪਾਂ ਵੀ ਉਦਾਹਰਣ ਦੇ ਦਿੱਤੀ ਕਹਿਤਨ, ਪਰ ਅਸਲ ਵਿੱਚ ਸਭ ਤੋਂ ਵਧੀਆ ਡਿਸ਼ ਸੱਪ ਲਈ ਕੋੜ ਕਿਰਲੀ ਹੁੰਦੀ ਹੈ, ਚਾਹ ਨਾਲ ਖਾਂਦਾ ਉਹ ਸਭ ਤੋਂ ਵਧੀਆ ਡਿਸ਼ ਉਹਦੇ ਲਈ, ਪਰ ਪ੍ਰਚਲਿਤ ਹੋ ਗਈ ਨਾ ਵੀ ਸੱਪ ਦੇ ਮੂੰਹ 'ਚ ਕੋੜ ਕਿਰਲੀ, ਖਾਵੇ ਤੇ ਜ਼ਹਿਰੀ, ਛੱਡੇ ਤੇ ਕਲੰਕੀ, ਇਹ ਉਦਾਹਰਣ ਪ੍ਰਚਲਿਤ ਹੈ ਸਾਰੇ ਦੇ ਦਿੰਦੇ ਹਾਂ, ਆਪਾਂ ਉਦਾਹਰਣ ਦੇ ਪਿਛੋਕੜ 'ਚ ਨਹੀਂ ਨਾ ਜਾਂਦੇ, ਇਸੇ ਤਰ੍ਹਾਂ ਜ਼ਰੂਰੀ ਨਹੀਂ ਹੁੰਦਾ, ਉਦਾਹਰਣ ਉਵੇਂ ਹੀ ਦੇ ਦਿੱਤੀ ਕਬੀਰ ਜੀ ਨੇ ਉਵੇਂ ਹੀ ਸੁਣਾ ਦਿੱਤੀ, ਕਿਉਂਕਿ ਅੱਗੇ ਮੈਂ ਹੋਰ ਕਲੀਅਰ ਕਰ ਦਿੰਦਾ ਫਿਰ ਸਮਝ ਲਿਓ। ਪੜੋ ਬਈ,
ਕਾਡ ਖੜਗ ਕੋ ਪਿਓ ਰਸਾਏ ਤੁਝ ਰੱਖਣ ਹਾਰੋ ਮੋਹਿ ਬਤਾਏ।
ਤਲਵਾਰ ਕੱਢ ਲਈ, ਕੰਬਣ ਲੱਗ ਗਿਆ ਗੁੱਸੇ ਚ, ਕਹਿੰਦਾ ਲੈ ਤੈਨੂੰ ਰੱਖਣ ਵਾਲਾ ਦੱਸ ਮੈਨੂੰ ਕਿਹੜਾ ਤੈਨੂੰ ਕਿਵੇਂ ਬਚਾਊ। ਫਿਰ ਕੀ ਹੋਇਆ,
ਪ੍ਰਭ ਥੰਭ ਤੇ ਨਿਕਸੇ ਤੇ ਵਿਸਥਾਰ ਹਰਣਾ ਕ੍ਰਿਸ਼ਨ ਛੇਦੇ ਉਨਖ ਬਿਦਾਰ।
ਵੱਡੇ ਰੂਪ ਧਾਰ ਕੇ ਕਹਿੰਦੇ ਉਹਦੇ ਵਿੱਚੋਂ ਜੋ ਪ੍ਰਚਲਿਤ ਉਦਾਹਰਣ ਹੈ, ਗੱਲ ਜਿਹੜੀ ਦੱਸੀ ਜਾਂਦੀ, ਸਾਖੀ ਦੱਸੀ ਜਾਂਦੀ ਹੈ। ਕਬੀਰ ਜੀ ਕਹਿੰਦੇ ਦੱਸਿਆ ਜਾਂਦਾ ਹੈ, ਕਿਹਾ ਜਾਂਦਾ ਹੈ ਵੀ ਥੰਮ ਨੂੰ ਪਾੜ ਕੇ ਤੇ ਪ੍ਰਭੂ ਪ੍ਰਗਟ ਹੋ ਗਏ। ਦੱਸਿਆ ਜਾਂਦਾ ਹੈ, ਕਿਹਾ ਜਾਂਦਾ ਹੈ, ਇਹ ਚੇਤਾ ਰੱਖਣ ਵਾਲੀ ਗੱਲ ਹੈ। ਕਿਉਂਕਿ ਜੇ ਆਪਾਂ ਕਹਾਂਗੇ ਵੀ ਏਦਾਂ ਰੱਬ ਪ੍ਰਗਟ ਹੁੰਦਾ ਹੈ, ਬੜੇ ਬੰਦਿਆਂ ਨੇ ਕੰਮ ਕਰਨਾ ਛੱਡ ਦੇਣਾ, ਉਹਨੇ ਕਹਿਣਾ ਆਪੇ ਕਰੇਗਾ। ਜਿੱਦਣ ਉਹਨਾਂ ਨੂੰ ਸਹਾਇਤਾ ਦੀ ਲੋੜ ਪੈਣੀ, ਉਹਨਾਂ ਨੇ ਕਹਿਣਾ ਲੋੜ ਨੀ ਮੈਨੂੰ ਭੱਜਣ ਦੀ, ਉਹਨੇ ਬਚਾ ਲੈਣਾ। ਏਦਾਂ ਨਹੀਂ, ਬਚਣਾ ਸਾਨੂੰ ਆਪ ਪੈਣਾ। ਇਹਤੇ ਇੱਥੇ ਤੇ ਆਪਾਂ ਇਹ ਵੀ ਪੜ੍ਹਦੇ ਹਾਂ ਨਾ ਵੀ ਕੋਈ ਕੋਈ ਮੁਗਲ ਨਾ ਹੋਆ ਅੰਧਾ, ਕਿਹਨੇ ਨਾ ਪਰਚਾ ਲਾਇਆ। ਉਹ ਕਹਿੰਦੇ ਜਿਹੜਾ ਅੰਨਾ ਹੁੰਦਾ ਹੀ ਨਹੀਂ, ਕੋਈ ਮੰਤਰਾਂ ਨਾਲ ਕੁਛ ਨਹੀਂ ਹੁੰਦਾ। ਨਾਲੇ ਫਿਰ ਇੱਕ ਗੱਲ ਹੋਰ ਵੀ ਆ ਜਾਣਾ, ਸਵਾਲ ਖੜਾ ਹੋ ਜਾਣਾ ਨਾ ਵੀ ਪ੍ਰਹਿਲਾਦ ਜੀ ਕਿੰਨੇ ਸਾਲਾਂ ਦੇ ਸੀ, ਭਗਵਾਨ ਆਏ ਨਾ। ਜੇ ਸੱਚ ਮੰਨਾਂਗੇ ਫਿਰ ਬਾਬਾ ਜੋਰਾਵਰ ਸਿੰਘ ਜੀ ਕਿੰਨੇ ਸਾਲਾਂ ਦੇ ਸੀ ਤੇ ਬਾਬਾ ਫਤਿਹ ਸਿੰਘ ਜੀ ਉੱਥੇ ਕਿਉਂ ਨਹੀਂ ਆਏ? ਕਿਸੇ ਦੀ ਕਮਾਈ ਘੱਟ ਹੈ, ਕਿਸੇ ਦੀ ਵੱਧ ਹੈ? ਗੁਰੂ ਅਰਜਨ ਦੇਵ ਜੀ 33-20 ਤੇ ਬੈਠੇ ਸੀ, ਉਦੋਂ ਨਹੀਂ ਆਏ? ਫਿਰ ਸਵਾਲ ਖੜੇ ਹੋਣਗੇ ਨਾ। ਅਸੀਂ ਵੱਡਾ ਛੋਟਾ ਕਰਦੇ ਕਰਦੇ ਇਹ ਪ੍ਰਚਲਿਤ ਹੋ ਗਈ ਗੱਲ, ਸਾਡੀ ਸੋਚ ਕਰਾਮਾਤ ਨੂੰ ਨਹੀਂ ਮੰਨਦੀ। ਗੁਰਬਾਣੀ ਦਾ ਸਿਧਾਂਤ ਹੈ ਜਿਹੜਾ ਬੜਾ ਕਲੀਅਰ ਹੈ, ਪਰ ਪ੍ਰਚਲਿਤ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹਦੀ ਉਦਾਹਰਣ ਦੇ ਦਿੱਤੀ ਜਾਂਦੀ ਹੈ। ਜ਼ਰੂਰੀ ਨਹੀਂ ਏਦਾਂ ਹੀ ਹੋਇਆ, ਪਰ ਇੱਕ ਉਦਾਹਰਣ ਹੈ ਵੀ ਸੁਣਿਆ ਹੈ। ਕਹਿੰਦੇ ਫਿਰ ਰੱਬ ਆ ਗਿਆ, ਪ੍ਰਭ ਥੰਮ ਤੇ ਨਿਕਸੈ ਕੈ ਵਿਸਥਾਰ ਹਰਨਾਕਸ਼ ਛੇਦਿਓ ਨਖ ਪਿਦਾ ਨਵਾਂ ਨਾਲ ਪਾੜਤਾ। ਅੱਛਾ ਪੜੋ।
ਓਏ ਪਰਮ ਪੁਰਖ ਦੇ ਵਾਦ ਦੇਵ ਭਗਤ ਹੇਤ ਨਰ ਸਿੰਘ ਭੇਵ।
ਸਾਰਿਆਂ ਤੋਂ ਵੱਡੇ ਦੇਵਤੇ ਨੇ, ਸਭ ਤੋਂ ਵੱਡੇ ਪਰਮ ਪੁਰਖ ਨੇ, ਕਹਿੰਦੇ ਆਪਣੇ ਭਗਤ ਦੇ ਪਿਆਰ ਵਿੱਚ ਨਰ ਸਿੰਘ ਦਾ ਰੂਪ ਧਾਰ ਲਿਆ। ਪ੍ਰਚਲਿਤ ਜਿਵੇਂ ਉਵੇਂ ਸੁਣਾਤੀ। ਅੱਛਾ ਕਬੀਰ ਜੀ ਕਹਿੰਦੇ ਕੋਈ ਅੰਤ ਨਹੀਂ ਪਾਈ। ਅੱਛਾ
ਕਹੇ ਕਬੀਰ ਤੋਂ ਲਖੇ ਨ ਪਾਰ ਪ੍ਰਹਿਲਾਦ ਉਧਾਰੇ ਅਨੇਕ ਵਾਰ।
ਕਹਿੰਦੇ ਕਬੀਰ ਜੀ ਕਹਿੰਦੇ ਨੇ ਅੰਤ ਨਹੀਂ ਪਾਇਆ ਜਾ ਸਕਦਾ, ਪ੍ਰਹਿਲਾਦ ਉਧਾਰੇ ਅਨੇਕ ਵਾਰ। ਕਈ ਵਾਰੀ ਕਹਿੰਦੇ ਪ੍ਰਹਿਲਾਦ ਦੀ ਰਕਸ਼ਾ ਹੋਈ, ਸੁਣੀ ਦੀ ਹੈ ਪ੍ਰਹਿਲਾਦ ਦੀ ਰਕਸ਼ਾ ਕਈ ਵਾਰੀ ਹੋਈ, ਪਰ ਪ੍ਰਹਿਲਾਦ ਕਹਿੰਦੇ ਖੜਿਆ ਰਿਹਾ ਸੀ ਤਾਂ ਹੋਈ। ਸਾਨੂੰ ਇਹ ਸਾਰੇ ਸ਼ਬਦ ਵਿੱਚ ਇੱਕ ਗੱਲ ਕਲੀਅਰ ਕਰਾਉਂਦੇ ਨੇ ਵੀ 7 ਸਾਲ ਦਾ ਖੜ ਗਿਆ ਸੀ, ਤੂੰ ਖੜ ਜੀ, ਰਾਮ ਜਪੋ ਜੀ। ਇਹ ਵੀ ਉਹਨਾਂ ਦੇ ਸ਼ਬਦ ਧਰੂ ਪ੍ਰਹਿਲਾਦ। ਇਹ ਪੜ੍ਹ ਲਈਏ ਇੱਕ ਵਾਰ, ਫਿਰ ਆਪਾਂ ਅਗਲੀ ਗੱਲ ਕਰ ਲੈਂਦੇ ਹਾਂ।
ਰਾਮ ਜਪੋ ਜੀ ਹੋ ਹਰ ਜੈਸੇ ਹੋ ਦੀਨ। चुप गई फिर आवत जानी सारक पाती कहो कबीर भज सारक पाती
कहो कबीर भज सारक पानी कहो कबीर भज सारक पानी
गुरबार पार सब एको दानी गुरबार पार सब एको दानी प्रहलाद
जपियो हर
दीन दयाल परोसे तेरे सब परिवार चढ़ाया गया हुण इत्थे जे ध्रुव जी दी साखी चल जी चले जाइए उहदे इन्ने हजार साल उम्र हो गई बाद चो तारा बन गया मतलब ध्रुव तारा बढ़िया कुछ है जिहड़ी साखी च नहीं गए एक एग्जाम्पल लै ली भी जे एडे एडे निक्के निक्कियां च तड़ रही है ते तुसीं क्यों नहीं विखाउंदे उन्होंने मान लो बंदे बैठे गलबात करे भी इदा प्रहलाद जी की भी एक साखी है एक ध्रुव जी की साखी है उन्होंने यह हिम्मत विखाई ध्रुव ने भगती की जंगलों च जाके प्रहलाद ने अपने पिता सामने स्टैंड ले लिया फिर उन्होंने उवें कहते फिर जो निके निके इन्ना स्टैंड ले सकते हैं तो थानू तुसी नहीं स्टैंड ले सकते तुसी खड़ नहीं सकते कबीर जी आप भी खड़े तो उदाहरण उस स्टैंड की लई खड़ खड़ कहते खड़ो जो खड़े से तो खड़ो स्टैंड अपने आप नूं कैम करो तां करके एक गल सानूं इह जरूर ध्यान च रखनी चाहीदी है कि जिहड़ा ना फैसला है मैं एक बार अगे भी शनिवार दे दीवान ते परमेश्वर द्वार गल कीती सी साहबजादे नीयां च चिणे गए पर उहने ऑप्शन दित्ती सी ना की कहा सी वजीदे ने इस्लाम विच आ जाओ छड़ दिते जाओगे मौजा करोगे ऐश करोगे बेगमां दे डोले ते जगीरां मिलणगियां इस्लाम च आजो ऑप्शन दित्ती सी नहीं ते को के शहीद कर दिते जाओगे नीयां च चिण दिते जाओगे हुण दसो नीयां विच चिणे जाण दा फैसला नीयां च खलण दा फैसला वजीदे दा है कि साहबजादियां दा अपना साहबजादियां दा उन्हें तो ऑप्शन दी सी बच भी सकते हो या नीयां च खड़ जाओ पर दोनों चो चुनिया राह केड़ा नीयां विच चिने जाण दा चेता रखियो जथेदारो तुसी पंथ विचो जिन्ने कढे ने ऑप्शन दी है भी साडे अगे बह जाओ हर कुलू दी जिन्ने अज तक कढे गए साध नहीं कढ़िया कोई पिछलिया भी पच्चीया तीहां सालों च बाबा नहीं पैर धोआ के प्यान वाला नहीं कितने पैर धोआ के प्यादा जिहड़ा लोकां नूं लचिया करके दिंदा धागे तवीत करके दिंदा ते बलात्कारियां नूं बख्श भी दिंदे ने लीडरां दे कहण ते सरसे वाले नूं माफ भी कर दिंदे ने साध दिंदे ने लिफाफे जिहड़े विद्वानां नूं कढ़िया गया उन्होंने साध इन्हां पुजारियां दे अगे बहना कबूल नहीं कीता साहबजादियां नूं मिली ऑप्शन ਜਾਂ ਨੀਹਾਂ ਚ ਖੜ ਜਾਓ ਜਾਂ ਫਿਰ ਸੁੱਖ ਸਹੂਲਤਾਂ ਮਾਣੋ ਪਰ ਦੋਨਾਂ ਚੋਂ ਰਾਸ ਨੀਹਾਂ ਚ ਖੜਨ ਦਾ ਸਾਹਿਬਜ਼ਾਦਿਆਂ ਨੇ ਆਪ ਚੁਣਿਆ ਇਹਨਾਂ ਨੇ ਕਿਹਾ ਜਾਂ ਛੇਕੇ ਜਾਓਗੇ ਜਾਂ ਸਾਡੀ ਗੁਲਾਮੀ ਕਬੂਲ ਕਰੋ ਸਾਡੀ ਪਾਰਟੀ ਚ ਆ ਜਾਓ ਸਾਡੇ ਵਰਗੇ ਬਣ ਜਾਓ ਪਰ ਜਿਹੜੇ ਪੰਥ ਚੋਂ ਛੇਕੇ ਗਏ ਇਹਨਾਂ ਕੋਲ ਨਹੀਂ ਆਏ ਉਹਨਾਂ ਨੇ ਦੋਨਾਂ ਰਾਹਾਂ ਚੋਂ ਇੱਕ ਰਾਹ ਚੁਣ ਲਿਆ ਕੱਢਣਾ ਕੱਢ ਦੇ ਤੇਰੇ ਅੱਗੇ ਨਹੀਂ ਬਹਿਣਾ ਦੱਸੋ ਫਿਰ ਛੇਕੇ ਜਾਣ ਦਾ ਫੈਸਲਾ ਇਹਨਾਂ ਦਾ ਹੈ ਕਿ ਉਹਨਾਂ ਲੋਕਾਂ ਨੇ ਆਪ ਚੁਣਿਆ ਆਪ ਚੁਣਿਆ ਇਹਨਾਂ ਦਾ ਫੈਸਲਾ ਇਹ ਕੱਢ ਰਹੇ ਨੇ ਇਹ ਤੇ ਆਪਸ਼ਨ ਦੇ ਰਹੇ ਨੇ ਦੱਸੋ ਕੀ ਕਰਨਾ ਦੋਨਾਂ ਚੋਂ ਇੱਕ ਚੁਣ ਲਓ
ਜਦੋਂ ਕਹਿੰਦੇ ਨੇ ਵੀ ਆਹ ਚੁਣਨਾ ਫਿਰ ਮਰਜ਼ੀ ਕਿਹਦੀ ਚੱਲੀ ਉਹਨਾਂ ਦੀ ਚੱਲੀ ਉਹਨਾਂ ਦਾ ਫੈਸਲਾ ਤੇ ਜੇ ਅਸੀਂ ਕਹਿੰਦੇ ਹਾਂ ਵੀ ਅਸੀਂ ਨਹੀਂ ਆਉਣਾ ਭਾਈ ਤਖ਼ਤ ਤੇ ਹਜ਼ਾਰ ਵਾਰ ਜਾਣ ਨੂੰ ਤਿਆਰ ਹਾਂ ਮੱਥ ਮੈਂ ਕਹਿੰਦਾ ਟੇਕ ਕੇ ਆਈਏ ਇੱਕ ਦਿਨ ਮੱਥਾ ਚੱਲੀਏ ਸਾਰੇ ਬਸ ਭਰ ਕੇ ਚੱਲੀਏ ਤਖ਼ਤ ਸਾਡਾ ਗੁਰ ਸਥਾਨ ਹੈ ਸਾਡੇ ਛੇਵੇਂ ਪਾਤਸ਼ਾਹ ਨੇ ਇਨਕਲਾਬੀ ਲਹਿਰ ਉੱਥੇ ਚਲਾਈ ਹੈ ਉਹਨਾਂ ਤਲਾਵਾਂ ਦੇ ਕੰਢਿਆਂ ਤੇ ਬਹਿ ਕੇ ਕਿਹਾ ਸੀ ਤੀਰਥਾਂ 'ਚ ਨਹਾਉਣ ਦਾ ਕੋਈ ਫਾਇਦਾ ਨਹੀਂ ਉਹਨਾਂ ਬੇਰੀਆਂ ਦੇ ਕੰਢੇ ਬੇਰੀਆਂ ਥੱਲੇ ਬਹਿ ਕੇ ਕਿਹਾ ਸੀ ਦਰਖਤ ਪੂਜਣ ਨਾਲ ਕੁਛ ਨਹੀਂ ਮਿਲਣਾ ਉੱਥੇ ਬਹਿ ਕੇ ਕਿਹਾ ਸੀ ਅਕਾਲ ਤਖ਼ਤ ਸਾਹਿਬ ਉੱਥੇ ਥੜਾ ਸੀ ਥੜੇ ਤੇ ਬਹਿ ਕੇ ਕਿਹਾ ਸੀ ਤਖ਼ਤਾਂ ਤੋਂ ਕਦੇ ਵੀ ਡਰਨਾ ਨਹੀਂ ਉਹ ਥੜੇ ਤੇ ਬਹਿ ਕੇ ਗਿਆ ਸੀ ਵੀ ਜਦੋਂ ਕੋਈ ਦਬਾਉਂਦਾ ਨਾ ਤਖ਼ਤ ਦਾ ਜ਼ੋਰ ਪਾਉਂਦਾ ਹੁੰਦਾ ਡਰਨਾ ਨਹੀਂ ਉੱਥੇ ਬਹਿ ਕੇ ਗਿਆ ਸੀ ਤਖ਼ਤ ਬਣਾਇਆ ਹੀ ਤਾਂ ਸੀ ਥੜਾ ਬਣਾ ਕੇ ਬਹਿ ਕੇ ਕਹਿੰਦੇ ਬੈਠੇ ਛੇਵੇਂ ਪਾਤਸ਼ਾਹ ਉੱਤੇ ਕਲਗੀ ਲਾ ਕੇ ਆਪਾਂ ਪੜ੍ਹਦੇ ਹੁੰਦੇ ਸੀ ਨਾ ਪਹਿਲਾਂ ਮੇਰੇ ਛੇਵੇਂ ਪਾਤਸ਼ਾਹ ਬੈਠਦੇ ਆਪਾਂ ਪੜ੍ਹਦੇ ਸੀ ਪਹਿਲਾਂ ਮਤਲਬ ਉਹ ਇੱਕ ਥੜੇ ਥੜਾ ਹੀ ਸੀਲਾ ਬਣਾ ਕੇ ਬੈਠੇ ਕਹਿੰਦੇ ਤੁਹਾਡੇ ਤਖ਼ਤਾਂ ਦੀ ਸਰਕਾਰਾਂ ਦੇ ਤਖ਼ਤਾਂ ਦੀ ਅਸੀਂ ਨਹੀਂ ਪਰਵਾਹ ਕਰਦੇ ਮੈਨੂੰ ਗੁਲਾਮ ਕਰਨਾ ਚਾਹੁੰਦੇ ਹੋ ਮੈਂ ਨਹੀਂ ਹੁੰਦਾ ਕਹਿੰਦੇ ਝੰਡਾ ਨਹੀਂ ਲਾਉਣਾ ਕਹਿੰਦੇ ਮੈਂ ਦੋ ਲਾਉਂ ਦੋ ਲਾਏ ਸੀ ਕਹਿੰਦੇ ਕਲਗੀ ਨਹੀਂ ਲਾਉਣੀ ਮਾਰੇ ਕਹਿੰਦੇ ਮੇਰੇ ਘੋੜੇ ਵੀ ਲਾਉਣਗੇ ਸਾਡੀਆਂ ਖੱਚਰਾਂ ਵੀ ਲਾਉਣਗੀਆਂ ਘੋੜਿਆਂ ਦੇ ਵੀ ਗਲਗੀਆਂ ਲਾਤੀਆਂ ਸੀ ਕਹਿੰਦੇ ਮੇਰਾ ਤੇ ਘੋੜਾ ਵੀ ਲਾਊ ਮੈਂ ਕਿਉਂ ਨਹੀਂ ਲਾਊ ਕਹਿੰਦੇ ਤੁਸੀਂ ਨਿਸ਼ਾਨ ਨਹੀਂ ਲਾ ਸਕਦੇ ਦੋ ਲਾਵਾਂਗੇ ਕਹਿੰਦੇ ਸ਼ਿਕਾਰ ਨਹੀਂ ਖੇਡਣ ਖੇਡ ਸਕਦਾ ਬਾਦਸ਼ਾਹ ਤੋਂ ਬਿਨਾਂ ਕੋਈ ਸ਼ਿਕਾਰ ਤੇ ਪਾਬੰਦੀ ਹੈ ਮਾਰ ਕਹਿੰਦੇ ਰੋਜ਼ ਜਾਵਾਂਗੇ ਤੇਰੇ ਤੋਂ ਉਲਟ ਚੱਲਾਂਗੇ ਕਿਉਂਕਿ ਗੁਲਾਮੀ ਕੱਢਣੀ ਹੈ ਨਾ ਜੇ ਮੈਂ ਕਾਇਮ ਨਾ ਹੋਇਆ ਤੇ ਮੇਰੇ ਨਾਲ ਦੇ ਕਾਇਮ ਕਿਵੇਂ ਹੋਣਗੇ ਠੀਕ ਹੈ ਤੇ ਜਾਈਏ ਕਦੀ ਅਸੀਂ ਤਖ਼ਤ ਤੇ ਜਾ ਕੇ ਕਵਾਂਗੇ ਇੱਥੇ ਬਹਿ ਕੇ ਪਾਤਸ਼ਾਹ ਨੇ ਕਿਹਾ ਸੀ ਤਖ਼ਤਾਂ ਵਾਲਿਆਂ ਤੋਂ ਡਰਨਾ ਨਹੀਂ ਚੱਲਾਂਗੇ ਅਕਾਲ ਤਖ਼ਤ ਮੱਥਾ ਟੇਕਾਂਗੇ ਤੇ ਉੱਥੇ ਫਿਰ ਚੇਤਾ ਕਰਾਂਗੇ
ਰਿਮਾਈਂਡ ਹੋਏਗਾ
ਇੱਥੇ ਖੜ ਕੇ ਪਾਤਸ਼ਾਹ ਨੇ ਕਿਹਾ ਸੀ ਤਖ਼ਤਾਂ ਵਾਲਿਆਂ ਤੋਂ ਡਰਨਾ ਨਹੀਂ ਤੇ ਮੈਨੂੰ ਮੀਡੀਆ ਨੇ ਪੁੱਛਣਾ ਭਾਈ ਸਾਹਿਬ ਦੱਸੋ ਜਹੇਦਾਰਾਂ ਸਾਹਮਣੇ ਜਾਣਾ ਸਕੱਤਰੇਤ ਇੱਕ ਸਾਈਡ ਤੇ ਹੈ ਤਖ਼ਤ ਇੱਥੇ ਹੈ ਤੇ ਮੈਂ ਕਹਿਣਾ ਮੈਂ ਮੱਥਾ ਟੇਕ ਕੇ ਆਇਆ ਛੇਵੇਂ ਪਾਤਸ਼ਾਹ ਨੇ ਮੇਰੇ ਕੰਨ 'ਚ ਕਿਹਾ ਤਖ਼ਤਾਂ ਵਾਲਿਆਂ ਤੋਂ ਡਰਨਾ ਮੈਨੂੰ ਤਖ਼ਤ ਨੇ ਸੁਨੇਹਾ ਦਿੱਤਾ ਕਿ ਤਖ਼ਤਾਂ ਵਾਲਿਆਂ ਤੋਂ ਡਰਨਾ ਚੱਲੀਏ ਇੱਕ ਦਿਨ ਜਾ ਕੇ ਆਈਏ ਪੱਤਰਕਾਰ ਵੀ ਪੁੱਛਦੇ ਭਾਈ ਸਾਹਿਬ ਕਦੋਂ ਜਾਓਗੇ ਮੈਂ ਕਿਹਾ ਚਲੋ ਚੱਲੀਏ ਮੈਂ ਚੱਲ ਲੈ ਚੱਲ ਕੈਮਰਾ ਚੱਲਦੇ ਹਾਂ ਜੇ ਸਾਡੇ ਵੱਡਿਆਂ ਦਾ ਸਥਾਨ ਠੇਕੇ ਤੇ ਥੋੜ੍ਹਾ ਲੈ ਲਿਆ ਕਿਸੇ ਨੇ ਉੱਥੋਂ ਤੇ ਲਹਿਰਾਂ ਚੱਲੀਆਂ ਸਾਡੇ ਪਾਸ਼ ਇਨਕਲਾਬੀ ਲਹਿਰਾਂ ਆ ਗੁਰਬਾਣੀ ਇਹ ਲਹਿਰਾਂ ਉਹਨਾਂ ਗੁਰ ਅਸਥਾਨਾਂ ਤੋਂ ਚੱਲੀਆਂ ਅਸੀਂ ਗੁਰ ਅਸਥਾਨ ਸਮਝਦੇ ਹਾਂ ਰਿਸਪੈਕਟ ਕਰਦੇ ਹਾਂ ਤੀਰਥ ਨਾ ਬਣਾਓ ਗੁਰਸਥਾਨ ਰੱਖੋ ਤੀਰਥਾਂ ਦਾ ਗੁਰਬਾਣੀ ਵਿਰੋਧ ਕਰਦੀ ਹੈ ਇਹਨਾਂ ਗੁਰਸਥਾਨਾਂ ਤੋਂ ਤੇ ਆਵਾਜ਼ਾਂ ਉੱਠੀਆਂ ਸੀ ਪਰ ਤੁਸੀਂ ਅੱਜ ਪੂਜਾ ਸਥਲ ਬਣਾ ਲਏ ਗੋਲਕਾਂ ਇਕੱਠੀਆਂ ਕਰਨੀਆਂ ਪੈਸਾ ਇਕੱਠਾ ਕਰਨਾ ਖੰਡ ਪਾਠਾਂ ਦੀਆਂ ਲੜੀਆਂ ਤੁਸੀਂ ਤੇ ਢਾਂਚਾ ਹੀ ਬਦਲ ਕੇ ਰੱਖਤਾ ਪਾਤਸ਼ਾਹ ਦਾ ਤੇ ਸੁਨੇਹਾ ਹੀ ਨਹੀਂ ਘਪਲੇ ਤੇ ਘਪਲੇ ਯਾਰ ਕੱਲ੍ਹ ਹੈਰਾਨ ਹੋ ਗਏ ਘਪਲੇ ਸੁਣਦੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਕਪੜੇ ਯਾ ਖੁਦਾਇਆ ਹਬਸ਼ ਕੇ ਬੰਦੇ ਵਫਾ ਕੋ ਵੇਚ ਦੇਤੇ ਹੈ ਖੁਦਾ ਕੇ ਘਰ ਕੀ ਕਿਆ ਬਾਤ ਹੈ ਵੋ ਤੋ ਖੁਦਾ ਕੋ ਵੇਚ ਦੇਤੇ ਹੈ ਇਹਦੇ ਰੱਬ ਨੂੰ ਵੇਚੀ ਜਾਂਦੇ ਗੁਰੂ ਗ੍ਰੰਥ ਸਾਹਿਬ ਬਾਹਰ ਦੀ ਵਾਰ ਛਾਪੀ ਜਾਂਦੇ ਨੇ ਬਾਹਰ ਦੀ ਵਾਰ ਵੇਚੀ ਜਾਂਦੇ ਖੰਡ ਪਾਠਾਂ ਚ ਘਪਲੇ ਟੇਗਾਂ ਚ ਘਪਲੇ ਤਾਲਾਂ ਚ ਘਪਲੇ ਲੰਗਰਾਂ ਚ ਘਪਲੇ ਰੁਮਾਲਿਆਂ ਚ ਘਪਲੇ ਦੁੱਧ ਚ ਘਪਲੇ ਇਹਨਾਂ ਦੇ ਤੇ ਲੂਣ ਮਿਰਚ ਚ ਘਪਲੇ ਇਹਨਾਂ ਚੀਜ਼ਾਂ ਚ ਘਪਲੇ ਨੀ ਬੰਦਿਆਂ ਦੇ ਦਿਮਾਗ ਚ ਘਪਲੇ ਬੇਈਮਾਨੀਆਂ ਨੇ ਸਾਡਾ ਪਾਤਸ਼ਾਹ ਇਹੋ ਜਿਹਾ ਨਹੀਂ ਸਾਡੀ ਪ੍ਰੋਬਲਮ ਇਹਨਾਂ ਨਾਲ ਹੈ ਪਾਤਸ਼ਾਹ ਨਾਲ ਇਹਨਾਂ ਨਾਲ ਪ੍ਰੋਬਲਮ ਅਗਲਾ ਕਹਿੰਦਾ ਬਦਲ ਕੇ ਬਣ ਜੂ ਗੱਲ ਜੇ ਨਵੇਂ ਬੰਦੇ ਆ ਜਾਣੇ ਇਹਨਾਂ ਨੂੰ ਪਰੇ ਹਟ ਜਾਣੇ ਸਾਰ ਤੇ ਮੈਂ ਕਹਿੰਦਾ ਰੋ ਮਟੀਰੀਅਲ ਹੀ ਸਾਡਾ ਤੇ ਅਜੇ ਮਾੜਾ ਹੈ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਅੱਗੇ ਬੋਲੋ ਇੱਕ ਮੁੱਠੀ ਚੱਕ ਲਾ ਦੂਜੀ ਤਿਆਰ ਭਾਰ ਤੇ ਉਨਾ ਹੀ ਰਹਿਣਾ ਦਸ ਕਿਲੋ ਭਾਰ ਹੈ ਇੱਧਰਲੇ ਮੋਢੇ ਤੋਂ ਲਾ ਕੇ ਇੱਧਰ ਰੱਖ ਲਓ ਅਗਲਾ ਕਵੇ ਹੌਲੇ ਹੋ ਗਏ, ਹੌਲੇ ਕਾਹਦੇ ਹੋਏ, ਇੱਧਰੋਂ ਲਾ ਕੇ ਇੱਧਰ ਚੱਕ ਹੈ ਕਿ ਨਹੀਂ, ਟਕਸਾਲੀ ਲਾ ਕੇ ਮਸ਼ੀਨਰੀ ਭਾ ਦਿਓ ਫਿਰ ਭਾਰ ਘੱਟ ਜੂ, ਫਿਰ ਵੀ ਤੇ ਉਹੀ ਹੋਣਾ ਆ ਮਸ਼ੀਨਰੀ ਕਥਾ ਵਾਚਕ ਵੱਡੇ ਵੱਡੇ ਚੁੱਪ ਨੇ ਨਾ, ਤੇ ਚੁੱਪ ਸਹਿਮਤੀ ਹੁੰਦੀ ਹੈ ਵੀ ਅਸੀਂ ਵੱਡੀ ਧਿਰ ਦੇ ਨਾਲ ਸਹਿਮਤ ਹਾਂ, ਸਹਿਮਤ ਹਾਂ, ਤੇ ਆਪਾਂ ਵੀ ਕਹਿੰਦੇ ਖੁਸ਼ ਹਾਂ, ਕੋਈ ਗੱਲ ਨੀ ਵਧੀਆ, ਇਕੱਲੇ ਇਕੱਲੇ ਦਾ ਪਤਾ ਲੱਗ ਰਿਹਾ ਗੱਲ ਤੇ ਸੂਰਜ ਪ੍ਰਕਾਸ਼ ਗ੍ਰੰਥ ਦੀ ਹੈ ਜਿਹੜੀ ਇਹ ਪੜ੍ਹਦੇ ਰਹੇ ਅੱਜ ਤੱਕ ਸੁਣਾਉਂਦੇ ਰਹੇ, ਇਹਨਾਂ ਤੋਂ ਤੇ ਸੁਣਦੇ ਸੀ ਆਪਾਂ ਵੀ ਗਲਤ ਹੈ ਇਹਦੇ ਚ, ਫਿਰ ਆਪਾਂ ਆਪ ਪੜਿਆ ਤੇ ਪਤਾ ਲੱਗਿਆ ਵੀ ਗਲਤ ਹੈ, ਆਪਾਂ ਸਟੈਂਡ ਲੈ ਲਿਆ ਮਗਰ ਲੱਗਿਆ ਨੇ, ਜਿਹੜੇ ਅੱਗੇ ਲੱਗੇ ਹੋਏ ਜਿਹੜੇ 20-30 ਸਾਲਾਂ ਤੋਂ ਰੌਲਾ ਪਾਉਂਦੇ ਸੀ ਉਹ ਹੁਣ ਮੂੰਹ ਚ ਘੁੰਗਣੀਆਂ, ਸੂਰਜ ਪ੍ਰਕਾਸ਼ ਬਾਰੇ ਨਹੀਂ ਬੋਲਣਾ, ਗੱਲ ਢੱਡਰੀਆਂ ਵਾਲੇ ਦੇ ਹੱਕ 'ਚ ਚਲੇ ਜਾਓ, ਚੁੱਪ ਹੀ ਕਰਕੇ ਬੋਲੋ ਹੀ ਨਹੀਂ, ਪਰ ਦੁਨੀਆ ਸਭ ਵੇਖਦੀ ਹੈ, ਸਭ ਦਿਸ ਰਿਹਾ ਕਿਹੜਾ ਕਿੱਥੇ ਖੜਾ, ਕਹਿੰਦੇ ਢੱਡਰੀਆਂ ਵਾਲਾ ਤੇ ਖਤਮ ਹੋ ਜੂ ਜੀ, ਹੁਣ ਕੱਲ੍ਹ ਵੱਡੇ ਪ੍ਰਚਾਰਕ ਦੀ ਸਟੇਟਮੈਂਟ ਮੈਂ ਸੁਣੀ, ਖਾਸ ਬੰਦੇ ਨੂੰ ਕਿਹਾ, ਕਹਿੰਦੇ ਬਸ ਜੀਰੋ ਹੈ ਤੇ, ਮੈਂ ਕਿਹਾ ਖਤਮ ਹੋ ਜੂ, ਸੁਣ ਲਓ ਬਈ ਪ੍ਰਚਾਰਕੋ, ਇੱਕ ਅਨਾਰ ਹੁੰਦਾ ਹੈ ਜਦੋਂ ਚਲਾਓ ਅਗਲਾ ਫਿਰ ਅੱਗ ਲਾਉਂਦਾ, ਫਿਰ ਛੇੜ ਚੱਲਦਾ ਹੀ ਨਹੀਂ, ਉਹ ਠੋਸੀ ਨਿਕਲਦਾ, ਉਹ ਵੀ ਅਨਾਰ ਖਤਮ ਹੈ ਬਿਨਾਂ ਚੱਲੇ, ਤੇ ਇੱਕ ਨੂੰ ਅੱਗ ਲਾਉਂਦੇ ਆ ਐ ਫਰ ਕਰਕੇ ਨਿਕਲਣਾ ਬਾਹਰ, ਫਿਰ ਨਿਆਣੇ ਤਾੜੀਆਂ ਮਾਰਦੇ ਹੱਸਦੇ, ਹੁੰਦਾ ਖਤਮ ਉਹ ਵੀ ਹੈ ਤੇ ਖਤਮ ਪਹਿਲਾਂ ਵੀ ਹੋਇਆ, ਇੱਕ ਬੈਠੋ ਹੀ ਠੁੱਸ ਹੋ ਗਿਆ, ਇੱਕ ਚੱਲ ਕੇ ਖਤਮ ਹੋਇਆ, ਅਸੀਂ ਉਹ ਅਨਾਰ ਮਾਣ ਕਰਾਂਗੇ ਵੀ ਚੱਲ ਕੇ ਖਤਮ ਹੋਏ ਸੀ, ਇੱਕ ਵਾਰੀ ਖਲਾਰਾ ਪਾਇਆ ਸੀ, ਇੱਕ ਵਾਰੀ ਚਾਨਣ ਕੀਤਾ ਸੀ, ਇੱਕ ਵਾਰੀ ਲੋਕਾਂ ਨੂੰ ਸੱਚ ਦੱਸਿਆ ਸੀ, ਰਹਿਣੀਆਂ ਤੇ ਸਟੇਜਾਂ ਕਿਸੇ ਕੋਲ ਵੀ ਨਹੀਂ, ਇੱਥੇ ਚੇਤਾ ਰੱਖਿਓ, ਲਿਖ ਲਓ ਲਿਖ ਲਓ ਲਿਖ ਲਓ, 10 ਸਾਲ 15 ਸਾਲ 20 ਸਾਲ ਸਟੇਜਾਂ ਤੇ ਕਿਸੇ ਕੋਲ ਵੀ ਨਹੀਂ ਰਹਿਣੀਆਂ, ਸਟੇਜਾਂ ਆ ਮੀਡੀਆ ਬਣ ਜਾਣਾ, ਸੋਸ਼ਲ ਮੀਡੀਆ ਆਉਣ ਵਾਲਾ ਜ਼ਮਾਨਾ ਇਹ ਆ ਜਾਣਾ, ਸਟੇਜਾਂ ਤੇ ਕਿਸੇ ਕੋਲ ਵੀ ਨਹੀਂ ਰਹਿਣੀਆਂ ਜੇ ਢੱਡਰੀਆਂ ਵਾਲੇ ਕੋਲ ਨਹੀਂ ਰਹੀਆਂ, ਪਰ ਇਹ ਚੇਤਾ ਰੱਖਿਓ ਅਸੀਂ ਛੱਡੀਆਂ ਸੀ ਤੇ ਕੁਛ ਕੀਤਾ ਸੀ, ਅਸੀਂ ਘਰੇ ਬੈਠੇ ਚੁੱਪ ਨਹੀਂ ਹੋ ਗਏ, ਅਸੀਂ ਬੈਠੇ ਸੀ, ਆਉਣ ਵਾਲੇ ਸਮੇਂ 'ਚ ਲੋਕਾਂ ਨੇ ਤੁਹਾਨੂੰ ਪਾ ਦੇਣਾ, ਜਾਗਰਤੀ ਆ ਰਹੀ ਹੈ, ਅਵੇਅਰਨੈਸ, ਦਿਮਾਗ ਖੁੱਲ ਰਹੇ ਹੈ, ਸਮਾਜ ਸਾਨੂੰ ਖੁਸ਼ੀ ਹੈ, ਸਿਰ ਕੀਤਾ ਤੇ ਹੈ, ਤਾਂ ਕਰਕੇ ਕਵਿਤਾ ਸੀ ਜਿਹੜੀ ਉਹ ਵੀ ਬਈ ਬੜੀ ਪਿਆਰੀ ਇੱਕ ਕਵਿਤਾ ਨਿਰਵੈਰ ਨੇ, ਮੈਂ ਤੇ ਇਹਨਾਂ ਬੰਦਿਆਂ ਦੇ ਦਿਮਾਗ ਤੋਂ ਹੈਰਾਨ ਹੁੰਦਾ ਹੈ ਵੀ ਕਿੱਦਾਂ ਇਹਨਾਂ ਦੇ ਦਿਮਾਗ ਚੱਲਦੇ ਹੈ, ਗੱਲ ਆਪਾਂ ਕਰਦੇ ਹਾਂ ਉਸੇ ਹਿਸਾਬ ਨਾਲ ਹੀ ਬਣਾ ਦਿੰਦੇ, ਮੈਂ ਤਾਂ ਸੱਚੀ ਬਹੁਤ ਹੈਰਾਨ ਹੁੰਦਾ ਵੀ ਯਾਰ ਕਿਵੇਂ ਇਹਨਾਂ ਦੇ ਦਿਮਾਗ ਚੱਲਦੇ ਆ, ਲਓ ਇੱਕ ਕਵਿਤਾ ਸੁਣਨੀ ਹੈ ਬੜੇ ਪਿਆਰ ਨਾਲ ਬੜੇ ਧਿਆਨ ਨਾਲ ਇਕਾਗਰ ਚਿੱਤ ਹੋ ਕੇ ਸੁਣਿਓ, ਬਹੁਤ ਪਿਆਰੀ ਕਵਿਤਾ ਜਿਹੜੀ ਲਿਖੀ ਹੈ, ਤੋਹਫੇ ਵਿੱਚ ਫਤਵੇ, ਤੋਹਫੇ ਵਿੱਚ ਮਿਲਦੇ ਫਤਵੇ ਨੇ ਐਸੀ ਤਕਰੀਰ, ਤਕਰੀਰ ਕਹਿੰਦੇ ਨੇ ਲੈਕਚਰ ਨੂੰ, ਤੋਹਫੇ ਵਿੱਚ ਮਿਲਦੇ ਫਤਵੇ ਨੇ ਐਸੀ ਤਕਰੀਰ ਹੈ ਨਾਨਕ ਦੀ, ਮੈਂ ਨੇੜਿਓਂ ਹੋ ਕੇ ਦੇਖੀ ਹੈ ਮਹਿੰਗੀ ਤਸਵੀਰ ਹੈ ਨਾਨਕ ਦੀ, ਤਸਵੀਰ ਮਤਲਬ ਸੋਚ, ਸੋਚ ਹੈ ਨਾ ਜਿਹੜੀ ਜੇ ਲੈਣੀ ਹੈ ਤੇ ਮਹਿੰਗੀ ਹੈ, ਬਿਨ ਖਤਾ ਗਲਤੀ ਕੋਈ ਨਹੀਂ ਹੁੰਦੀ, ਮੰਗਵਾਉਣ ਮਾਫੀਆਂ ਜੋ ਪੱਖਪਾਤ ਸਿਰੇ ਦੇ ਆਗੂ ਨੇ, ਇਹ ਹੁਕਮ ਤੇਰਿਆਂ ਤਖਤਾਂ ਦੇ ਸਾਧਾਂ ਤੇ ਕਿਉਂ ਨਾ ਲਾਗੂ ਨੇ, ਐ ਨਾ ਕਮਾਲ ਯਾਰ, ਲਓ ਹੁਣ ਆਪਾਂ ਮੈਂ ਜੇ ਗਾਤ ਬੋਲ ਦਿੱਤੀ ਫਿਰ ਸਵਾਦ ਨਹੀਂ ਆਉਣਾ, ਸੁਣ ਲਓ,
ਮੈਂ ਹੋ ਕੇ ਦੇਖੀ ਮਹਿੰਗੀ ਤਸਵੀਰ ਹੈ ਨਾਨਕ ਦੀ, ਮੈਂ ਨੇੜਿਓਂ ਹੋ ਕੇ ਦੇਖੀ ਮਹਿੰਗੀ ਤਸਵੀਰ ਹੈ ਨਾਨਕ ਦੀ,
ਸੋਚ ਹੈ ਤਸਵੀਰ ਮਤਲਬ सोच जे दिल च वसाउणी है, तस्वीर जे मन विच विच वसाउणी है। हां
तोहफे विच मिलदे फतवे ने ऐसी तकरीर है नानक दी, मैं नेड़े होके देखी महंगी तस्वीर है नानक दी। बिन खता मंगावन माफिया जो पखता
पखपात सिरे दे आगू ने उन्होंने कहना चलाती करा मात साधा ने कोई नी चल जाना कला ये ते प्रॉब्लम आई जाती है। अंग्रेज से कमजोरी तो नहीं आ गई कि वेट घटा घटा कि
बिन खता मंगावन माफिया जो पखपात सिरे दे आगू ने ए हुक्म तेरे आऊं तख्ता दे सादा ते क्यों ना लागू ने जे तू है पढ़िया बाबर तो साड़ी भी तस्वीर है नानक दी मैं नेड़े होके देखी महंगी तस्वीर है नानक दी मैं नेड़े होके देखी महंगी तस्वीर है नानक दी ए ताना शाही दौर तेरा नाया पाहोर हंडाउना ए तर्क किवें बंद करनी है दिन रात सकीमा लाना
ए ताना शाही दौर तेरा ना आपा होर हंडाउना है ए तर्क किवें बंद करनी है दिन रात सकीमा लाउना है। अगे जी
साडी भी तेरे नाल जिवें बिपरा ना लकीर है नानक दी मैं नेड़े होके देखी महंगी तस्वीर है नानक दी मैं नेड़े होके देखी महंगी तस्वीर है नानक दी कर साबित साडा दोष कोई दंडा करांगे पैरां ते सानू ता कहे सरकारी ने खुद पले बुरकियां गैरां
ਸਾਬਤ ਕਰ ਸਾਬਤ ਸਾਡਾ ਦੋਸ਼ ਕੋਈ ਡੰਡੌਤ ਕਰਾਂਗੇ ਪੈਰਾਂ ਉਹ ਤੇ ਸਵਾਲ ਜਿਹੜੇ ਆਪਾਂ ਕਰਦੇ ਹਾਂ ਇਹਨੂੰ ਹੀ ਇਲਜ਼ਾਮ ਬਣਾ ਲੈਂਦੇ ਹਾਂ ਪਰ ਗੁਰੂ ਪਾਤਸ਼ਾਹ ਨੂੰ ਥੋੜਾ ਕੁਝ ਗਲਤ ਕਿਹਾ ਸੀ ਕਰ ਸਾਬਤ ਸਾਡਾ ਦੋਸ਼ ਕੋਈ ਡੰਡੌਤ ਕਰਾਂਗੇ ਪੈਰਾਂ ਤੇ ਸਾਨੂੰ ਤਾਂ ਕਹੇ ਸਰਕਾਰੀ ਨੇ ਖੁਦ ਪਲੇ ਬੁਰਗੀਆਂ ਗੈਰਾਂ ਤੇ
ਬਾਬਰ ਨੂੰ ਕਹਿਣੇ ਜਾਬਰ ਤੂੰ ਹਿੰਮਤ ਦੀ ਅਖੀਰ ਹੈ ਨਾਨਕ ਦੀ ਮੈਂ ਨੇੜੇ ਹੋ ਕੇ ਦੇਖੀ ਮਹਿੰਗੀ ਤਸਵੀਰ ਹੈ ਨਾਨਕ ਦੀ
ਇਹ ਸੋਚ ਮਹਿੰਗੀ ਹੈ ਲਾਸਟ ਪਹਿਰਾ ਹੈ ਸੁਣ ਲਓ
ਜਥੇਦਾਰ ਧਮਕੀਆਂ ਦੇਣ ਪਏ ਬਸ ਗਲਤੀ ਸੱਚ ਕਿਉਂ ਬੋਲੇ
ਜਥੇਦਾਰ ਧਮਕੀਆਂ ਦੇਣ ਪਏ ਬਸ ਗਲਤੀ ਸੱਚ ਕਿਉਂ ਬੋਲੇ ਹਾਂ ਸਾ ਲਈਏ ਪੁੱਛ ਤੁਹਾਡੇ ਤੋਂ ਨਾ ਸਮਝੀ ਤੇਰੇ ਗੋਲੇ ਹਾਂ ਅਗਲੀ ਲਾਈਨ ਬੋਲਦੇ
ਨਿਰਵੈਰ ਬੋਲ ਪਈ ਲੈਣੇ ਚੋਂ ਇਹੋ ਜਈ ਜ਼ਮੀਰ ਹੈ ਨਾਨਕ ਦੀ
ਇੱਕ ਪੱਗਾ ਕਿਹੜਾ ਥੋੜਾ ਹੈ ਉਹ ਨਜਿੱਠਦੇ ਥੱਕ ਗਏ ਸੀ ਗੁਰੂ ਨਾਨਕ ਨਾਲ ਉਹ ਜ਼ਮੀਰ ਫਿਰ ਲੈਣੇ ਚੋਂ ਬੋਲ ਪਈ ਗੁਰੂ ਅੰਗਦ ਦੇ ਰੂਪ ਵਿੱਚ ਫਿਰ ਗੁਰੂ ਅੰਗਦ ਸਾਹਿਬ ਨੂੰ ਖਤਮ ਕਰਦੇ ਮੁੱਕ ਗਏ ਉਹੀ ਜ਼ਮੀਰ ਬੋਲ ਪਈ ਗੁਰੂ ਅਮਰਦਾਸ ਚੋਂ ਇਹ ਤੇ ਬੋਲਦੀ ਹੈ
ਬੜੇ ਕਹਿੰਦੇ ਆ ਜੀ ਜਥੇਦਾਰਾਂ ਬਾਰੇ ਐ ਕਿਉਂ ਬੋਲਦੇ ਹੋ ਕਹਿੰਦੇ ਬਾਬਾ ਜਰਨੈਲ ਸਿੰਘ ਦਾ ਅਸੀਂ ਬੜਾ ਸਤਿਕਾਰ ਕਰਦੇ ਹਾਂ ਬਾਬੇ ਜਰਨੈਲ ਸਿੰਘ ਦੀ ਜਥੇਦਾਰਾਂ ਬਾਰੇ ਸਪੀਚ ਸੁਣਿਓ ਕਹਿੰਦੇ ਠੇਕਾ ਲੈ ਲਿਆ ਓਏ ਤੁਸੀਂ ਜਥੇਦਾਰੋ ਝੂਠ ਬੋਲਣ ਦਾ ਏਦਾਂ ਬੋਲਦਾ ਬਾਬਾ ਜਰਨੈਲ ਸਿੰਘ ਉਸ ਵੇਲੇ ਦੇ ਜਥੇਦਾਰਾਂ ਜਿਹੜੇ ਕਹਿੰਦੇ ਨੇ ਜਥੇਦਾਰਾਂ ਦਾ ਸਤਿਕਾਰ ਕਰੋ ਤੇ ਕਦੇ ਬਾਬੇ ਜਰਨੈਲ ਸਿੰਘ ਦੀ ਆਡੀਓ ਸੁਣ ਕੇ ਵੇਖ ਲਿਓ ਤੁਸੀਂ ਤੇ ਸਤਿਕਾਰ ਕਰਦੇ ਹੋ ਨਾ ਸਾਡੇ ਵਰਗਿਆਂ ਨੂੰ ਕਹਿੰਦੇ ਤੁਸੀਂ ਕਰਦੇ ਨਹੀਂ ਪਰ ਜੇ ਤੁਸੀਂ ਬਾਬੇ ਜਰਨੈਲ ਸਿੰਘ ਦਾ ਸਤਿਕਾਰ ਕਰਦੇ ਹੋ ਉਹਨਾਂ ਦੇ ਉਹਨਾਂ ਦਾ ਸੁਣਿਓ ਜਰਾ ਹਾਂ ਬਈ ਤੁਸੀਂ ਠੇਕਾ ਲਿਆ ਕਹਿੰਦੇ ਝੂਠ ਬੋਲਣ ਦਾ ਮਰਾਤਬਾ ਏਦਾਂ ਸ਼ਬਦ ਹੈ ਲੈ ਲਿਆ ਕਹਿੰਦੇ ਝੂਠ ਬੋਲਣ ਫਿਰ ਜਦੋਂ ਉਹਨਾਂ ਦੀ ਵੀਡੀਓ ਸੁਣਾਈਏ ਵੀ ਆਹ ਸੁਣੋ ਨੈੱਟ ਤੇ ਹੀ ਲੱਭ ਜਾਣੀ ਹੈ ਵੀ ਆਹ ਸੁਣੋ ਜਥੇਦਾਰਾਂ ਨੂੰ ਫਿਰ ਮੂੰਹ ਚ ਘੁੰਗੜੀਆਂ ਪੈ ਜਾਂਦੀਆਂ ਨੇ ਤੇ ਸਾਨੂੰ ਕੀ ਕਹਿੰਦੇ ਆ ਤਖਤ ਨਾਲ ਮੱਥਾ ਲਾ ਲਿਆ ਜੇ ਸਾਨੂੰ ਤਖਤ ਨਾਲ ਮੱਥਾ ਕਹਿਣਾ ਹੈ ਫਿਰ ਬਾਬੇ ਜਰਨੈਲ ਸਿੰਘ ਨੇ ਵੀ ਬੋਲਿਆ ਹੋਇਆ ਜਥੇਦਾਰਾਂ ਨੂੰ ਫਿਰ ਉਹਨਾਂ ਨੂੰ ਵੀ ਕਹੋਗੇ ਵੀ ਮੱਥਾ ਲਾ ਲਿਆ ਉਹਨਾਂ ਨੇ ਵੀ ਬੋਲਿਆ ਕਹਿਣਗੇ ਇੰਨੀ ਹਿੰਮਤ ਹੈ ਸਾਡੇ ਵਰਗਿਆਂ ਤੇ ਇਲਜ਼ਾਮ ਲਾਉਂਦੇ ਆ ਪੈਰਾਂ 'ਚ ਨਹੀਂ ਬਹਿੰਦੇ ਫਿਰ ਉਹਨਾਂ ਨੂੰ ਕੀ ਕਹੋਗੇ ਉਹ ਕਿਹੜਾ ਬਹਿੰਦੇ ਸੀ ਉਹ ਕਹਿੰਦੇ ਮੈਂ ਨਹੀਂ ਬਣਦਾ ਯਾਰ ਤੜਤੇ ਹੈਗੀ ਹੋਈ ਸੀ ਨਾ ਇਹ ਤਾਂ ਗੱਲ ਪੱਕੀ ਹੈ ਜਿੱਦਾਂ ਸੁਭਾਅ ਸੀਗਾ ਪਤਾ ਹੀ ਉਹ ਕੜਾਕਾ ਤੇ ਹੈਗਾ ਹੀ ਸੀ ਇਹ ਤੇ ਮੰਨਣੀ ਪਊ ਇਹ ਤੇ ਮੰਨਣੀ ਪਊ ਨਾ ਗੱਲ ਜਥੇਦਾਰ ਧਮਕੀਆਂ ਦੇਣ ਪਏ ਬਸ ਗਲਤੀ ਸੱਚ ਕਿਉਂ ਬੋਲੇ ਹਾਂ ਸਾ ਲਈਏ ਪੁੱਛ ਕੇ ਤੁਹਾਡੇ ਤੋਂ ਨਾ ਸਮਝੀ ਤੇਰੇ ਬੋਲੇ ਹਾਂ ਨਿਰਵੈਰ ਬੋਲ ਪਈ ਲੈਣੇ ਚੋਂ ਇਹੋ ਜਹੀ ਜ਼ਮੀਰ ਹੈ ਨਾਨਕ ਦੀ ਮੈਂ ਨੇੜਿਓਂ ਹੋ ਕੇ ਦੇਖੀ ਹੈ ਲਓ ਲਾਸਟ ਲਾਈਨਾਂ ਗਾ ਦਿਓ
ਮੈਂ ਨੇੜਿਓਂ ਹੋ ਕੇ ਦੇਖੀ ਮਹਿੰਗੀ ਤਸਵੀਰ ਹੈ ਨਾਨਕ ਦੀ ਮਹਿੰਗੀ ਤਸਵੀਰ ਹੈ ਨਾਨਕ ਦੀ ਮਹਿੰਗੀ ਤਸਵੀਰ ਹੈ ਨਾਨਕ ਦੀ
ਇਹ ਸੋਚ ਮਹਿੰਗੀ ਹੈ ਮਿਹਨਤ ਕਰਨੀ ਪੈਂਦੀ ਹੈ ਇਹਨਾਂ ਨੇ ਲੈ ਕੇ ਜਾਣਾ ਇੱਕ ਸਰਚਾਰ ਸਿੰਘ ਪ੍ਰੋਫੈਸਰ ਨੂੰ ਜਾਣਦੇ ਹੋ ਜਿਹੜਾ ਟੱਡਨੀਆਂ ਵਾਲੇ ਨੂੰ ਛਕਾਉਣ ਵਾਸਤੇ ਛੇਕਿਆ ਜਾਵੇ ਜ਼ੋਰ ਲਾਈ ਬੈਠਾ ਸੀ ਪੂਰਾ
ਦੀਵਾਨ ਰੋਕਣ ਲਈ ਵੀ ਆਇਆ ਸੀ ਜੋਗੇ ਰੱਲੇ ਅਮਰੀਕ ਸਿੰਘ ਜਨਾਲੇ ਨਾਲ ਧੁੰਮੇ ਦਾ ਖਾਸ ਬੰਦਾ ਮਜੀਠੀਏ ਦਾ ਪੀਏ ਵੀ ਰਿਹਾ ਸਲਾਹਕਾਰ ਰਿਹਾ ਜਥੇਦਾਰਾਂ ਦੇ ਵੀ ਨੇੜੇ ਹੈ ਸਰਚਾਂਦ ਸਿੰਘ ਪਿੱਛੇ ਜੇ ਬੋਲਿਆ ਸੀ ਨਾ ਹਾਂ ਸਾਰੇ ਮੀਡੀਏ ਚ ਵੀ ਆਪਣਾ ਸੈਟਅਪ ਰੱਖਦਾ ਤੇ ਕੱਲ ਇੱਕ ਵੱਡੇ ਪੱਤਰਕਾਰ ਦੀ ਇੰਟਰਵਿਊ ਸੁਣੀ ਉਹਨੇ ਦੱਸਿਆ ਤੇ ਇੱਕ ਪੱਤਰਕਾਰ ਨਾਲ ਮੇਰੀ ਗੱਲ ਵੀ ਹੋਈ ਕਹਿੰਦੇ ਸੁੱਚਾ ਸਿੰਘ ਲਗਾ ਨੂੰ ਆਪਣੀ ਗੱਡੀ ਚ ਬਿਠਾ ਕੇ ਲਿਜਾਣ ਵਾਲਾ ਵੀ ਸਰਚਾਂਦ ਸਿੰਘ ਹੈ ਤੇ ਅੰਮ੍ਰਿਤ ਛਕਾਉਣ ਵਾਲਾ ਜਿਹੜਾ ਸਾਰੀ ਤਿਆਰੀ ਕਰਾਈ ਸੀ ਉਹ ਵੀ ਸਰਚਾਂਦ ਸਿੰਘ ਨੇ ਕਰਾਈ ਸੀ ਤੇ ਉਹ ਜਿਹੜਾ ਜਿਹੜੇ ਬੰਦਿਆਂ ਤੇ ਚੱਲ ਰਹੀ ਹੈ ਨਾ ਹੁਣ ਗਾਜ ਡਿੱਗੀ ਹੈ ਉਹਨਾਂ ਦੇ ਵਿੱਚ ਸਰਚਾਂਦ ਸਿੰਘ ਦਾ ਵੀ ਨਾਂ ਆਉਂਦਾ ਵੀ ਇਹ ਸੀ ਜਿਹੜਾ ਸੁੱਚਾ ਸਿੰਘ ਨੂੰ ਤਿਆਰ ਕਰਕੇ ਲੈ ਕੇ ਗਿਆ ਪਿਛਲੇ ਗੇਟ ਰਾਹੀਂ ਪੰਥ ਚ ਵਾੜਨ ਲੱਗਿਆ ਸੀ ਸਾਹਮਣੇ ਵਾੜਾਂਗੇ ਤੇ ਲੋਕਾਂ ਨੇ ਜਲੂਸ ਕੱਢਣਾ ਅੱਜ ਕੱਲ੍ਹ ਸੋਸ਼ਲ ਮੀਡੀਆ ਵੀ ਸੁੱਚਾ ਸਿੰਘ ਲਗਾ ਅੰਦਰ ਆਉਣ ਲੱਗਿਆ ਸਿੱਧਾ ਤੇ ਵਾੜ ਨਹੀਂ ਸਕਦੇ ਪਿਛਲੇ ਗੇਟ ਰਾਹੀਂ ਵਾੜਨ ਕੌਣ ਲੱਗਿਆ ਸੀ ਸਰਚਾਂਦ ਸਿੰਘ ਪੂਰੀ ਤਿਆਰੀ ਕਰਕੇ ਪ੍ਰੋਫੈਸਰ ਸਰਚਾਂਦ ਸਿੰਘ ਤੇ ਢੱਡਰੀਆਂ ਵਾਲੇ ਨੂੰ ਕਢਾਉਣ ਵਿੱਚ ਰੋਲ ਕਿਹਦਾ ਸੀ ਇਹੋ ਜਿਹੇ ਦਲਾਲ ਬੰਦੇ ਹੁੰਦੇ ਨੇ ਜਿਹੜੇ ਸੱਕੇ ਨਹੀਂ ਹੁੰਦੇ ਕਿਸੇ ਦੇ ਦਲਾਲੀ ਕਰਦੇ ਇਹਨਾਂ ਦਾ ਨਾਂ ਹੀ ਇਹਨਾਂ ਚੀਜ਼ਾਂ ਕਰਕੇ ਬਣਦਾ ਆ ਹੁਣ ਮੈਂ ਐਂ ਕਹਿਤਾ ਸਾਡੇ ਤੇ ਦੀਵਾਨ ਰੋਕਣ ਵੀ ਆਉਂਦਾ ਹਰ ਜਗ੍ਹਾ ਅੱਗੇ ਹੁੰਦਾ ਫਿਰ ਭੱਜਦਾ ਜੀ ਮੈਂ ਕੇਸ ਕਰਨਾ ਮੇਰੀ ਬੇਇੱਜ਼ਤੀ ਕਰਤੀ ਮੇਰੀ ਮਾਨਹਾਨੀ ਕਰਤੀ ਜਦੋਂ ਤੁਸੀਂ ਪਲੰਦੇ ਬਣਾ ਕੇ ਝੂਠਦੇ ਜਥੇਦਾਰ ਕੋਲ ਲੈ ਕੇ ਗਏ ਹੋ ਤੇ ਜਥੇਦਾਰ ਨੇ ਪਰਸੋਂ ਚੌਥੇ ਆ ਜਿਹੜਾ ਹੁਕਮ ਸੁਣਾਇਆ ਹੈ ਇਹਦੇ 'ਚ ਢੱਡਰੀ ਵਾਲੇ ਦੀ ਮਾਨਹਾਨੀ ਨਹੀਂ ਸਰਚਾਂਦ ਸਿੰਘ ਵਰਗਿਆਂ ਨੇ ਪਲੰਦਾ ਝੂਠਦਾ ਬਣਾ ਕੇ ਕਢਵਾਉਣਾ ਹੈ ਕਿਉਂਕਿ ਧੁੰਮੇ ਨੂੰ ਖੁਸ਼ ਕਰਨਾ ਹੈ ਸਰਕਾਰ ਨੂੰ ਖੁਸ਼ ਕਰਨਾ ਹੈ ਲੀਡਰਾਂ ਨੂੰ ਖੁਸ਼ ਕਰਨਾ ਹੈ ਕਢਵਾਉਣ ਲਈ ਪਲਾਨ ਬਣਾਉਂਦੇ ਨੇ ਇਹੋ ਜਿਹੇ ਦੱਲੇ ਦਲਾਲ ਤੇ ਸੁੱਚਾ ਸਿੰਘ ਲਗਾ ਨੂੰ ਪਿਛਲੇ ਡੋਰ ਰਾਹੀਂ ਅੰਦਰ ਵਾੜਨ ਲਈ ਪਲਾਨ ਬਣਾਉਂਦੇ ਨੇ ਇਹੋ ਜਿਹੇ ਦਲਾਲ ਸਰਚਾਂਦ ਸਿੰਘ ਜਹੇਦਾਰ ਕਹਿੰਦਾ ਵੀਡੀਓ ਨਾ ਸੁਣੋ ਸ਼ੇਅਰ ਨਾ ਕਰੋ ਜਹੇਦਾਰ ਜੀ ਸਰਚਾਂਦ ਸਿੰਘ ਦੀ ਸੁਣ ਲਓ ਇਹ ਤਿਆਰੀਆਂ ਕਰਦਾ ਫਿਰਦਾ ਨਾਲ ਹੀ ਹੁਕਮ ਸੁਣਾ ਦਿਓ ਇਹ ਜਥੇਦਾਰ ਜੇ ਮੰਨੋ ਸਰਚਾਂਦ ਸਿੰਘ ਵਰਗਿਆਂ ਦੀ ਤੇ ਠੋਕ ਕੇ ਕਹੋ ਢੱਡਰੀਆਂ ਵਾਲੇ ਦੀ ਸ਼ੇਅਰ ਨਾ ਕਰੋ ਸੁੱਚਾ ਸਿੰਘ ਲਗਾ ਦੀ ਹੈਗੀ ਹੈ ਉਹ ਸ਼ੇਅਰ ਕਰ ਦਿਓ ਹੈਗੀ ਹੈ ਨਾ ਇੱਕ ਵੀਡੀਓ ਸ਼ੇਅਰ ਕਰਿਆ ਕਰੋ ਨੈਟ ਤੇ ਉਹਦੀ ਕਰੋ ਕਿਉਂਕਿ ਤੁਹਾਡਾ ਖਾਸ ਬੰਦਾ ਸਰਚਾਂਦ ਸਿੰਘ ਦਾ ਖਾਸ ਬੰਦਾ ਇਹ ਨੇ ਲੋਕ ਇਹੋ ਜਿਹੇ ਜਿਹੜੇ ਰੱਖੇ ਹੋਏ ਹੁੰਦੇ ਨੇ ਸੈਟਅਪ ਕੀਤਾ ਹੁੰਦਾ ਜਿਨ੍ਹਾਂ ਦਾ ਇਹ ਨਹੀਂ ਵੇਖਦੇ ਕੌਮ ਕਿੱਧਰ ਨੂੰ ਜਾਂਦੀ ਹੈ ਡੁੱਬਦੀ ਹੈ ਡੁੱਬੇ ਕਿਸੇ ਦਾ ਫਿਊਚਰ ਬਣਦਾ ਕਿਸੇ ਦੀ ਸੋਚ ਬਦਲਦੀ ਹੈ ਲੋਕ ਪੈਰਾਂ ਤੇ ਖੜੇ ਹੁੰਦੇ ਨੇ ਯਾਰ ਇਹ ਨਹੀਂ ਵੇਖਦੇ ਇਹਨਾਂ ਲਈ ਤੇ ਸਿਰਫ ਆਪਣ ਲੋਕਾਂ ਨੂੰ ਗੁਲਾਮ ਕਿਵੇਂ ਰੱਖੀਏ ਗੋਲਕਾਂ ਕਿਵੇਂ ਭਰਨ ਤੇ ਸਾਡੇ ਢਿੱਡ ਕਿਵੇਂ ਭਰਨ ਸਾਡੀਆਂ ਗੋਗੜਾਂ ਕਿਵੇਂ ਵਧਣ ਇਹਨਾਂ ਦਾ ਸਾਰਾ ਜ਼ੋਰ ਇਸੇ ਕੰਮ ਤੇ ਲੱਗਾ ਹੁੰਦਾ ਇਹ ਪੰਥ ਨੂੰ ਵੇਚ ਸਕਦੇ ਨੇ ਵੇਚ ਯਾਰ ਪੰਥ ਦੀ ਆਪਾਂ ਗੱਲ ਕਰਦੇ ਹਾਂ ਗੁਰੂ ਬਰਗਾੜੀ ਦੇ ਇੱਕ ਸਰੂਪ ਦੀ ਗੱਲ ਕਰਦੇ ਹਾਂ ਕਹਿੰਦੇ 400 ਤੋਂ ਵੱਧ ਦਾ ਘਪਲਾ ਸ਼ਰਮ ਨਾਲ ਮਰਦੇ ਨਹੀਂ ਅਸੀਂ ਵੀ ਘਪਲਾ ਕਿਹੜੀ ਚੀਜ਼ ਦਾ ਜੀ ਘਿਓ ਦਾ ਆਟੇ ਦਾ ਦਾਲ ਦਾ ਮਰਚਾਂ ਦਾ ਫਰਨੀਚਰ ਦਾ ਸੋਨੇ ਦਾ ਚਾਂਦੀ ਦਾ ਮਰਜੋ ਇਹ ਚੱਪਣੀ ਚ ਨੱਕ ਡੋਬ ਕੇ ਸ਼੍ਰੋਮਣੀ ਕਮੇਟੀ ਵਾਲਿਓ ਘਪਲਾ ਗੁਰੂ ਗ੍ਰੰਥ ਸਾਹਿਬ ਦਾ ਮਰਜੋ ਧਰਤੀ ਵੇਲ ਦਿੰਦੀ ਹੈ ਤੁਹਾਨੂੰ ਬਧੂ ਬਣਾਉਂਦੇ ਆ ਤੁਸੀਂ ਕੌਮ ਨੂੰ ਘਿਓ ਖਿਚੜੀ ਹੈ ਸਾਰੇ ਬਾਬਾ ਜਰਨੈਲ ਸਿੰਘ ਨੂੰ ਮੰਨਣ ਵਾਲੇ ਹਰਚੰਦ ਸਿੰਘ ਨੂੰ ਗਦਾਰ ਦੱਸਦੇ ਆ ਸੰਤ ਹਰਚੰਦ ਸਿੰਘ ਨੂੰ ਸੰਤ ਹਰਚੰਦ ਸਿੰਘ ਨੂੰ ਮੰਨਣ ਵਾਲੇ ਬਾਬੇ ਜਰਨੈਲ ਸਿੰਘ ਨੂੰ ਗਲਤ ਬੋਲਦੇ ਆ ਪਰ ਇੱਕ ਆਗੂ ਬਾਬੇ ਜਰਨੈਲ ਸਿੰਘ ਦੀ ਪੱਗ ਲੈ ਕੇ ਬੈਠਾ ਇੱਕ ਗੋਬਿੰਦ ਸਿੰਘ ਲੌਂਗੋਵਾਲ ਹਰਚੰਦ ਸਿੰਘ ਦੀ ਪੱਗ ਲੈ ਕੇ ਬੈਠਾ ਦੋਵੇਂ ਘਿਓ ਖਿਚੜੀ ਨੇ ਤੇ ਲੋਕ ਐਵੇਂ ਹੀ ਮਰਦੇ ਫਿਰਦੇ ਨੇ ਦੁਨੀਆ ਐਵੇਂ ਹੀ ਪਾਗਲ ਹੋਈ ਫਿਰਦੀ ਹੈ ਕਹਿੰਦੇ ਹਰਚੰਦ ਸਿੰਘ ਨੂੰ ਸੋਧਾ ਲਾਉਣਾ ਬਾਬਾ ਜਰਨੈਲ ਸਿੰਘ ਦੇ ਪ੍ਰੇਮੀ ਪਿਆਰ ਕਰਨ ਵਾਲੇ ਕਹਿੰਦੇ ਹਰਚੰਦ ਸਿੰਘ ਨੂੰ ਸੋਧਾ ਲਾਉਣਾ ਪਰ ਉਸੇ ਹਰਚੰਦ ਸਿੰਘ ਦੀ ਪੱਗ ਹੈ ਜਿਹਦੇ ਕੋਲ ਬਾਬਾ ਧੁੰਮਾ ਜੀ ਉਹਨੂੰ ਜੱਫੀਆਂ ਪਾਉਂਦੇ ਨੇ ਤੇ ਮਰੇ ਦੁਨੀਆ ਮਰਨ ਲੋਕ ਆ ਸਵਾਲਾਂ ਦੀ ਪ੍ਰੋਬਲਮ ਹੈ ਇਹਨਾਂ ਨੂੰ ਵੀ ਢੱਡਰੀਆਂ ਵਾਲਾ ਆਹ ਗੱਲਾਂ ਕਿਉਂ ਬੋਲਦਾ
ਤਾਂ ਇਹ ਫੈਸਲੇ ਲੈਂਦੇ ਆ। ਸਾਡਾ ਸੱਚ ਨਾ ਲੋਕਾਂ ਨੂੰ ਦੱਸ, ਬਹੁਤੇ ਲੋਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਵੀ ਗੋਬਿੰਦ ਸਿੰਘ ਲੌਂਗੋਵਾਲ ਸੰਤ ਹਰਚੰਦ ਸਿੰਘ ਦੀ ਜਾਨਸੀਨ ਹੈ, ਉਹਦਾ ਪੱਗ ਹੈ, ਡੇਰੇਦਾਰ ਹੈ। ਜਿਵੇਂ ਬੀਬੀ ਜਗੀਰ ਕੌਰ ਬਾਬਾ ਪ੍ਰੇਮ ਸਿੰਘ ਦੀ ਪੱਗ ਮਿਲੀ ਹੈ, ਇੱਦਾਂ ਬਾਬੇ ਹਰਨਾਮ ਸਿੰਘ ਨੂੰ ਪੱਗ ਬਾਬੇ ਜਰਨੈਲ ਸਿੰਘ ਹੋਣਾ ਦੀ ਵੱਜੀ ਹੈ, ਤੇ ਇਹ ਗੋਬਿੰਦ ਸਿੰਘ ਲੌਂਗੋਵਾਲ ਵੀ ਪੱਗ ਹੈ। ਇਕੱਠੇ ਨੇ ਦੋਵੇਂ ਘਿਓ ਖਿਚੜੀ ਨੇ, ਪਰ ਬੰਦੇ ਤੇ ਸਾਰੇ ਕਹਿੰਦੇ ਸੀ ਵੀ ਗਦਾਰੀ ਹੋਈ ਹੈ, ਐ ਹੋਇਆ ਐ ਹੋਇਆ, ਪਰ ਮਤਲਬ ਦੁਨੀਆ ਹੀ ਮਰੇ, ਲੋਕੀ ਲੁੱਟੇ ਜਾਣ। ਇਹ ਜਦੋਂ ਜੀ ਕਰਦਾ ਇਕੱਠੇ ਹੋ ਜਾਂਦੇ ਨੇ, ਜਦੋਂ ਜੀ ਕਰਦਾ ਪਵਾੜਾ ਪਾ ਦਿੰਦੇ ਨੇ, ਮਰਦੇ ਤੇ ਲੋਕਾਂ ਦੇ ਪੁੱਤ ਨੇ, ਇਹ ਤੇ ਸਭ ਇਕੱਠੇ ਨੇ। ਪੁਜਾਰੀ ਕਿਸੇ ਦਾ ਸੱਕਾ ਨਹੀਂ, ਇਹ ਸਭ ਇਕੱਠੇ ਨੇ। ਤੇ ਚਲੋ ਕੋਸ਼ਿਸ਼ ਕਰੀਏ ਗੁਰੂ ਦੇ ਸਿੱਕੇ ਬਣੀਏ, ਸੱਚ ਤੇ ਖੜੋ, ਸਟੈਂਡ ਲਓ। ਸੁਣਨ ਵਾਲਿਓ, ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਕੁ ਸੁਣ ਰਹੇ ਹੋਵੋਗੇ, ਪਰ ਜਿੰਨਾ ਕੁ ਚਿਰ ਜ਼ਬਾਨ ਚੱਲਦੀ ਹੈ, ਸਾਹ ਚੱਲਦਾ ਹੈ, ਆਪਾਂ ਆਪਣੀ ਗੱਲ ਕਰਨੀ ਹੈ। ਤੇ ਮੇਰੀ ਤੁਹਾਨੂੰ ਸਲਾਹ ਹੈ ਕਿ ਓਨਾ ਕੁ ਕਰਿਓ ਜਿੰਨਾ ਕੁ ਲੱਤਾਂ ਭਾਰ ਚੱਲਦੀਆਂ। ਸ਼ੇਅਰ ਕਰਨ ਵੇਲੇ ਵੀ ਸੋਚਿਆ ਕਰੋ ਲੱਤਾਂ ਭਾਰ ਚੱਲਦੀਆਂ, ਤੇ ਲਾਈਕ ਕਰਨ ਲੱਗਿਆਂ ਵੀ ਸੋਚਿਆ ਕਰੋ ਲੱਤਾਂ ਭਾਰ ਚੱਲਦੀਆਂ। ਵੀਡੀਓ ਬਣਾਉਣੀ ਹੈ ਤੇ ਕੱਲ ਨੂੰ ਮੇਰੇ ਤੇ ਭਾਰ ਪੈਣਾ, ਤੇਰੇ ਕਰਕੇ ਵੀਡੀਓ ਬਣਾਈ ਸੀ, ਇਹ ਵੀ ਨਹੀਂ, ਲੱਤਾਂ ਭਾਰ ਚੱਲਦੀਆਂ ਤੇ ਖੜਿਓ, ਨਹੀਂ ਤੇ ਤੁਹਾਡੀ ਮਰਜ਼ੀ ਹੈ। ਤੇ ਇਹ ਚੇਤਾ ਰੱਖਿਓ, ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਇਹ ਸਾਡੇ ਨਾਲ ਜਿੰਨਾ ਮਰਜ਼ੀ ਧੱਕਾ ਕਰ ਲੈਣ, ਅਸੀਂ ਕੋਈ ਡੇਰਾ ਬਿਆਸ ਬਣਾ ਕੇ ਵੱਖਰੇ ਨਹੀਂ ਹੋਣ ਲੱਗੇ, ਅਸੀਂ ਸਿੱਖ ਹੀ ਰਹਿਣਾ, ਸਿੱਖ ਗੁਰੂ ਗ੍ਰੰਥ ਸਾਹਿਬ ਦੇ, ਸਟੈਂਡ ਰੱਖਣਾ, ਕਾਇਮ ਰਹਿਣਾ। ਪਿਆਰ ਕਰਦੇ ਹਾਂ ਗੁਰੂ ਨਾਨਕ ਦੇ ਆਸ਼ਿਕ ਹਾਂ, ਨਾਨਕ ਦੇ ਜਿਸ ਗੁਰੂ ਨਾਨਕ ਨੇ ਲਹਿਣਾ ਪੈਦਾ ਕੀਤਾ, ਸਾਡੀ ਆਸ਼ਕੀ ਹੈ ਬਾਬੇ ਨਾਲ, ਸਾਨੂੰ ਪਿਆਰਾ ਲੱਗਦਾ ਬਾਬਾ। ਜਿਹਦੀ ਦਾੜੀ ਵਾਹੁਣ ਦਾ ਟਾਈਮ ਨਹੀਂ ਸੀ, ਉਲਝੀ ਰਹਿੰਦੀ ਸੀ, ਕਸੀਰ ਫਸੇ ਰਹਿੰਦੇ ਸੀ, ਜਿਸ ਬਾਬੇ ਦੀਆਂ ਗੱਲਾਂ ਚਿਪਕੀਆਂ ਹੋਈਆਂ ਸੀ, ਕੰਮ ਇੰਨਾ ਮਿਹਨਤ ਕੀਤੀ ਕਿ ਇੱਦਾਂ ਥੋੜਾ ਲਾਲ ਐ ਉਹ ਚਿਪਕੀਆਂ ਪਈਆਂ ਸੀ ਕਿਤੇ, ਕਈ ਦਿਨ ਕਈ ਕਈ ਦਿਨ ਰੋਟੀ ਨਹੀਂ ਸੀ ਖਾਂਦਾ ਬਾਬਾ। ਉਹ ਬਾਬੇ ਦੇ ਆਸ਼ਕ ਆ ਜਿਹਦੀਆਂ ਅੱਡੀਆਂ ਫਟੀਆਂ ਰਹਿੰਦੀਆਂ ਸੀ, ਜਿਹਦੀਆਂ ਅੱਡੀਆਂ ਚੋਂ ਖੂਨ ਵਗਦਾ ਸੀ। ਅਸੀਂ ਉਸ ਬਾਬੇ ਦੇ ਆਸ਼ਕ ਆ ਜਿਹੜਾ ਕਈ ਕਈ ਸਾਲ ਘਰ ਨਹੀਂ ਸੀ ਵੜ ਹੁੰਦਾ, ਤੁਰਿਆ ਹੀ ਜਾਂਦਾ ਸੀ, ਭੁੱਖਾ ਭਾਣਾ, ਹਵਾਵਾਂ ਕਿੰਨੀਆਂ ਤਕਲੀਫਾਂ ਚੱਲਦਾ ਸੀ ਬਾਬਾ, ਉਹਦੇ ਆਸ਼ਕ ਉਹਦੇ ਹੀ ਵੜ ਕੇ ਰਹਿਣਾ, ਉਸ ਗੁਰੂ ਨਾਨਕ ਦੇ, ਉਸ ਕਲਗੀਆਂ ਵਾਲੇ ਦੇ ਜਿਹੜੇ ਕੰਡਿਆਂ ਦੀ ਸੇਜ ਵਿਛਾ ਕੇ ਪੈਂਦੇ ਆ, ਕਿੰਨੀ ਤਕਲੀਫ ਚੱਲਦੀ। ਇਹ ਲੱਖ ਧੱਕਾ ਸਾਡੇ ਨਾਲ ਕਰ ਲੈਣ, ਅਸੀਂ ਛੱਡ ਕੇ ਗੁਰੂ ਗ੍ਰੰਥ ਨੂੰ ਗੁਰੂ ਨਾਨਕ ਨੂੰ ਨਹੀਂ ਜਾਣਾ, ਅਸੀਂ ਬਾਬੇ ਨਾਲ ਪਿਆਰ ਕਰਦੇ, ਗੁਰੂ ਨਾਨਕ ਨਾਲ ਪਿਆਰ ਕਰਦੇ। ਇਹਨਾਂ ਦਾ ਹਰ ਧੱਕਾ, ਇਹਨਾਂ ਦਾ ਹਰ ਤਰ੍ਹਾਂ ਦਾ ਫਤਵਾ, ਇਹਨਾਂ ਦਾ ਹਰ ਤਰ੍ਹਾਂ ਦਾ ਫੈਸਲਾ ਅਸੀਂ ਸਹਿ ਜਾਣਾ, ਕਿਉਂਕਿ ਸਾਡਾ ਬਾਬੇ ਨਾਲ ਬੜਾ ਪਿਆਰ, ਗੁਰੂ ਨਾਨਕ ਨਾਲ ਬੜਾ ਪਿਆਰ। ਉਹ ਗੁਰੂ ਨਾਨਕ ਜਿਹੜਾ ਸਾਡੇ ਹਿਸਾਬ ਨਾਲ ਹੋਰ ਤਰ੍ਹਾਂ ਦਾ, ਇਹਨਾਂ ਨੇ ਹੋਰ ਤਰ੍ਹਾਂ ਦਾ ਬਣਾਇਆ। ਜੇ ਉਹ ਇੰਨੀਆਂ ਤਕਲੀਫਾਂ ਚੱਲ ਸਕਦੇ ਆ, ਇਹਨਾਂ ਨੇ ਤੇ ਅੱਜ ਤੱਕ ਇਹ ਨਹੀਂ ਸੁਣਾਇਆ ਕਿ ਬਾਬੇ ਦਾ ਅਖੀਰਲਾ ਸਮਾਂ ਕਿੱਦਾਂ ਦਾ ਸੀ, ਉਹਨਾਂ ਦਾ ਸਰੀਰ ਸੰਸਕਾਰ ਹੋਇਆ ਸੀ ਕਿ ਦਫਨਾਇਆ ਗਿਆ ਸੀ, ਅੱਜ ਤੱਕ ਇਹਨਾਂ ਨੇ ਕਲੀਅਰ ਨਹੀਂ ਦੱਸਿਆ। ਇਹਨਾਂ ਨੇ ਇਹ ਬਾਬੇ ਦੇ ਸੱਕੇ ਨੇ, ਗੁਰੂ ਨਾਨਕ ਦੇ ਲੋਕ ਸੱਕੇ ਨੇ, ਨਾ ਇਹ ਗੁਰੂ ਨਾਨਕ ਦੇ ਸੱਕੇ ਹੈ। ਜੇ ਬਾਬੇ ਨਾਨਕ ਦੇ ਸੱਕੇ ਹੁੰਦੇ, ਉਹਨਾਂ ਦੇ ਗਲਤ ਲਿਖਣ ਵਾਲੇ ਇਤਿਹਾਸਕਾਰਾਂ ਨੂੰ ਕਦੇ ਨਾ ਪ੍ਰਵਾਨ ਕਰਦੇ। ਜੇ ਗੁਰੂ ਹਰਿ ਸਾਹਿਬ ਦੇ ਸੱਕੇ ਹੁੰਦੇ, ਅੱਠ ਅੱਠ ਵਿਆਹ, ਇਹ ਕਦੇ ਇਤਿਹਾਸ ਨੂੰ ਪ੍ਰਵਾਨ ਨਾ ਕਰਦੇ। ਤੇ ਜੇ ਇਹ ਗੁਰੂ ਗੋਬਿੰਦ ਸਿੰਘ ਦੇ ਸੱਕੇ ਹੁੰਦੇ, ਤੇ ਭੀਮ ਖਮਾ ਉਹਨਾਂ ਨੂੰ ਖਵਾਉਣ ਵਾਲਾ ਇਤਿਹਾਸ ਕਦੇ ਨਾ ਰੱਖਦੇ, ਨਸ਼ਈ ਦੱਸਿਆ ਇਹ ਇਤਿਹਾਸ ਕਦੇ ਨਾ ਰੱਖਦੇ। ਉਹਨਾਂ ਦੇ ਉੱਤੇ ਕਿੱਦਾਂ ਕਿੱਦਾਂ ਦੇ ਇਲਜ਼ਾਮ ਗ੍ਰੰਥਾਂ ਨੇ ਲਾ ਦਿੱਤੇ, ਇਹ ਸਕੇ ਨਹੀਂ ਪਾਤਸ਼ਾਹ, ਇਹਨਾਂ ਨੂੰ ਗੋਲਕਾਂ ਪਿਆਰੀਆਂ। ਲੋਕੀ ਕਹਿੰਦੇ ਨਹੀਂ ਜੀ ਪਿਆਰ ਕਰਦੇ ਨੇ, ਯਾਰ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਸਕੇ ਨਾ ਹੋਏ, ਇਹ ਗੁਰੂ ਰਾਮਦਾਸ ਦੇ ਸਕੇ ਕਿੱਥੋਂ ਹੋ ਜਾਣਗੇ, ਤੁਹਾਡੇ ਸਾਹਮਣੇ ਨਹੀਂ। ਪਰ ਕਰ ਲੈਣ ਜੋ ਮਰਜ਼ੀ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਣ ਕੇ ਰਹਿਣਾ, ਬਸ ਆਪਾਂ ਗੱਲ ਕਰਦੇ ਹੀ ਹੁੰਦੇ ਹਾਂ ਨਾ।
ਅਸੀਂ ਚੱਲਦੇ ਚੱਲਦੇ ਰਹਿਣਾ ਏ, ਚੱਲਦੇ ਚੱਲਦੇ ਰਹਿਣਾ,
ਸਦੇ ਰਿਹੋ ਤਗੜੇ ਹੋ ਕੇ ਕੱਲ ਮਿਲਾਂਗੇ ਕੱਲ ਸਮੇਂ ਨਾਲ ਆਇਓ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ
ਬਹਾਦਰ ਬਹਾਦਰ ਸੁਰਾਤ ਦੇ ਆਈ कहो नानक साबू तेरी वंडियाई कोई नाओ ना जाने मेरा वाहे गुरु
अरदास एक ओवंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई त्याए फिर अंगद गुर ते अमरदास रामदास हुई सहाय अर्जुन हर गोबिंद नूं सिमराओ श्री हर राय श्री हर कृष्ण त्याईऐ जिस डिठे सब खुजाए तेग बहादुर सिमरिया करनाउनि दया वैताए सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसां पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी पंजा प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वन छकिया दी चलाई ते गवाही दे कंडिट कीता तिन्हां प्यारियां सचारियां दी कमाई दा ध्यान करके खालसा जी बोलो जी जिन्हां सिंघां सिंघड़ियां ने धर्म हेर शीश दिते बन बन कटाए खोपरियां लुहाइयां चरखियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संस वासां नाल निवाही तिन्हां दी कमाई दा ध्यान करके खालसा जी बोलो जी पंजा तख्तां सरबत गुरुद्वारियां दा ध्यान करके बोलो जी प्रथमें सरबत खालसा जी की अरदास है जी सरबत खालसा जी को वाहेगुरू 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 चित्यावे चित्यावन का सदका सर्ब सुख होवे जहां जहां खालसा जी साहिब तहां तहां रचिया रियाई देख ते फते बिरद की पैच पंथ की जी श्री साहब जी सहाय खालसा जी के बोल बाले बोलो जी सिखा नूं सिखी दान केस दान रह दान विवेक दान विसाह दान भरोसा दान दाना सरदान नाम दान श्री अमृतसर जी दे इशनान चमकियां झंडे बुंगे जुगो जुग अटल धर्म का जयकार खालसा जी बोलो जी सिखां दा मन नीवा मत उच्ची मत दा राखा वाहिगुरू हे अकाल पुरख अपने पंथ दे सदा सहाय दतार जियो श्री ननकाणा साहिब और गुरुद्वारियां गुरुधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान खालसा जी नूं बख्शो हिन माणियां दे माण ने ताणियां दे तान ने ओटियां दी ओट सच्चे पिता वाहिगुरु जी आप जी दे हजूर अरदास बिनती सतगुरु जी आप जी ने कृपा कीती गुरुद्वारा परमेश्वर द्वार साहिब हफ्तावारी समागम विच अज पहले दिन रात्री दे दीवान सजाए सजे दीवाना विच आप जी दे जथियां ने गुरबानी दियां विचारां हरी जस कीर्तन कीता सतगुरु जी बाणी पढ़दियां कीर्तन करदियां अनेकां प्रकार दियां गलतियां हो जांदियां अपने बच्चे समझ के माफ करना अगे तों शुद्ध ते स्पष्ट गुरबाणी पढ़न दा कीर्तन करन दा बल बख्शना सतगुरु जी संगतां दियां हाजरियां अंदर प्रवान करनियां जी आईयां संगतां नूं गुरमत दी सोझी बख्शनी आप जी दे दर घर दे सेवक भाई तीरथ सिंह संगतां वलों अरदास मिनती कृपा करनी सच्चे पातशाह जी सेवक परिवार नूं दे अरोगता बख्शनी चढ़दियां कला बख्शनियां संगतां नूं हुक्मनामा बख्शो हुक्मनामे ते चलण दे बल बख्शो जी सही प्यारे मेल जिन्हां मिले आप जी दा नाम जतावे जी नानक नाम चढ़दी कला बोले सो निहाल वाहेगुरु जी का खालसा वाहेगुरु जी की फतेह
वाहेगुरु जी ज्ञान ध्यान किछ कर्म ना जाना सार न जाना तेरी सब ते वड़ा सतगुरु नानक जिन कल राखी मेरी वाहिगुरु जी सोरठ महला नौवा जो नर दुख मैं दुख नहीं माने सुख सने अरफे नहीं जाके कंचन माटी माने जो नर दुख मैं दुख नहीं माने सुख सने अरफे नहीं जाके कंचन माटी माने रहा ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਹਰ ਖੁਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ ਕਾਮ ਕ੍ਰੋਧ ਜੇ ਪਰਸੈ ਨਾਹਿਨ ਤੇਹ ਘਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।